nonkebab.ca.
Share more with family with CIBC Global Money Transfer. We know achieving your goals in Canada happened with the support of family. With CIBC Global Money Transfer, we have zero transfer fees. So more of your money goes to thanking those who matter most. Share more in over 120 countries. And now get up to $300 back on your first transfer with promo code GMTEvent. It's our way to share too. For details, go to cibc.com/GMTEvent. Conditions and CIBC foreign exchange rates apply.
India's coverage of FIFA World Cup Qatar 2022 is brought to you by title sponsor Upendra Avasthi, the new king of real estate. 647-302-8589, 647-302-8589. Main sponsor IHOP Brampton, 410 and Steels. Try their amazing holiday menu. IHOP, let's put a smile on your plate. Main sponsor Larimar's Luxury Menswear. For custom-made suiting, shirting, contact Larimar's. 416-747-5274, 416-747-5274.
इस विंटर तैयार हो ब्रैंटन में स्नो पैंते इन अगलों का ध्यान रखो। स्नो स्टॉर्म दौरान सड़कां ते पार्किंग ते पाबंदी है। अपनिया गड्डियां सड़कां तो हटा लवो। साइडवॉक तो स्नो अते आइस दो में साफ करो। ब्रैंटन प्लाउ ट्रैकर ऐप नाल अपने इलाके विच सड़कां तो स्नो हटाए जान दे समय बारे जानो। स्नो पैन दे 24 घंटे विच सारियां ही सड़कां तो स्नो हटाई जावेगी। इसलिए सबर रखो। वधेरे जानकारी लई brampton.ca/snow ते जाओ।
बिरयानी एंड बारबेक्यू ते तुम्हारे लिए हॉलिडे स्पेशल आ गया है। लंच ते पाओ 50% ऑफ, डाइन इन ओनली 11:30 AM टू 2 PM तक। ते डिनर ते पाओ 25% ऑफ, डाइन इन एंड टेक आउट दोनों ते। December 22nd तो Jan 2nd तक। इन्हा का खाना होम स्पाइसेस नाल बंदा है ते MSG ऐड नहीं कर दे। और जानकारी लिए कॉल करो 416-624-0999 या फिर विजिट करो biryaniandbarbecue.com से।
If you're already an agent, तो Om Financial के nationally grown umbrella के अंदर पाइए best training, fair compensation, enriching conferences, trips and incentives भी. For more information, log on to omfinancial.com or call us at 1-888-OM-MY-MGA. The number again, 1-888-666-9642.
Om Financial, a company with a heart.
कनाडा कॉन्ट्रैक्टर्स कॉर्नर लेकर आए हैं हॉलिडे सेल फ्रॉम December 19th टू December 30th। स्पेशल प्राइजेस फॉर दिस पीरियड अप टू 80% डिस्काउंट। अगर आप कॉन्ट्रैक्टर हो या फिर आपका कंस्ट्रक्शन रेनोवेशन का बिजनेस है तो अभी ही पहुंचे कनाडा कॉन्ट्रैक्टर्स कॉर्नर पर। यहां पर आपके लिए टाइल्स एंड बैक स्लैश टूल्स एंड एसेसरीज, श्लूटर सिस्टम्स, आर्या वेंट, सीमेंट, ग्राउट, ऑल सेटिंग मटेरियल्स, टाइल एजेस और शावर जैम्स भी है। और तो और प्लम्बिंग फिक्स्चर्स और सप्लाईज भी। अ वन स्टॉप शॉप सॉल्यूशन। कॉन्टैक्ट कनाडा कॉन्ट्रैक्टर्स कॉर्नर एट 905-488-4450, 905-488-4450 या फिर विजिट करें 3425 लेयर्ड रोड, यूनिट 3, मिसिसागा। इस हॉलिडे सीजन हॉलिडे सेल का फायदा उठाएं कनाडा कॉन्ट्रैक्टर्स कॉर्नर पर। डिस्कवर करो अपनी परफेक्ट मित्सुबिशी एरन मिल्स मित्सुबिशी नाल। चाहे तुसी नवी गड्डी लेनी होवे, अपनी गड्डी सर्विस करानी होवे, तो जरूर पहुंचो एरन मिल्स मित्सुबिशी ते ब्राउज करो देयर यूज्ड कार लॉटरी। एरन मिल्स मित्सुबिशी हैज इट ऑल। ते ऐ कोई एडिशनल मार्कअप या फिर इन स्टॉक फीस नहीं चार्ज करते अपनी किसी भी न्यू मित्सुबिशी व्हीकल से। होर ते होर प्रोवाइड कर देने 10% डिस्काउंट अपने सर्विस कस्टमर्स नू उना दी फर्स्ट सर्विस से। ते हुने ही जाओ एरन मिल्स मित्सुबिशी ते। लोकेटेड है एरन मिल्स ऑटो मॉल विच एट 2477 मोटरवे बुलेवर्ड, मेजर इंटरसेक्शन विंस्टन चर्चिल एंड दंडास, या फिर कॉल करो 905-828-8488 से, 905-828-8488 से।
You can listen to the headlines anywhere, but we bring you the story behind the headlines by Group Editor and CEO Yudhvir Jaswal, only on South Asian Pulse.
South Asian Pulse.
Call Yudhvir Jaiswal 647-272-8182 or visit southasiandaily.com. South Asian
ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਰੇਡੀਓ ਵਾਈ ਔਰ ਚੈਨਲ ਵਾਈ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ। ਬਤੌਰ ਗਰੁੱਪ ਐਡਰ ਵਾਈ ਮੀਡੀਆ ਮੈਂ ਯੁੱਧ ਵਿੱਚ ਸਵਾਲ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਔਰ ਤਾਰਿਕ ਸਾਹਿਬ ਜਿਹੜਾ ਤੁਹਾਡਾ ਅਹਿਮ ਸਵਾਲ ਹੈ ਰਿਗਾਰਡਿੰਗ ਡੈਫੀਨੇਸ਼ਨ ਆਫ ਗੋਡ, ਉਹਤੇ ਅਸੀਂ ਥੈਂਕ ਯੂ ਤੁਸੀਂ ਅੱਜ ਪਾਰਟੀਸਪੇਟ ਕੀਤਾ ਉਹਦੇ ਉੱਤੇ ਕਾਫੀ ਜ਼ਿਆਦਾ ਡਿਸਕਸ਼ਨ ਜਿਹੜੀ ਆ ਉਹ ਕਰ ਹੀ ਚੁੱਕੇ ਹੈਗੇ ਆ। ਦੂਸਰਾ ਜਿਹੜਾ ਤੁਹਾਡਾ ਪੁਆਇੰਟ ਸੀਗਾ ਰਿਗਾਰਡਿੰਗ ਇਮਰਾਨ ਖਾਨ ਸਾਹਿਬ ਦਾ, ਤੁਸੀਂ ਐਨਾਲਿਸਿਸ ਪਸੰਦ ਕੀਤਾ ਬਿਲਕੁਲ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਹੀ ਰਿਹਾ ਸੀਗਾ ਕਿ ਚੈਨਲ ਵਾਈ ਦੇ ਉੱਤੇ ਅਸੀਂ ਬਹੁਤ ਸਾਰੇ ਜਿਹੜੇ ਐਨਾਲਿਸਿਸ ਨੇ ਉਹ ਤੁਹਾਡੇ ਲਈ ਪੇਸ਼ ਕਰਦੇ ਹਾਂ ਚੈਨਲ ਵਾਈ ਦੇ ਉੱਤੇ, ਉਹ ਤੁਸੀਂ ਦੇਖ ਸਕਦੇ ਹੈਗੇ ਹੋ ਡਿਫਰੈਂਟ ਪ੍ਰੋਗਰਾਮਿੰਗ ਔਰ ਉਹਦੇ ਜਿਹੜੀ ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਹੈ ਉਹਦੇ ਵਿੱਚ ਸਾਰੇ ਵੱਖ ਵੱਖ ਜਿਹੜੇ ਕੰਟਰੀਜ਼ ਨੇ ਉਹਨਾਂ ਦੇ ਬਾਰੇ ਕੀ ਸਿਆਸਤ ਕੀ ਚੱਲ ਰਹੀ ਹੈ ਔਰ ਇੰਟਰਨੈਸ਼ਨਲ ਅਫੇਅਰਸ ਦਾ ਜਿਹੜਾ ਮਾਮਲਾ ਉਹ ਅਸੀਂ ਪ੍ਰੋਗਰਾਮ ਉਹਦੇ ਤੇ ਜਿਹੜਾ ਉਹ ਪੇਸ਼ ਕਰਦੇ ਹਾਂ। ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਦੇ ਬਾਰੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਹੀ ਚੁੱਕੇ ਹੈਗੇ ਹੋ ਕਿ ਯੈਸ ਮੈਂ ਸੁਣ ਰਿਹਾ ਸੀ ਉਹਨਾਂ ਦੀ ਅੱਜ ਗੱਲਬਾਤ ਜੋ ਆਰਟੀਕਲਸ ਦੇ ਵਿੱਚ ਲਿਖੀ ਗਈ ਹੈ ਜੋ ਉਹਨਾਂ ਦੇ ਬਾਰੇ। ਪਹਿਲਾ ਸਵਾਲ ਤੇ ਇਹ ਹੈ ਕਿ ਦੇਖੋ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਨੂੰ ਇਹ ਦੱਸਣਾ ਪਏਗਾ ਕਿ ਉਹਨਾਂ ਦੀ ਮਦਰ ਬੇਨਜ਼ੀਰ ਭੁੱਟੋ ਸਾਹਿਬਾਂ ਦੀ ਅੱਜ ਟੈਥ ਐਨਵਰਸਰੀ ਦੇ ਮੌਕੇ ਦੇ ਉੱਤੇ ਸ਼ੀ ਵਾਜ਼ ਅਸੈਸੀਨੇਟਿਡ, ਲੇਕਿਨ ਕੀਤਾ ਕਿਨੇ ਆ ਅੱਜ ਤੱਕ ਤੇ ਇਹੀ ਨਹੀਂ ਪਤਾ ਕਿ ਜੀ ਕਿਹਨੇ ਕੀਤਾ। ਉਹ ਅੱਜ ਗੱਲ ਕਰ ਰਹੇ ਆ ਕਿ ਜਿਹੜੀ ਟੈਰਰਿਜ਼ਮ ਦੇ ਖਿਲਾਫ ਲੜਾਈ ਹੈ ਇਮਰਾਨ ਖਾਨ ਸਾਹਿਬ ਨੇ, ਠੀਕ ਹੈ ਉਹਨਾਂ ਨੇ ਕਿਹਾ ਜੀ ਇਮਰਾਨ ਖਾਨ ਸਾਹਿਬ ਨੇ ਤਾਂ ਘੁੱਟਣੇ ਟੇਕ ਦਿੱਤੇ, ਉਹ ਉਹਨਾਂ ਦੇ ਵਾਸਤਾ ਕੰਮ ਨੇ ਲੜਾਈ ਲੜਨਾ, ਪਰ ਜੇ ਬਿਲਾਵਲ ਭੁੱਟੋ ਜ਼ਰਦਾਰੀ ਸਾਹਿਬ ਦੇ ਵਾਸਤਾ ਕੰਮ ਹੈ ਤੇ ਫਿਰ ਉਹ ਵੀ ਜ਼ਰੂਰ ਦੱਸਣ ਕਿ ਉਹਨਾਂ ਦੇ ਮਦਰ ਦਾ ਕਤਲ ਕਰਨ ਦੇ ਪਿੱਛੇ ਕੌਣ ਲੋਕ ਸੀਗੇ, ਕਿਆ ਉਹਨਾਂ ਨੂੰ ਉਹਨਾਂ ਦੇ ਅੰਜਾਮ ਤੱਕ ਉਹਨਾਂ ਨੇ ਪਹੁੰਚਾਇਆ ਨਹੀਂ ਪਹੁੰਚਾਇਆ। ਇਹ ਵੀ ਇੱਕ ਇੰਪੋਰਟੈਂਟ ਸਵਾਲ ਬਿਲਾਵਲ ਸਾਹਿਬ ਲਈ ਜਿਹੜਾ ਉਹ ਬਿਲਕੁਲ ਜਾਰੀ ਰਹੇਗਾ। ਦੂਸਰਾ ਜਿਹੜਾ ਉਹਨਾਂ ਦਾ ਕਹਿਣਾ ਹੈ ਕਿ ਤਾਰਿਕ ਸਾਹਿਬ ਤੁਸੀਂ ਇਮਰਾਨ ਖਾਨ ਸਾਹਿਬ ਦੇ ਨਾਲ ਐਗਰੀ ਕਰ ਰਹੇ ਹੋ ਡਿਸਐਗਰੀ ਕਰ ਰਹੇ ਹੋ ਨਹੀਂ ਪਤਾ। ਇੱਕ ਪੁਆਇੰਟ ਉਹਨਾਂ ਦਾ ਜ਼ਰੂਰ ਸਹੀ ਹੈ ਕਿ ਜਿਹੜਾ ਤਾਲਿਬਾਨ ਹੈ ਉਹਨਾਂ ਨੂੰ ਜਦੋਂ ਪਾਵਰ ਚ ਆਏ ਸੀਗੇ ਜਦੋਂ 96 ਚ ਪਹਿਲੀ ਵਾਰੀ ਵੀ ਆਏ ਸੀ ਉਸ ਵੇਲੇ ਦੇ ਹੀ ਅਸੀਂ ਕਹਿ ਰਹੇ ਸੀਗੇ ਕਿ ਇਹ ਸਹੀ ਤਰੀਕੇਕਾਰ ਨਹੀਂ ਹੈ ਕਿ ਤੁਸੀਂ ਬੰਦੂਕ ਦੀ ਨੋਕ ਦੇ ਉੱਤੇ ਆ ਕੇ ਡੈਮੋਕ੍ਰੇਸੀ ਨੂੰ ਖਰਾਬ ਕਰਕੇ ਤੁਸੀਂ ਜਿਸ ਤਰ੍ਹਾਂ ਪਾਵਰ ਚ ਆਏ ਹੋ, ਔਰ ਇਸ ਵਾਰ ਵੀ ਦੂਸਰੀ ਵਾਰ ਵੀ ਜਦੋਂ ਪਾਵਰ ਚ ਆਏ ਨੇ ਤੇ ਬਿਲਕੁਲ ਉਹਨਾਂ ਦੇ ਲਈ ਬਹੁਤ ਸਾਰਾ ਸਵਾਲ ਜਿਹੜਾ ਉਹ ਦੂਸਰੀ ਵਾਰ ਵੀ ਉਹਨਾਂ ਲਈ ਬਰਕਰਾਰ ਹੈ। ਹਾਲਾਂਕਿ ਇਸ ਵਾਰ ਪਾਕਿਸਤਾਨ ਨੇ ਉਹਨਾਂ ਨੂੰ ਰੈਕਗਨਾਈਜ਼ ਤਾਂ ਨਹੀਂ ਕੀਤਾ, ਬਟ ਸ਼ੁਰੂ ਦੇ ਵਿੱਚ ਜਦੋਂ ਪਾਵਰ ਚ ਆਏ ਸੀ ਉਦੋਂ ਇਮਰਾਨ ਖਾਨ ਸਾਹਿਬ ਵੀ ਕਹਿ ਰਹੇ ਸੀ ਕਿ ਗੁਲਾਮੀ ਦੀਆਂ ਜੰਜੀਰਾਂ ਜਿਹੜੀਆਂ ਉਹਨਾਂ ਨੇ ਕੱਟ ਦਿੱਤੀਆਂ ਨੇ। ਹੁਣ ਪਾਕਿਸਤਾਨ ਵੱਲੋਂ ਸਪੋਰਟ ਦਿੱਤੀ ਗਈ, ਹਾਲਾਂਕਿ ਰੈਕਗਨਾਈਜ਼ ਨਹੀਂ ਕੀਤਾ ਗਿਆ, ਲੇਕਿਨ ਹੁਣ ਜਿਹੜਾ ਤਾਲਿਬਾਨ ਹੈ ਉਹ ਵਾਪਸ ਉਲਟਾ ਜਿਹੜਾ ਇਹਨਾਂ ਦੇ ਉੱਤੇ ਹੀ ਉਹ ਇਸ ਵੇਲੇ ਅਟੈਕ ਕਰ ਰਿਹਾ। ਸੋ ਉਹ ਪਾਲਿਸੀ ਕਿਤੇ ਨਾ ਕਿਤੇ ਬਹੁਤ ਹੀ ਸਹੀ ਜਿਹੜੀ ਹੈ ਉਹ ਸਾਬਿਤ ਨਹੀਂ ਹੋਈ। ਜੀ ਤਾਰਿਕ ਸਾਹਿਬ
ਜੀ, ਯੁਧਵੀਰ ਜੀ ਦੇਖੋ ਕੁਛ ਸਾਲ ਦੇ ਕਰੀਬ ਹੋ ਚੱਲਿਆ, ਮੈਂ ਤੁਹਾਡੇ ਨਾਲ ਇੱਕ ਵਾਰੀ ਇਸੇ ਰੇਡੀਓ ਉੱਤੇ ਗੱਲ ਕੀਤੀ ਸੀ। ਮੈਂ ਕਿਹਾ ਤਾਲਿਬਾਨ ਦੀ ਹਕੂਮਤ ਨੂੰ ਤੁਸੀਂ ਤਸਲੀਮ ਕਰ ਲਓ, ਤੁਸੀਂ ਥੋੜੀ ਨਾਰਾਜ਼ਗੀ ਦਾ ਜ਼ਾਹਰ ਕੀਤਾ ਸੀ, ਐਨੀ ਓਪਨਲੀ ਜੀ ਮੇਰਾ ਮਨ ਮਹਿਸੂਸ ਹੋ ਗਿਆ ਸੀ। ਮੇਰਾ ਮਕਸਦ ਇਹ ਨਹੀਂ ਸੀ ਕਹਿਣ ਦਾ, ਮੇਰਾ ਮਕਸਦ ਕਹਿਣ ਦਾ ਹੈ ਕਿ ਜਿੱਦਾਂ ਕਿ ਤਾਲਿਬਾਨ ਦੀ ਡੈਫੀਨੇਸ਼ਨ ਕੀਤੀ ਜਾਂਦੀ ਹੈ, ਉਹਨਾਂ ਕੋਲ ਲੈਣ ਵਾਸਤੇ ਸਾਡੇ ਕੋਲ ਕੁਝ ਨਹੀਂ ਹੈ, ਨੀ ਦੁਨੀਆਂ ਨੂੰ, ਦੁਨੀਆਂ ਉਹਨਾਂ ਨੂੰ ਦੇ ਸਕਦੀ ਬਹੁਤ ਕੁਛ, ਸਮਝ ਗਏ ਨੀ ਮੇਰੇ ਮਕਸਦ ਕਹਿਣ ਦਾ। ਇਹ ਠੀਕ ਆ ਜੀ, ਉਹ ਉਹਨਾਂ ਦਾ ਇੱਕ ਲਾਈਫ ਸਟਾਈਲ, ਉਹ ਕਲਚਰਲੀ ਇੱਕ ਕੰਟਰੀ ਜਿਹੜੀ ਆ ਕਿਸੇ ਹੱਦ ਤੇ ਅਮਰੀਕਾ ਨੇ ਉਹਨਾਂ ਨਾਲ ਜ਼ਿਆਦਤੀ ਵੀ ਕੀਤੀ, ਉਹ ਕਿਸੇ ਹੱਦ ਤੱਕ ਉਹ ਬਹੁਤ ਗਲਤ ਵੀ ਹੈਗੇ ਆ ਤਾਲਿਬਾਨ, ਯਾਨੀ ਡੈਮੋਕ੍ਰੇਸੀ ਨੂੰ ਜਾਂ ਦੁਨੀਆ ਨੂੰ ਆਪਣੀ ਮਰਜ਼ੀ ਨਾਲ ਉਹ ਨਹੀਂ ਚਲਾ ਸਕਦੇ, ਇਹ ਤੇ ਗਲਤ ਗੱਲ ਆ। ਮਗਰ ਇਹ ਆ ਕਿ ਉਹਨਾਂ ਨਾਲ ਇੰਨੀ ਜ਼ਿਆਦਤੀ ਕੀਤੀ ਅਮਰੀਕਾ ਨੇ, ਅਮਰੀਕਾ ਨੇ ਖੁਦ ਉਹਨਾਂ ਨੂੰ ਤਸਲੀਮ ਕੀਤਾ ਔਰ ਅਮਰੀਕਾ ਦੀ ਵਜ੍ਹਾ ਤੋਂ ਪੂਰੇ ਖਿੱਤੇ ਦੇ ਵਿੱਚ ਪ੍ਰੋਬਲਮ ਸ਼ੁਰੂ ਹੋ ਗਈ। ਠੀਕ ਹੈ ਨਾ ਜੀ, ਇਹਦੇ ਪਿੱਛੇ ਲੰਮੀ ਚੌੜੀ ਇੱਕ ਦਾਸਤਾਨ ਆ, ਬਹੁਤ ਨਹੀਂ ਮੈਂ ਚਾਹੁੰਦਾ ਇਹ ਚੀਜ਼ਾਂ ਨੂੰ ਦੁਨੀਆਂ ਨੂੰ ਖਤਮ ਕਰਨਾ ਚਾਹੀਦਾ, ਹਰ ਮੁਸਲਿਮ ਉਸ ਜ਼ਾਦ ਚਾਹੁੰਦਾ। ਠੀਕ ਹੈ ਜੀ, ਪੂਰੀ ਐਂ ਉਹ ਕਿਹੜੇ ਫਿਰਕੇ ਦਾ ਮੁਸਲਿਮ ਆ, ਸ਼ੀਆ ਸੁੰਨੀ ਆ, ਅਹਿਮਦੀ ਆ, ਅਹਿਮਦੀਆਂ ਨੂੰ ਮੁਸਲਮਾਨ ਜਿਹੜੇ ਆ ਮੁਸਲਮਾਨ ਨਹੀਂ ਮੰਨਦੇ, ਮੈਂ ਅਹਿਮਦੀ ਹਾਂ ਔਰ ਮੈਨੂੰ ਪਤਾ, ਮੈਂ ਵੀ ਸਫ਼ਰ ਕੀਤਾ ਬਿਲਾ ਵਜ੍ਹਾ ਜੀ। ਮੈਂ ਕਹਿ ਰਿਹਾ ਜੀ ਅਮਰੀਕਾ ਗਲਤ ਕਰ ਰਿਹਾ ਤਾਲਿਬਾਨ ਦੇ ਨਾਲ, ਇਹਦਾ ਮਤਲਬ ਬੈਦ ਨਹੀਂ ਕਿ ਮੈਂ ਉਹਨੂੰ ਤਾਲਿਬਾਨ ਦੀ ਸਪੋਰਟ ਕਰ ਰਿਹਾ, ਮਗਰ ਇਹ ਆ ਕਿ ਅਗਰ ਗਲਤ ਕਰ ਰਿਹਾ ਤਾਂ ਫਿਰ ਮੇਰੇ ਅਹਿਮਦੀ ਮੁਸਲਮਾਨ ਦਾ ਹੀ ਫਰਜ਼ ਬਣਦਾ, ਮੈਂ ਆਪਣੇ ਮੁਸਲਮਾਨ ਕਹਿੰਦਾ ਕਿ ਮੈਂ ਹੱਕ ਦੀ ਗੱਲ ਕਰਾਂ, ਔਰ ਅਗਰ ਮੈਂ ਵੀ ਉਹਦੇ ਤੇ ਸਫ਼ਰ ਕਰ ਰਿਹਾ ਤਾਂ ਫਿਰ ਯੁੱਧਵੀਰ ਜੀ ਜੀ ਅਮਰੀਕਾ ਵੀ ਕਿਤੇ ਗਲਤ 'ਚ ਹੈਗਾ, ਇਹਨੂੰ ਵੀ ਹੁਣ ਆਪਣੀ ਪੋਲਿਸੀ ਬਦਲਣੀਆਂ ਪੈਣਗੀਆਂ ਨਾ। ਖਾਨ ਸਾਹਿਬ ਨਾਲ ਮੈਂ ਡਿਸਐਗਰੀ ਕਰਨਾ ਬਹੁਤ ਸਾਰੇ ਪੁਆਇੰਟ ਦੇ ਉੱਤੇ, ਕਿ ਉਹ ਬਿਲਾ ਵਜ੍ਹਾ ਹੀ ਟਾਰਗੇਟ ਕਰਦੇ ਸੀ ਨਵਾਜ਼ ਸ਼ਰੀਫ ਸਾਹਿਬ ਨੂੰ, ਹਾਲਾਂਕਿ ਨਵਾਜ਼ ਸ਼ਰੀਫ ਸਾਹਿਬ ਮੁਲਕ ਬਹੁਤ ਅੱਛੇ ਆ, ਉਹ ਹਮਸਾਇਆਂ ਨਾਲ ਪੂਰੀ ਦੁਨੀਆਂ ਨੇ ਅੱਛੇ ਤਲਕ ਬਣਾਉਣਾ ਚਾਹੁੰਦੇ ਸੀ, ਔਰ ਇਮਰਾਨ ਖਾਨ ਸਾਹਿਬ ਵੀ ਅੱਛੇ ਪੋਲਿਸੀ, ਮਗਰ ਇਹ ਆ ਕਿ ਉਹਨਾਂ ਦੇ ਨਾਲ ਹੀ ਇਹਨਾਂ ਨੇ ਪ੍ਰੋਬਲਮ ਸ਼ੁਰੂ ਕਰ ਦਿੱਤੀ ਜੀ ਕਰਪਸ਼ਨ ਨੂੰ ਲੈ ਕੇ। ਉਹ ਕਰਪਸ਼ਨ ਯਾਰ ਪੂਰੀ ਦੁਨੀਆਂ ਦੇ ਉੱਤੇ ਹੋ ਰਹੀ ਹੈ, अगर हो भी गई है थर्ड वर्ल्ड कंट्रियां नू करवाई जाती है करप्शन, ये तो कोई इशू है ही नहीं सी। मतलब उस खिते का असल इशू जरा सी कि सानू किदा अगे वधना, पूरे मुल्क दे नाल दुनिया दे नाल रिलेशन किदा रखने। खान साहब ने अपनी जरा टैलेंट आ वह सारा एनर्जी अपनी जाया कर छड़ी। मैं इस पॉइंट में डिसएग्री हुंदा सी। और बहुत सारी अच्छी चीजा जो गलबात करते हैं इंडिया च, उन्होंने मैं सुनिया काफी चैनल उत्ते, बड़ी अच्छी गलबात भी करते हैं, विजनरी लीडर भी है, मगर एक अपनी बहुत ही इन्ना कह मेरा मकसद तुम कह दो मेरा किसी न कोई है नहीं कि मैं किसी तालिबान सपोर्ट कर रहा जी, नहीं। मगर यह उन्होंने ज्यादा हुई तो मैं बोलिया और मैं सफर किया, नजायज सफर किया, और अमेरिका की गलत पॉलिसिया की वजह बहुत सारे यानी इनोसेंट जेड़े सफर किया उन्होंने, ठीक है ना जी। इदा तो पूरी दुनिया जे बहुत सारे जेडे मुसलमान नहीं, वह मुसलमानों कहते टैरोरिस्ट, इस्लाम है ही मजहब टैरोरिस्ट है। हालांकि इस्लाम टैरोरिस्ट, इस्लाम तो बड़ा प्यार दम बनता, और हिंदुइज्म हो गई, क्रिश्चियनिटी हो गई, जूशिज्म दी बुक्स ने, यह तो सारिया सिमिलर है इस्लाम के, इन्हें तो कोई डिफरेंट है ही नहीं। मैं देखिया हूं तुम गल कर सकते तेजवीर जी।
हाँ जी, पहले तो जिस तरह तुम गल की है कि हर मजहब जोड़ा है जो प्यार मुहब्बत सिखाता है, उसे साड़ी कई बार इंटरप्रिटेशन कुछ लोगों ने गलत करके उन्होंने अपने हिसाब नाल तोड़ मरोड़ के उन्होंने अपने फायदे लिए इस्तेमाल करते हैं। लेकिन हर मजहब सिवाए प्यार दे होर कुछ नहीं दसता। मजहब प्यार मुहब्बत की गल करता है, माफी देने की गल करता है, टॉलरेंस की जी गल है वह करता है, शेयरिंग की गल करता है, दूसरे किस तरह असी हेल्प करनी है वो गल हर मजहब जरा करता है। दूसरी जी तुम गल की है सर, इशू जरा ना इशू एट हार्ट की है विद ड्यू रिस्पैक्ट, कि चाहे वह इमरान खान साहब ने, मैं पता उन्होंने बहुत समर्थक ने इतने, चाहे बिलावल भुट्टो जरदारी साहब ने, नवाज शरीफ साहब, शाहबाज शरीफ साहब, लिस्ट बड़ी लंबी है उत्थे दी लीडरशिप की। फिलहाल उन्होंने अपने जात लई पहला, अपने आप लई पहला काम किए ने, बाकी मुल्क लई जिस दिन वो काम करनगे वो अपने आप फिर नजर आ जाएगा, ठीक है। क्योंकि घट जदों कोई बंदा साल दो साल का वखवा बहुत नहीं होंगे, बट एटलीस्ट डायरेक्शन असैस करने लई, जे चाहे इमरान खान साहब नूं 3.5 साल ही मिले ने, पर साल दो साल तीन साल दे विच, और नवाज शरीफ साहब नूं बड़ा समय मिलिया, जरदारी साहब नूं बड़ा समय मिलिया। सो डायरेक्शन असैस करने लई कि क्या यह इंसान वाकई कोई विजन है और इस कंट्री नूं सही दिशा वल ले जा सकता है, वो साल दो तीन साल च पता लग जाता है। तो वह हजे मतलब पाकिस्तान दे विच कोई भी ऐसा लीडर नहीं है फिलहाल अज अज की डेट के, कल को उभरेगा कोई लैके जाएगा सही डायरेक्शन वाल, वह डेफिनेटली सारू सारे उम्मीद है कि ऐसा होएगा। लेकिन हजे तक जो असी गल करिए अज की डेट के क्या कोई ऐसा है, वह डेफिनेटली डिबेटेबल है। और जिदा साढ़े पंजाब दे विच नहीं, इंडियन साइड पंजाब की गल करदा, उत्थे भी एक दूसरे दे नाल लड़ाई बहुत ज्यादा है परसनल लैवल से है। पंजाब भी साढ़े यही हुंदा रहा, जिहड़ा बंदा हुंदा सी मैनू चक के जेल च पा दांगा, उन्होंने उन्होंने चक के जेल च पा देना, बस आही काम चलता रहा उत्थे। पंजाब ही नहीं कल्ले, होर बड़ियां स्टेट्स भी इदां हुंदा रहा, कर्नाटका च बड़ी एक हिस्टरी, आंध्र प्रदेश की हिस्टरी, तमिलनाडु दे विच ते जो कुछ उस दौर दे विच, जयललिता जी हुण अज इस दुनिया च नहीं रहे, पर करुणानिधि जी, जयललिता जी की जो लड़ाई सी, वह मतलब सब कुछ जाति लड़ाई सी एक तरह की। और उत्तर प्रदेश दे विच, बिहार च, उत्थे भी साढ़े उत्थे ही चल सब चलता रहा। लेकिन गल आपां क्योंकि पाकिस्तान की कर रहे हैं, पाकिस्तान दे विच भी जे तुसीं दस दो कि आखिरकार नवाज शरीफ साहब या शाहबाज शरीफ साहब अज दे जिहड़े प्रधानमंत्री ने, इन्हां दोनों दे बारे, जरदारी साहब दे बारे या इमरान खान साहब दे बारे, कि किहड़ियां ऐसियां पॉलिसीज जिहड़ियां ने, जिहड़ियां उन्होंने ऐसी लागू कीतियां जिहड़ियां कि कंट्री दे हित दे विच सब तो पहलां सीगियां, कोई ऐसी लंबी चौड़ियां पॉलिसीज।
चीज मैं फिर इनू थोड़ा जा बैकग्राउंड जावांगा, तुसी तारक फतेह साहब दी भी शो सुने सुने कि जी अमेरिका ने पाकिस्तान नू अपनी मर्जी में एक स्टेट बनवाई, ये जो चाहे इनू खत्म नहीं कर सकता। फिर ये लंबी जोड़ी गल है, सानू सीआईए दी इन्नी इनवॉल्वमेंट रही है पाकिस्तान दे विच, ये कर ही कुछ नहीं हन सकते कोई भी लीडर इन्हां चों, क्योंकि पॉलिसीज आ जांदी ने कि रिमूव कर दित्ता जांदा है। सो इसलिए मैं कहना कि मैं असी मतलब ये चीजा तो हुण बाहर निकल के किसी नाल भी कोई नहीं जी, एज ए पाकिस्तानी या एज एक आम इंसान हर मुल्क नू अच्छे रिलेशन रखने चाहिए, ठीक है जी, गिव एंड टेक थोड़ा बहुत चेंज करके, मगर हुण पुरानी पॉलिसीज नू बदलना चाहिए हुण, ठीक है। खान साहब भी ओले आ जाते कितने अपनी मर्जी कर जाते हैं, कितने इन्हां नू चलन नहीं दिता गया, इहदे कोई शक नहीं, और कितने मेरा मतलब इन्हां दी अपनी भी गलतियां है, इधर दूजे नाल भी ਇਹ ਫਿਰ ਲੰਮੀ ਜੋੜੀ ਯੁੱਧ ਵਿੱਚ ਜੀ ਡਿਟੇਲ ਚ ਨਹੀਂ ਜਾਇਆ ਜਾ ਸਕਦਾ ਅਸਲ ਵਜ੍ਹਾ ਇਹ ਆ
ਜੀ ਜੀ ਨਹੀਂ ਪਰ ਉਹਦੇ ਵਿੱਚ ਦੇਖੋ ਲੀਡਰਸ਼ਿਪ ਦਾ ਹੀ ਇਸ਼ੂ ਹੈ ਨਾ ਜੇ ਇਹਦੇ ਚ ਕੋਈ ਦੋ ਰਾਇ ਨਹੀਂ ਹੈ ਕਿ ਅਮਰੀਕਾ ਜਿਹੜਾ ਹੈ ਉਹਨਾਂ ਦਾ ਕਾਫੀ ਕੰਟਰੋਲ ਰਿਹਾ ਪਾਕਿਸਤਾਨ ਦੇ ਉੱਤੇ ਪਰ ਉੱਥੇ ਲੀਡਰਸ਼ਿਪ ਨੂੰ ਤੇ ਆਪਣੇ ਆਪ ਨੂੰ ਅਸਰਟ ਕਰਨਾ ਪਏਗਾ ਨਾ ਜੇ ਲੀਡਰਸ਼ਿਪ ਕਹੇਗੀ ਕਿ ਜੇ ਕੈਨੇਡਾ ਮਨਾ ਕਰ ਸਕਦਾ ਹੈ ਬੁਸ਼ ਸਾਹਿਬ ਨੇ ਬੜਾ ਜ਼ੋਰ ਲਾਇਆ ਸਾਡੇ ਕੈਨੇਡਾ ਦੇ ਪ੍ਰਧਾਨ ਮੰਤਰੀ ਨੂੰ ਉਸ ਸਮੇਂ ਇੱਥੇ ਕੈਨੇਡਾ ਵੀ ਆਏ ਕਿ ਤੁਸੀਂ
ਮੈਨੂੰ ਇਹ ਦੱਸੋ ਮੈਨੂੰ 35 ਸਾਲ ਮੈਂ ਇੱਥੋਂ ਦਾ ਸਿਟੀਜ਼ਨ ਹਾਂ ਅੱਜ ਤੁਸੀਂ ਹੋਮਲੈਸ ਵੇਖੋ ਰੋਲਦੇ ਫਿਰਦੇ ਆ ਹਜ਼ਾਰਾਂ ਨਹੀਂ ਲੱਖਾਂ ਦੀ ਤਾਦਾਦ ਦੇ ਵਿੱਚ ਹੋ ਗਿਆ ਟੋਰਾਂਟੋ ਕੈਨੇਡਾ ਅਸੀਂ ਚਾਈਨਾ ਨੂੰ ਬੈਸ਼ ਕਰ ਰਹੇ ਹਾਂ ਜੀ ਇੱਥੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਚਾਈਨਾ ਨੂੰ ਕਹਿ ਰਹੇ ਹਿਊਮਨ ਰਾਈਟ ਪੱਖੋਂ ਗੱਲ ਕਰਦੇ ਆ ਕੀ ਸਾਡੇ ਕੋਲ ਆਪਣੇ ਉਹਨਾਂ ਨੂੰ ਕਹਿਣ ਨੂੰ ਚਾਈਨਾ ਨੂੰ ਕੀ ਹੈ ਕਿ ਸਾਡੇ ਆਪਣੇ ਇੱਥੇ ਹੋਮਲੈਸ ਆ ਤੁਹਾਡੇ ਫਿਰਦੇ ਤੁਹਾਡੇ ਕੋਲ ਮਕਾਨ ਇੱਥੇ ਰੋ ਇੱਥੇ ਤੇ ਰੋਟੀ ਗੁੱਲੀ ਜੁੱਲੀ ਉਹ ਜੋ ਬਿਜ਼ਨਸ ਬਣ ਗਿਆ ਕੈਪੀਟਲਿਜ਼ਮ ਸੋਸਾਇਟੀ ਹੈਗੀ ਆ ਚਾਈਨਾ ਨੇ ਤੇ ਆਪਣੇ ਸੋ ਲੋਕਾਂ ਨੂੰ ਅੱਛੇ ਮਤਲਬ ਲਿਵਿੰਗ ਦਿੱਤੀ ਹੈ ਠੀਕ ਹੈ ਨਾ ਤੇ ਅਸੀਂ ਇਹਨੂੰ ਬੈਸ਼ ਕਰੀ ਜਾਂਦੇ ਹਾਂ ਸਾਨੂੰ ਆਪਣੇ ਘਰ ਠੀਕ ਕਰਨੇ ਚਾਹੀਦੇ ਆ ਸਰਬ ਦਿੱਤੀ ਆ ਉਹ ਮਾੜੇ ਬੰਦੇ ਨੂੰ ਰੋਣਾ ਪਾਇਆ ਜੀ ਵਾਪਸ ਕਰੋ ਜਿਨ੍ਹਾਂ ਨੇ ਜਾਇਜ਼ ਲਈ ਉਹਨਾਂ ਨਾਲ ਵੀ ਪ੍ਰੋਬਲਮ ਮੈਂ ਆਪ ਇਹਦੇ ਸਫ਼ਰ ਕੀਤਾ ਜੀ ਮੈਂ ਜਾਇਜ਼ ਕਲੈਕਟ ਕੀਤੀ ਆ ਮੈਨੂੰ ਲੈਟਰ ਆ ਗਿਆ ਜਨਾਬ ਤੁਸੀਂ ਇਹ ਕਦੀ ਹਿਊਮਨ ਰਾਈਟਸ ਦੀ ਕੰਟਰੀ ਹੋ ਗਈ ਸਫ਼ਰ ਕਰ ਰਹੇ ਇੱਕ ਆਮ ਆਦਮੀ ਇੱਥੇ ਮਰ ਰਿਹਾ ਮਕਾਨ ਨੀ ਇੱਕ ਕਮਰਾ ਛੋਟਾ ਪਤਾ ਨੀ ਕਿੰਨੇ ਕਿੰਨੇ ਦਾ ਲੱਭ ਨੀ ਰਹੇ ਪ੍ਰੋਬਲਮ ਹੋ ਰਹੀਆਂ ਇੰਨੀਆਂ ਆਪਣੇ ਸਾਡੇ ਮਸਲੇ ਨੀ ਹੱਲ ਹੁੰਦੇ ਜਾਂਦੇ ਅਸੀਂ ਚੁੱਕ ਕੇ ਤੰਬਾ ਟੁਰ ਦਿੰਦੇ ਹਾਂ ਦੂਜੇ ਮੁਲਕਾਂ ਦੇ ਉੱਤੇ ਇਹ ਪ੍ਰੋਬਲਮ ਹੈਗੀ ਹੈ ਵਰਲਡ ਦੇ ਉੱਤੇ ਨਰਸ਼ਨ ਸਾਨੂੰ ਪਾਲਸੀ ਦੁਨੀਆਂ ਦੇ ਉੱਤੇ ਥੋੜਾ ਜਿਹਾ ਰਹਿਮ ਕਰਨਾ ਚਾਹੀਦਾ ਛੱਡ ਦਿਓ ਇਹਨਾਂ ਚੀਜ਼ਾਂ ਨੂੰ ਯੁੱਧ ਵੀ ਜੀ ਇਹ ਬੜਾ ਮਤਲਬ ਪਾਲਸੀ ਬਦਲਣੀਆਂ ਪੈਣਗੀਆਂ ਅਮਲ ਕਰਨਾ ਵਰਲਡ ਦੇ ਉੱਤੇ
ਮੈਂ ਇੱਕ ਚੀਜ਼ ਵੀ ਬਸ ਇੱਥੇ ਕਹਾਂਗਾ ਕਿ ਜਿਹੜੀ ਬਾਕੀ ਚੀਜ਼ਾਂ ਤੇ ਮੈਂ ਤੁਹਾਡੀਆਂ ਸਾਰੀਆਂ ਮੰਨੀਆਂ ਲੇਕਿਨ ਲੀਡਰਸ਼ਿਪ ਨੂੰ ਖੁਦ ਅਸਰਟ ਕਰਨਾ ਪਏਗਾ ਸਰ ਜਦੋਂ ਮੈਂ ਪਹਿਲਾਂ ਵੀ ਜ਼ਿਕਰ ਕਰ ਰਿਹਾ ਸੀ ਵੀ ਜੇ ਇਰਾਕ ਵਾਰ ਚ ਨਹੀਂ ਸ਼ਾਮਿਲ ਹੋਣਾ ਕੈਨੇਡਾ ਨੇ ਤੇ ਕੈਨੇਡਾ ਦੀ ਲੀਡਰਸ਼ਿਪ ਨੇ ਮਨਾ ਕਰ ਦਿੱਤਾ ਠੀਕ ਹੈ ਕਿ ਅਸੀਂ ਤੁਹਾਡੇ ਨਾਲ ਬੜਾ ਜ਼ੋਰ ਲਗਾਇਆ ਉਹਨਾਂ ਨੇ ਕਿ ਇਰਾਕ ਵਾਰ ਚ ਆਓ ਕੈਨੇਡਾ ਨੇ ਕਿਹਾ ਅਸੀਂ ਨਹੀਂ ਸ਼ਾਮਿਲ ਹੋਣਾ ਹਾਲਾਂਕਿ ਕੈਨੇਡਾ ਕਿੰਨਾ ਡਿਪੈਂਡੈਂਟ ਹੈ ਇਕਨੋਮਿਕਲੀ ਮਿਲਟਰੀ ਦੇ ਪੱਖੋਂ ਹਰ ਤਰ੍ਹਾਂ ਦੇ ਨਾਲ ਅਸੀਂ ਸਾਡੀ ਇਕਾਨਮੀ ਪੂਰੀ ਤਰ੍ਹਾਂ ਟਾਈਡ ਹੈ ਇੱਕ ਤਰ੍ਹਾਂ ਦਾ ਅਮਰੀਕਾ ਦੇ ਨਾਲ ਲੇਕਿਨ ਅਸੀਂ ਮਨਾ ਕਰ ਦਿੱਤਾ ਇਸੇ ਤਰ੍ਹਾਂ ਅੱਜ ਸਾਰੀ ਦੁਨੀਆਂ ਨੇ ਵੈਸਟ ਨੇ ਸੈਂਕਸ਼ਨਸ ਲਗਾ ਦਿੱਤੀਆਂ ਰਸ਼ੀਆ ਦੇ ਉੱਤੇ ਇੰਡੀਆ ਨੂੰ ਸੂਟ ਕਰਦਾ ਸੀਗਾ ਕਿ ਅਸੀਂ ਰਸ਼ੀਆ ਦੇ ਨਾਲ ਆਪਣਾ ਟ੍ਰੇਡ ਜਾਰੀ ਰੱਖੀਏ ਮੌਕਾ ਆ ਇੰਡੀਅਨ ਕਰੰਸੀ ਸਾਨੂੰ ਤੇਲ ਮਿਲ ਰਿਹਾ ਆਪਣਾ ਆਇਲ ਅਸੀਂ ਲਈਏ ਇੰਡੀਆ ਨੇ ਆਪਣਾ ਆਇਲ ਲਿਆ ਇਰਾਨ ਦੇ ਨਾਲ ਵੀ ਬੜੀ ਦੇਰ ਤੱਕ ਇੰਡੀਆ ਉੱਥੋਂ ਆਇਲ ਲੈਂਦਾ ਰਿਹਾ ਸੋ ਪਾਕਿਸਤਾਨ ਦੀ ਜਿਹੜੀ ਲੀਡਰਸ਼ਿਪ ਹੈ ਜੇ ਉਹ ਕਹਿ ਦਿੰਦੀ ਕਿ ਨਹੀਂ ਅਸੀਂ ਨਾਰਥ ਕੋਰੀਆ ਹੈ ਉਹ ਕਿਹੜੀ ਗੱਲ ਮੰਨਦਾ ਹੈਗਾ ਨਾਰਥ ਕੋਰੀਆ ਕੋਈ ਗੱਲ ਮੰਨਦਾ ਹੈ ਕਿਸੇ ਵੀ ਤਰ੍ਹਾਂ ਦੀ ਅਮਰੀਕਾ ਦੀ ਸੋ ਜੇ ਉਹ ਲੀਡਰਸ਼ਿਪ ਉਸ ਵੇਲੇ ਕਹਿ ਦਿੰਦੀ ਕਿ ਨਹੀਂ ਅਸੀਂ ਠੀਕ ਹੈ ਤੁਹਾਡੇ ਨਾਲ ਦੋਸਤਾਨਾ ਤਾਲੁਕਾਤ ਰੱਖਣੇ ਨੇ ਬਟ ਸਾਡੇ ਜਿਹੜੇ ਇੰਟਰਨਲ ਮਾਮਲੇ ਨੇ ਉਹਦੇ ਵਿੱਚ ਤੁਸੀਂ ਦਖਲ ਅੰਦਾਜ਼ੀ ਨਹੀਂ ਕਰਦੇ ਬਲਕਿ ਇਹਦੇ ਉਲਟ
ਯੁੱਧ ਵਿੱਚ ਹੀ ਫਿਰ ਇਹ ਹੈ ਕਿ ਇਹ ਵੀ ਲਾਲਚ ਜਿਹੜੀ ਇੱਕ ਤੇ ਪ੍ਰੋਬਲਮ ਹੋ ਜਾਂਦੀ ਹੈ ਪਾਲਿਸੀ ਕਰਕੇ ਦੂਜੇ ਫਿਰ ਇਨਸਾਨ ਉਹ ਲਾਲਚ ਕਰ ਜਾਂਦੇ ਆ 10-15 ਸਾਲ ਲੱਗਦੇ ਇੱਕ ਮੁਲਕ ਨੂੰ ਆਪਣੇ ਪੈਰਾਂ ਤੇ ਵਾਪਸ ਆਉਣ ਲਈ ਜਦੋਂ ਇਹ ਚੀਜ਼ ਉਹ ਸੋਚ ਲਏ ਕਿ ਮੈਂ ਆਪਣੀ 10 ਸਾਲ ਆਪਣੇ ਮੁਲਕ ਦੀ ਬਣਾਈ ਪ੍ਰੋਡਕਟ ਨੂੰ ਇਸਤੇਮਾਲ ਕਰਨਾ ਹਰ ਸ਼ਹਿਰੀ ਨੂੰ ਕਵੇ ਤੇ ਕਿਸੇ ਕੋਲ ਲੋਨ ਨੀ ਲੈਣਾ ਬਾਹਰੋਂ ਤੇ 10-15 ਸਾਲ ਲੱਗਦੇ ਆ ਆਹਿਸਤਾ 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 ਤੇ ਫਿਰ ਠੀਕ ਹੋ ਜਾਂਦੇ ਮਗਰ ਇਹ ਆ ਕਿ ਉਹ ਪੈਸਾ ਫਿਰ ਬਾਹਰੋਂ ਲੋਨ ਏਡਾ ਲੱਭਦੀਆਂ ਨੇ ਤੇ ਉਹ ਲਾਲਚ ਪੈ ਜਾਂਦੇ ਨੇ ਅਗਲਾ ਚੀਜ਼
ਜੀ ਜੀ ਅਗਲੀ ਕਾਲ ਨਾਲ ਵੱਧਦੇ ਜੀ ਅਲੀ ਸਾਹਿਬ ਤੁਸੀਂ ਆਉਂਦੇ ਰਹੋ ਅਲੀ ਸਾਹਿਬ ਗੋਇਲ ਜੀ
ਜੀ ਸਤਿ ਸ੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ
ਜੀ ਜਦਵੀ ਜੀ ਤੁਹਾਡਾ ਪੁਆਇੰਟ ਆਫ ਵਿਊ ਸੁਣ ਰਿਹਾ ਸੀ ਮੈਂ ਤਾਲਿਬਾਨ ਦੇ ਬਾਰੇ ਚ ਤਾਰੇ ਮੁਖ ਸਾਹਿਬ ਦਾ ਮਾਸ਼ਾਅੱਲਾ ਮੈਂ ਉਹ ਜ਼ਿਕਰ ਕਰਨਾ ਸੀ ਕਿ ਬੇਸਿਕਲੀ ਤਾਲਿਬਾਨ ਜਾਂ ਜਿਤਨੀ ਵੀ ਇਹ ਦਹਿਸ਼ਤਗਰਦ ਤਨਜ਼ੀਮਾਂ ਨੇ ਇਹਨਾਂ ਨੂੰ ਬਣਾਉਣ ਵਾਲਾ ਤਾਂ ਖੁਦ ਅਮਰੀਕਾ ਵੇ ਠੀਕ ਹੈ ਜੀ ਔਰ ਬਾਕਾਇਦਾ ਪਾਕਿਸਤਾਨ ਦੀ ਮਿਲਟਰੀ ਇੰਟੈਲੀਜੈਂਸ ਦੀ ਸਪੋਰਟ ਦੇ ਨਾਲ ਹੀ ਬਣਾਇਆ ਸੀ ਅਸੀਂ ਮਤਲਬ ਜਦੋਂ ਰਸ਼ੀਆ ਦੇ ਖਿਲਾਫ ਜਦੋਂ ਰਸ਼ੀਆ ਨੇ ਜਦੋਂ ਆਪਣਾ ਇਨਵੇਟ ਕੀਤਾ ਸੀ ਅਫਗਾਨਿਸਤਾਨ ਨੂੰ ਤਾਂ ਉਸ ਟਾਈਮ ਸ਼ਹੀਦ ਭੁੱਟੋ ਜਿਹੜੇ ਸੀ ਉਹ ਆਪਣਾ ਨਹੀਂ ਇਨਵੋਲਵ ਹੋਣਾ ਚਾਹੁੰਦੇ ਸੀ ਇਸ ਵਾਰ ਦੇ ਵਿੱਚ ਤੇ ਉਹਨਾਂ ਨੂੰ ਕਿਸ ਤਰੀਕੇ ਨਾਲ ਹਟਾਇਆ ਗਿਆ ਔਰ ਜ਼ਿਆਦਾ ਲੋਕ ਨੂੰ ਲੈ ਕੇ ਆਇਆ ਗਿਆ ਜੋ ਕਿ ਮਜ਼ਹਬੀ ਜਨੂੰਨੀ ਸ਼ਖਸ ਸੀ ਠੀਕ ਹੈ ਜੀ ਔਰ ਉਸਨੇ ਮਤਲਬ ਅਮਰੀਕਾ ਦੇ ਨਾਲ ਮਿਲ ਕੇ ਪੂਰੀ ਦੁਨੀਆਂ ਦੇ ਬਦਮਾਸ਼ ਜਿੰਨੇ ਵੀ ਸਨ ਅਰਬ ਮਾਲਿਕ ਅਫਰੀਕਾ ਤੋਂ ਜਿੱਥੇ ਜਿੱਥੇ ਹੈ ਸੀ ਉਹਨਾਂ ਸਭਾਂ ਨੂੰ ਲਿਆ ਕੇ ਉੱਥੇ ਕਬਾਇਲੀ ਇਲਾਕਿਆਂ ਚ ਖੜਾ ਕੀਤਾ ਔਰ ਰਸ਼ੀਆ ਦੇ ਖਿਲਾਫ਼ ਵਾਰ ਕਰਵਾਈ ਸਾਰਾ ਅਮਰੀਕਨ CIA ਤੋਂ ਪੈਸੇ ਆਏ ਠੀਕ ਹੈ ਜੀ ਮਤਲਬ ਅਰਬਾਂ ਡਾਲਰ ਆਏ ਲੋਕਾਂ ਨੇ ਕਮਾਏ ਵੀ ਜਿਤਨੀ ਤਨਜ਼ੀਮਾਂ ਸਨ ਉਹਨਾਂ ਨੇ ਵੀ ਕਮਾਇਆ ਆਰਮੀ ਦੇ ਵਿੱਚ ਵੀ ਲੋਕਾਂ ਨੇ ਕਮਾਏ ਉਸੇ ਦੌਰਾਨ ਹੀ ਜਿਹੜਾ ਵੀ ਆਪਣਾ ਹੀਰੋਇਨ ਦੀ ਸਪਲਾਈ ਵੀ ਜਿਹੜੀ ਹੈ ਮਤਲਬ ਪਾਕਿਸਤਾਨ ਸਭ ਤੋਂ ਵੱਡਾ ਸਪਲਾਇਰ ਸੀ ਮਤਲਬ ਹੀਰੋਇਨ ਦਾ ਉਸ ਜ਼ਮਾਨੇ ਜਨਰਲ ਫਜ਼ਲੇ ਹੱਕ ਹੁੰਦਾ ਸੀ ਜਾਂ ਉਹ ਲੱਗਦਾ ਕਰੀਬੀ ਸਾਥੀ ਹੁੰਦਾ ਸੀ ਗਵਰਨਰ ਪਖਤੂਨਖਵਾ ਹੁੰਦਾ ਸੀ ਉਸ ਟਾਈਮ ਨੂੰ ਸਰਹੱਦ ਕਹੀਦਾ ਜਾਂਦਾ ਸੀ ਸੂਬੇ ਨੂੰ, ਤੇ ਬੇਸਿਕਲੀ ਜਿਹੜੀ ਤਨਜ਼ੀਮਾਂ ਬਣਵਾਈਆਂ ਸਨ ਅਮਰੀਕਾ ਨੇ ਉਹ ਬਾਅਦ ਵਿਚ ਅਮਰੀਕਾ ਦੇ ਨਾਲ ਹੀ ਲੜਦੀਆਂ ਜਦੋਂ ਉਹਨਾਂ ਦਾ ਇੰਟਰਸਟ ਜਿਹੜਾ ਅਮਰੀਕਾ ਨੂੰ ਟਕਰਾਉਂਦਾ। ਅੱਛਾ ਜਦਵੀਰ ਜੀ, ਇੱਕ ਬੜੀ ਮੁਸ਼ਤਰਕ ਜਿਹੜੀ ਗੱਲ ਜਿਹੜੀ ਹੈ ਨਾ, ਮੁਸ਼ਤਰਕਾ ਗੱਲ ਜਿਹੜੀ ਆਪਣਾ ISI ਔਰ ਅਮਰੀਕਨ ਇੰਟੈਲੀਜੈਂਸ ਅਦਾਰੇ ਦੇ ਦਰਮਿਆਨ ਉਹ ਬੜੀ ਦਿਲਚਸਪ ਹੈ। ਦੋਨੋ ਜਿਸ ਤਨਜ਼ੀਮਾਂ ਨੂੰ ਬਣਾਉਂਦੇ ਨੇ ਨਾ, ਉਹਨਾਂ ਦੇ ਨਾਲ ਹੀ ਇਹਨਾਂ ਦੀ ਫਿਰ ਆਖਰ ਚ ਲੜਾਈ ਹੁੰਦੀ ਹੈ। ਬੇਸਿਕਲੀ ਅਮਰੀਕਾ ਨੇ ਅਲਕਾਇਦਾ ਨੂੰ ਬਣਾਇਆ, ਠੀਕ ਹੈ ਜੀ, ਇਹ ਜਹਾਦੀ ਤਨਜ਼ੀਮਾਂ ਨੂੰ ਬਣਾਇਆ, ਤਾਲਿਬਾਨ ਨੂੰ ਬਣਾਇਆ, ਠੀਕ ਹੈ ਜੀ, ਔਰ ਫਿਰ ਬਾਅਦ ਵਿਚ ਅਮਰੀਕਾ ਹੀ ਉਹਨਾਂ ਦੇ ਨਾਲ ਲੜਦਾ ਰਿਹਾ, ਠੀਕ ਹੈ ਜੀ। ਇਸੇ ਤਰ੍ਹਾਂ ਪਾਕਿਸਤਾਨ ਦੀ ਜਿਹੜੀ ਇੰਟੈਲੀਜੈਂਸ ਏਜੰਸੀ ਜਿਹੜੀ ਇਨਵੋਲਵ ਸਨ ਤਾਲਿਬਾਨ ਨੂੰ ਲੈ ਕੇ ਆਉਣ ਦੇ ਵਿਚ, ਠੀਕ ਹੈ ਜੀ, ਔਰ ਲਸ਼ਕਰ ਜਿੰਨੇ ਵੀ ਬਣੇ, ਲਸ਼ਕਰ ਜੰਗ ਵੀ, SFI ਸਾਹਬਾ, ਜਾਂ ਮਤਲਬ ਪਾਕਿਸਤਾਨ ਚ ਤੁਸੀਂ ਚਲੋ MQM ਲਗਾ ਲਓ ਜਾਂ ਦੂਸਰੀ ਤਨਜ਼ੀਮਾਂ ਲਗਾ ਲਓ ਜਿਹੜੀਆਂ ਨੇ, ਇਹਨਾਂ ਨੂੰ ਬਕਾਇਦਾ ਜਿਹੜਾ ਪਾਕਿਸਤਾਨੀ ਮਿਲਟਰੀ ਇੰਟੈਲੀਜੈਂਸ ਪੀਪਲਸ ਪਾਰਟੀ ਨੂੰ ਕਾਊਂਟਰ ਕਰਨ ਵਾਸਤੇ ਲੈ ਕੇ ਆਈ, ਠੀਕ ਹੈ ਜੀ। ਬਾਅਦ ਵਿਚ ਜਿਹੜੀ ਉਹ ਦਰਦਸਰ ਬਣ ਗਈ। ਹੁਣ ਪਾਕਿਸਤਾਨ ਦੇ ਜਿਹੜਾ ਆਖਰੀ ਜਿਹੜਾ ਮਹਿਲ ਕੀਲ ਜਿਹੜੀ ਠੋਕ ਰਹੇ ਨੇ ਬਿਲਾਵਲ ਸਾਹਿਬ ਠੋਕ ਰਹੇ ਨੇ ਜੀ, ਕਿ ਉਹ ਅਮਰੀਕਾ ਦੇ ਨਾਲ ਮਿਲ ਕੇ ਜਿਹੜਾ ਉਹ ਦਹਿਸ਼ਤਗਰਦੀ ਦੇ ਖਿਲਾਫ ਜਿਹੜਾ ਉਹ ਲੜਨ ਨੂੰ ਤਿਆਰ ਬੈਠੇ ਨੇ। ਮਤਲਬ ਇਟ ਮੀਨਸ ਕਿ ਪਾਕਿਸਤਾਨ ਨੇ ਨਾ ਤੇ ਸਬਕ ਲਿੱਤਾ ਹੀ ਹੈ ਔਰ ਨਾ ਹੀ ਮੈਨੂੰ ਲੱਗਦਾ ਕਿ ਇਹਨਾਂ ਨੇ ਲੈਣਾ ਮੈਂ, ਔਰ ਮਾਈਟ ਵੀ ਮੇਰੇ ਖਿਆਲ ਮੈਂ ਮਤਲਬ ਅੱਲਾ ਨਾ ਕਰੇ, ਲੇਕਿਨ ਹਾਲਾਤ ਇਸ ਤਰਫ਼ ਜਾ ਰਹੇ ਨੇ ਕਿ ਪਾਕਿਸਤਾਨ ਇਸ ਤੋਂ ਵੀ ਜ਼ਿਆਦਾ ਸਫ਼ਰ ਕਰੇਗਾ। ਕਿਉਂਕਿ ਤਾਲਿਬਾਨ ਜਦੋਂ ਦੇ ਅਫਗਾਨਿਸਤਾਨ ਚ ਆਏ ਨੇ, ਬੇਸਿਕਲੀ ਉਹ ਇੱਕ ਜ਼ਬਰਦਸਤੀ ਦਾ ਕਬਜ਼ਾ ਗਰੁੱਪ ਹੈ। ਅਫਗਾਨਿਸਤਾਨ ਦੇ ਲੋਕ ਜਿਹੜੇ ਨੇ ਉਹਨਾਂ ਨੂੰ ਲਾਇਕ ਕਰਦੇ ਨੇ ਜਾਂ ਨਹੀਂ ਲਾਇਕ ਕਰਦੇ ਇਹ ਉਹਨਾਂ ਦੀ ਮਰਜ਼ੀ ਹੈ। ਅਗਰ ਬਾਕਾਇਦਾ ਅਗਰ ਇਲੈਕਸ਼ਨ ਹੋਣ ਔਰ ਅਗਰ ਉਹ ਉੱਥੇ ਦੇ ਲੋਕੀ ਅਗਰ ਤਾਲਿਬਾਨ ਨੂੰ ਅਗਰ ਵਾਕਈ ਸਪੋਰਟ ਕਰਦੇ ਨੇ, ਤੇ ਫਿਰ ਮੇਰਾ ਜਾਂ ਤੁਹਾਡਾ ਕਿਸੇ ਦਾ ਵੀ ਹੱਕ ਨਹੀਂ ਬਣਦਾ। ਲੇਕਿਨ ਇਹਦੇ ਨਾਲ 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 ਤਾਲਿਬਾਨ ਨੂੰ ਜਿਹੜੀ ਇਹ ਵੀ ਚੀਜ਼ ਦੀ ਮਤਲਬ ਯਕੀਨ ਦਹਾਨੀ ਦੇਣੀ ਪਏਗੀ ਵਰਲਡ ਨੂੰ, ਅਗਰ ਇਲੈਕਸ਼ਨ ਕਰਕੇ ਆਉਂਦੇ ਨੇ ਕਿ ਜੀ ਕਿ ਉਹ ਮਤਲਬ ਬਾਹਰ ਦੇ ਮੁਲਕਾਂ ਦੇ ਵਿੱਚ ਆਪਣਾ ਦਹਿਸ਼ਤਗਰਦੀ ਜਿਹੜੀ ਉਹਨੂੰ ਨਹੀਂ ਫੈਲਾਉਣਗੇ। ਹੁਣ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਆਏ ਦਿਨ ਜਿਹੜੇ ਹਮਲੇ ਹੋ ਰਹੇ ਨੇ ਮੁਖਤਲਿਫ ਬਾਰਡਰ ਉੱਤੇ ਔਰ ਪਾਕਿਸਤਾਨ ਦੇ ਵਿੱਚ ਜਿਹੜੇ ਮੁਖਤਲਿਫ ਜਗ੍ਹਾ ਤੇ ਸੁਸਾਈਡ ਬੰਬਿੰਗ ਸ਼ੁਰੂ ਹੋਈ ਹੈ, ਠੀਕ ਹੈ ਜੀ, ਮਤਲਬ ਇਹ ਇੰਡੀਕੇਟ ਕਰ ਰਹੀ ਹੈ ਕਿ ਮਤਲਬ ਪਾਕਿਸਤਾਨ ਜਿਹੜਾ ਨਾ ਬਾਕਾਇਦਾ ਫਿਰ ਅਮਰੀਕਾ ਦੇ ਔਰ ਤਾਲਿਬਾਨ ਦੇ ਜਾਲ ਚ ਆ ਰਿਹਾ ਵੇ। ਔਰ ਮੇਰਾ ਖਿਆਲ ਹੈ ਜਿਹੜਾ ਇਮਰਾਨ ਖਾਨ ਨੂੰ ਹਟਾਉਣ ਦਾ ਮਕਸਦ ਵੀ ਬਾਕਾਇਦਾ ਇਹੀ ਹੈ। ਔਰ ਲੇਕਿਨ ਇਹਦੇ ਚ ਇੱਕ ਹੋਰ ਚੀਜ਼ ਹੋਰ ਵੀ ਮੈਂ ਐਡ ਕਰਨਾ ਚਾਹਾਂਗਾ, ਕੋਈ ਇਮਰਾਨ ਖਾਨ ਕੋਈ ਫਰਿਸ਼ਤਾ ਨਹੀਂ ਹੈ। ਇਮਰਾਨ ਖਾਨ ਦੀ ਬਹੁਤ ਸਾਰੀ ਪਾਲਿਸੀਆਂ ਅੱਛੀਆਂ ਵੀ ਨੇ, ਮੈਂ ਸਪੋਰਟ ਵੀ ਕਰਨਾ, ਲੇਕਿਨ ਇਮਰਾਨ ਖਾਨ ਦਾ ਇੱਕ ਨਰਮ ਗੋਸ਼ਾ ਰੱਖਦਾ ਸੀ ਆਪਣਾ ਜਿੰਨੇ ਵੀ ਜਹਾਦੀ ਤਨਜ਼ੀਮਾਂ ਜਿਹੜੀਆਂ ਆਪਣਾ ਪਖਤੂਨਖਵਾ ਜਾਂ ਟ੍ਰਾਈਬਲ ਏਰੀਆ ਦੇ ਵਿੱਚ ਸੀ। ਬੇਸਿਕਲੀ ਇਮਰਾਨ ਖਾਨ ਆਪਣੇ ਆਪ ਨੂੰ ਪੈਦਾ ਤੇ ਪੰਜਾਬ ਦੇ ਵਿੱਚ ਹੀ ਹੋਇਆ, ਔਰ ਬੇਸਿਕਲੀ ਮੇਰੇ ਜਿੰਨੇ ਵੀ ਦੋਸਤ ਨੇ ਨਿਆਜ਼ੀ ਵਗੈਰਾ ਨੇ ਉਹ ਆਪਣੇ ਆਪ ਨੂੰ ਪੰਜਾਬੀ ਵੀ ਕਹਿੰਦੇ ਨੇ, ਪਠਾਨ ਵੀ ਕਹਿੰਦੇ ਨੇ, ਲੇਕਿਨ ਇਮਰਾਨ ਖਾਨ ਜਿਹੜਾ ਬੇਸਿਕਲੀ ਆਪਣੇ ਆਪ ਨੂੰ ਸਿਰਫ ਪਸ਼ਤੂਨ ਕਹਿੰਦਾ, ਔਰ ਮੇਰਾ ਖਿਆਲ ਹੈ ਉਸੇ ਹੀ ਕੌਮ ਪ੍ਰਸਤੀ ਦੇ ਵਿੱਚ ਜਿਹੜਾ ਨਾ ਉਹਨੇ ਉਹਨਾਂ ਨੂੰ ਜਿਹੜਾ ਵੇ ਮਤਲਬ ਇਜਾਜ਼ਤ ਦਿੱਤੀ ਕਿ ਉਹ ਅਫਗਾਨਿਸਤਾਨ ਤੋਂ ਆਉਣ ਔਰ ਆ ਕੇ ਜਿਹੜਾ ਵੇ ਮਤਲਬ ਉਸ ਇਲਾਕੇ ਦੇ ਵਿੱਚ ਫਿਰ ਦੁਬਾਰਾ ਪਾਕਿਸਤਾਨ ਇਲਾਕਾ ਸਵਾਤ ਹੈ, ਜਿਹਨੂੰ ਕਿ ਮਤਲਬ ਆਪਣਾ ਸਵਿਟਜ਼ਰਲੈਂਡ ਦੇ ਜਿਹੜੇ ਮੁਕਾਬਲੇ ਚ ਕਿਹਾ ਜਾਂਦਾ, ਬਹੁਤ ਹੀ ਖੂਬਸੂਰਤ ਇਲਾਕਾ ਵੇ। ਅਗਰ ਤੁਸੀਂ ਗੂਗਲ ਚ ਸਰਚ ਕਰੋ ਜਾਂ ਅਗਰ ਕੋਈ ਜਾਣਾ ਹੋਵੇ ਤਾਂ ਤੁਸੀਂ ਦੇਖਣਾ, ਵਾਕਈ ਬਹੁਤ ਖੂਬਸੂਰਤ। ਉੱਥੇ ਹੁਣ ਉਸ ਇਲਾਕੇ ਦੇ ਵਿੱਚ ਫਿਰ ਤਾਲਿਬਾਨ ਜਿਹੜੀ ਆ ਚੁੱਕੀ ਹੈ। ਦੋ ਯਾਦ ਹੈਗਾ ਸਾਨੂੰ ਮੌਲਵੀ ਫਜ਼ਲ ਸੀ ਜਿਹੜਾ ਉਹ ਮਤਲਬ ਕਾਫੀ ਉੱਥੋਂ ਦਹਿਸ਼ਤਗਰਦੀ ਕਰਦਾ ਰਿਹਾ, ਬਾਅਦ ਚ ਤਾਲਿਬਾਨ ਦਾ ਅਮੀਰ ਵੀ ਬਣਿਆ ਸੀ। ਤੇ ਬੇਸਿਕਲੀ ਮੈਂ ਹੀ ਗੱਲ ਕਰਨਾ ਚਾਹਾਂਗਾ ਕਿ ਮਤਲਬ ਪਾਕਿਸਤਾਨ ਜਿਹੜਾ ਨਾ ਉਹਦੇ ਦਿਨ ਜਿਹੜੇ ਨਾ ਅੱਛੇ ਸ਼ਾਇਦ ਲੱਗ ਰਿਹਾ ਸੀ ਕਿ ਆਉਣਗੇ, ਲੇਕਿਨ ਮੈਨੂੰ ਨਹੀਂ ਲੱਗਦਾ ਕਿ ਆਉਣਗੇ ਹੁਣ, ਕਿਉਂਕਿ ਪਾਕਿਸਤਾਨ ਫਿਰ ਟ੍ਰੈਪ ਹੋ ਰਿਹਾ ਅਮਰੀਕਾ ਦੀ ਚੱਕਰ ਦੇ ਵਿੱਚ, ਔਰ ਜਿਸ ਤਰੀਕੇ ਨਾਲ ਫਿਰ ਤਾਲਿਬਾਨ ਦੇ ਖਿਲਾਫ ਇੱਕ ਜੰਗ ਹੋਏਗੀ, ਇੱਕ ਲੜਾਈ ਹੋਏਗੀ, ਫਿਰ ਪਾਕਿਸਤਾਨ ਚ ਦਹਿਸ਼ਤਗਰਦੀ ਵਾਰਦਾਤਾਂ ਹੋਣਗੀਆਂ, ਔਰ ਬੇਸਿਕਲੀ ਉਹਨਾਂ ਦਿਨਾਂ ਚ ਹੀ ਹੋ ਰਹੀਆਂ ਨੇ ਜਦੋਂ ਨਿਊਜ਼ੀਲੈਂਡ ਦੀ ਵੀ ਟੀਮ ਜਿਹੜੀ ਹੈ ਪਾਕਿਸਤਾਨ ਆਈ ਹੈ। ਇੰਗਲੈਂਡ ਦੀ ਟੀਮ ਤਾਂ ਚਲੋ ਖੈਰ ਨਾਲ ਚਲੇ ਗਈ ਹੈ, ਹੁਣ ਨਿਊਜ਼ੀਲੈਂਡ ਦੀ ਟੀਮ ਆਈ ਹੈ, ਔਰ ਮਤਲਬ ਇਸ ਤਰ੍ਹਾਂ ਦੀ ਕਾਰਵਾਈਆਂ ਜਿਸ ਤਰ੍ਹਾਂ ਤੇਜ਼ੀ ਨਾਲ ਜਾ ਰਹੀ ਨੇ, ਔਰ ਬਿਲਾਵਲ ਕਹਿ ਰਿਹਾ ਕਿ ਜੀ ਅਮਰੀਕਾ ਜਿਹੜਾ ਸਾਡੇ ਨਾਲ ਮਿਲ ਕੇ ਜਿਹੜਾ ਵੀ ਸਾਡੇ ਇਲਾਕਿਆਂ ਦੇ ਵਿੱਚ ਜਿਹੜੇ ਦਹਿਸ਼ਤਗਰਦੀ ਨੂੰ ਕੰਟਰੋਲ ਚ ਮਦਦ ਦੇਣਾ ਚਾਹੁੰਦਾ ਹੈ। ਮਤਲਬ ਉਹ ਬਾਕਾਇਦਾ ਜਿਹੜਾ ਨਾ ਉਹ ਦੱਸ ਰਿਹਾ ਕਿ ਮਤਲਬ ਪਾਕਿਸਤਾਨ ਸਟਿਲ ਜਿਹੜਾ ਨਾ ਉਹ ਮਤਲਬ ਅਮਰੀਕਾ ਦੇ ਚੁੰਗਲ ਚ ਨਿਕਲਿਆ ਨਹੀਂ ਹੈ। ਜਿਸ ਤਰ੍ਹਾਂ ਦੇਖੋ ਹਰ ਮੁਲਕ ਦੀ ਇੱਕ ਜਿਹੜੀ ਮੇਰਾ ਖਿਆਲ ਆਜ਼ਾਦਾਨਾ ਪਾਲਿਸੀ ਹੋਣੀ ਚਾਹੀਦੀ। ਜਿਸ ਤਰ੍ਹਾਂ ਤੁਸੀਂ ਦੱਸਿਆ ਇਹ ਮੋਦੀ ਸਰਕਾਰ ਨੇ ਬੜਾ ਅੱਛਾ ਫੈਸਲਾ ਕੀਤਾ ਕਿ ਉਹਨਾਂ ਨੇ ਕਿਹਾ ਜੀ ਅਸੀਂ ਕਿਉਂ ਨਾ ਫਾਇਦਾ ਲਈਏ, ਰਸ਼ੀਆ ਅਗਰ ਸਸਤਾ ਆਇਲ ਦੇ ਰਿਹਾ ਔਰ ਟ੍ਰੇਡ ਉਹਨਾਂ ਨਾਲ ਹੋ ਕੇ ਸਾਨੂੰ ਫਾਇਦਾ ਹੋ ਰਿਹਾ, ਪਾਕਿਸਤਾਨ ਨਹੀਂ ਕਰ ਸਕਦਾ, ਪਾਕਿਸਤਾਨ ਕਿਉਂ ਨਹੀਂ ਕਰ ਸਕਦਾ? ਬੇਸਿਕਲੀ ਸਾਡੇ ਜਿੰਨੇ ਵੀ ਵੱਡੇ ਜਰਨੈਲ ਨੇ ਜਾਂ ਸਿਆਸਤਦਾਨ ਇਹਨਾਂ ਦੇ ਇੰਟਰਸਟ ਜਿਹੜੇ ਨੇ ਵੈਸਟਰਨ ਕੰਟਰੀ ਨਾਲ ਮਿਲੇ ਨੇ, ਕਿਉਂਕਿ ਇਹਨਾਂ ਨੇ ਕਰਪਸ਼ਨ ਕਰਕੇ ਆਪਣੀ ਜਾਇਦਾਦਾਂ, ਆਪਣੇ ਬਾਲ ਬੱਚੇ ਰਿਸ਼ਤੇਦਾਰ ਸਭ ਉੱਥੇ ਸੈਟਲ ਕੀਤੇ ਨੇ, ਉਹਨਾਂ ਦੇ ਨਾਮ ਦੀ ਜਾਇਦਾਦਾਂ ਲਿੱਤੀਆਂ ਨੇ, ਪੈਸਾ ਉਹਨਾਂ ਦਾ ਉੱਥੇ ਵੇ। ਤੋ ਮੈਨੂੰ ਦੱਸੋ ਨਾ, ਉਹ ਕਿਸ ਤਰੀਕੇ ਨਾਲ ਜਿਹੜਾ ਵੇ ਉਹ ਆਪਣਾ ਉੱਠ ਕੇ ਜਿਹੜਾ ਵੇ ਉਹਨਾਂ ਮੁਲਕਾਂ ਦੇ ਖਿਲਾਫ਼ ਜਿਹੜੇ ਪਾਲਿਸੀ ਬਣਾਉਣਗੇ। ਔਰ ਬੇਸਿਕਲੀ ਮੈਂ ਖਿਆਲ ਬਿਲਾਵਰ ਨੇ ਕਾਫੀ ਕੰਮ ਕੀਤਾ ਵੇ ਅਮੈਰੀਕਾ ਦੇ ਨਾਲ ਮਿਲ ਕੇ, ਕਿਸ ਤਰੀਕੇ ਨਾਲ ਆਪਣੇ ਵਾਸਤੇ ਜਗ੍ਹਾ ਬਣਾਏ ਤਾਂ ਕਿ ਅਗਲੇ ਇਲੈਕਸ਼ਨ ਚ ਜਿਹੜਾ ਵੇ ਉਹ ਐਜ਼ ਏ ਪ੍ਰਾਈਮ ਮਿਨਿਸਟਰ ਜਿਹੜਾ ਵੇ ਆਵੇ। ਲੇਕਿਨ ਬੇਸਿਕਲੀ ਅਗਰ ਦੇਖਿਆ ਜਾਏ ਤਾਂ ਆਵਾਮ ਦੇ ਵਿੱਚ ਬਿਲਾਵਲ ਦੀ ਜਿਹੜੀ ਕੋਈ ਹੈਸੀਅਤ ਹੈ ਹੀ ਨਹੀਂ, ਮਤਲਬ ਨਾ ਉਹਨੂੰ ਕੋਈ ਲੋਕੀ ਲਾਈਕ ਕਰਦੇ ਨੇ। ਲੇਕਿਨ ਕਿਸੇ ਨੂੰ ਅਗਰ ਥੋਪਣਾ ਹੋਵੇ ਤੇ ਥੋਪ ਸਕਦੇ ਨੇ। ਆਈ ਡੋਂਟ ਨੋ, ਕਿਸੇ ਵੀ ਤਰੀਕੇ ਨਾਲ ਹੋ ਸਕਦਾ ਕਿ ਮਤਲਬ ਬਿਲਾਵਲ ਨੂੰ ਲੈ ਕੇ ਆਉਣ ਜਾਂ ਕਿਸੇ ਤਰੀਕੇ ਨਾਲ ਲੈ ਕੇ ਆਉਣ। ਤੇ ਬਹਰਹਾਲ ਮੈਂ ਦੱਸਣਾ ਚਾਹ ਰਿਹਾ ਸੀ ਕਿ ਪਾਕਿਸਤਾਨ ਔਰ ਅਮੈਰੀਕਾ ਜਿਹੜਾ ਨਾ, ਇਹ ਇਹਨਾਂ ਦੋਨਾਂ ਦਾ ਇੱਕ ਤਰੀਕਾ ਵਾਰਦਾਤ ਇੱਕ ਹੀ ਇੰਟੈਲੀਜੈਂਸ ਅਦਾਰਿਆਂ ਦਾ, ਕਿ ਪਹਿਲੇ ਦਹਿਸ਼ਤਗਰਦ ਬਣਵਾਉਂਦੇ ਨੇ, ਫਿਰ ਉਸ ਤੋਂ ਬਾਅਦ ਉਹਨਾਂ ਦੇ ਨਾਲ ਲੜਦੇ ਨੇ ਔਰ ਫਿਰ ਪੈਸਾ ਮਜ਼ੀਦ ਲੈਂਦੇ ਨੇ। ਉਹਨਾਂ ਜਿਹੜੀ ਕਾਰਵਾਈਆਂ ਹੋਣਗੀਆਂ ਇਹਦੇ ਚ ਆਪਣਾ ਪੈਸਾ ਅਮਰੀਕਾ ਕੋਲ ਲਿੱਤਾ ਜਾਏਗਾ, ਜੋ ਕਿ ਆਵਾਮ ਤੇ ਲੱਗੇਗਾ ਵੀ ਨਹੀਂ, ਉਹ ਪੈਸਾ ਉਹਨਾਂ ਦੀ ਜੇਬਾਂ ਚ ਜਾਏਗਾ ਔਰ ਉਹ ਆਪਣਾ ਮਜ਼ੇ ਕਰਨਗੇ, ਇੰਜੋਏ ਕਰਨਗੇ ਔਰ ਪਾਕਿਸਤਾਨੀ ਆਵਾਮ ਜਿਹੜੀ ਸਫ਼ਰ ਕਰੇਗੀ। ਤੇ ਮਜ਼ੀਦ ਅਗਰ ਕੋਈ ਗੱਲ ਹੋਏਗੀ ਮੈਂ ਹੋਲਡ ਕਰਨਾ, ਅਗਰ ਕੋਈ ਚੀਜ਼ ਗੱਲ ਕਰਨਾ ਚਾਹੋ ਤਾਂ ਮੈਂ ਬਿਲਕੁਲ ਕਰੂੰਗਾ। ਥੈਂਕ ਯੂ ਸੋ ਮਚ ਟਾਈਮ ਦੇਣ ਲਈ।
ਅਲੀ ਸਾਹਿਬ, ਤੁਹਾਡੀ ਗੱਲ ਕਰਨ ਤੋਂ ਬਾਅਦ ਵਾਕਈ ਤੁਸੀਂ ਕੋਈ ਗੁੰਜਾਇਸ਼ ਨਹੀਂ ਛੱਡੀ ਕਿ ਹੋਰ ਕੋਈ ਚੈਟ ਕੀਤਾ ਜਾਏ। ਤੁਸੀਂ ਆਪਣੇ ਆਪ ਹੀ ਸਾਰਾ ਬਿਲਕੁਲ ਠੀਕ ਤੁਸੀਂ ਅਨੈਲਿਸਿਸ ਕਾਫੀ ਹੱਦ ਤੱਕ ਦੇ ਹੀ ਦਿੱਤਾ ਹੈ। ਲੇਕਿਨ ਇਹਦੇ ਚ ਬਸ ਮੈਂ ਇਹੀ ਕਹਾਂਗਾ ਕਿ ਜਦੋਂ ਅਮਰੀਕਾ ਨੂੰ ਅਸੀਂ ਕਹਿੰਦੇ ਨੇ ਕਿ ਅਮਰੀਕਾ ਔਰ ਪਾਕਿਸਤਾਨ, ਅਮਰੀਕਾ ਔਰ ਪਾਕਿਸਤਾਨ ਨੇ ਮਿਲ ਕੇ ਤਾਲਿਬਾਨ ਨੂੰ ਬਣਾਇਆ, ਠੀਕ ਹੈ, ਅਮਰੀਕਾ ਵੀ ਵਿੱਚੇ ਹੀ ਸ਼ਾਮਿਲ ਸੀ, ਪਾਕਿਸਤਾਨ ਵੀ ਵਿੱਚੇ ਹੀ ਸ਼ਾਮਿਲ ਸੀ, ਬਟ ਅਲੀ ਸਾਹਿਬ ਫਾਈਨਲੀ ਤਾਂ ਇਹ ਕਹਿੰਦੇ ਨੇ ਨਾ ਕਿ ਜੀ ਚਲੋ ਅਸੀਂ ਤੇ ਬਣਾਇਆ ਤਾਲਿਬਾਨ ਅਸੀਂ, ਲੇਕਿਨ ਅਲਕਾਇਦਾ ਦਾ ਲੀਡਰ ਜਿਹੜਾ ਉਸਾਮਾ ਬਿਨ ਲਾਦੇਨ ਉਹ ਤਾਂ ਤੁਹਾਡੇ ਘਰੋਂ ਲੱਭਾ। ਦੈਟਸ ਪੁਆਇੰਟ ਨੰਬਰ 1। ਸੈਕਿੰਡ, ਤੁਸੀਂ ਬਿਲਕੁਲ ਠੀਕ ਕਿਹਾ, ਮੈਂ ਉਸ ਦਿਨ ਪਾਕਿਸਤਾਨ ਦੇ ਪੱਤਰਕਾਰ ਉਹਨੇ ਮੈਨੂੰ ਬਲਕਿ ਹਾਸਾ ਹੀ ਬੜਾਇਆ, ਉਹਨੇ ਨਾਮ ਲੈ ਕੇ ਕਹਿਤਾ, ਕਹਿੰਦਾ ਜੀ ਉਹ ਇਹਨਾਂ ਨੂੰ ਕੋਈ ਪੈਸਾ ਨਹੀਂ ਹੁਣ ਅਮਰੀਕਾ ਨੇ ਦੇਣਾ, ਤੇ ਇਸ ਲਈ ਨਹੀਂ ਦੇਣਾ ਹੁਣ ਅਮਰੀਕਾ ਨੇ ਪੈਸਾ ਕਿਉਂਕਿ ਅਮਰੀਕਾ ਨੂੰ ਪਤਾ ਲੱਗ ਗਿਆ, ਯੂਰਪ ਨੂੰ ਪਤਾ ਲੱਗ ਗਿਆ ਕਿ ਤੁਹਾਡੇ ਚਾਹੇ ਕੋਈ ਸਿਆਸਤਦਾਨ ਹੈ, ਸਿਵਿਲੀਅਨ ਹੈ ਤੇ ਚਾਹੇ ਕੋਈ ਫੌਜੀ ਜਰਨੈਲ ਹੈ, ਉਹ ਕਹਿੰਦੇ ਤੁਸੀਂ ਪੈਸੇ ਪਾਕਿਸਤਾਨ ਲੈ ਕੇ ਨਹੀਂ ਜਾਣੇ, ਤੁਸੀਂ ਸਾਡੇ ਇੱਥੇ ਹੀ ਸਿਟੀ ਬੈਂਕ 'ਚ ਜਮ੍ਹਾਂ ਕਰਾ ਦੇਣੇ ਨੇ। ਸੋ ਉਹ ਜੋ ਤੁਸੀਂ ਵੀ ਗੱਲ ਕਰ ਰਹੇ ਹੋ ਕਿ ਚਾਹੇ ਉਹ ਲੀਡਰ ਨੇ ਸਿਆਸਤਦਾਨ ਸਿਵਿਲ ਲੀਡਰ ਹੈ, ਚਾਹੇ ਕੋਈ ਫੌਜੀ ਜਰਨੈਲ ਹੈ, ਪੈਸੇ ਉਹਨਾਂ ਦੇ ਸਾਰਿਆਂ ਦੇ ਬਾਹਰਲੇ ਮੁਲਕਾਂ 'ਚ ਪਏ ਨੇ। ਸੋ ਔਰ ਇਸ ਕਾਰਨ ਉਹ ਬਾਹਰਲੇ ਮੁਲਕਾਂ ਨਾਲ ਰਿਲੇਸ਼ਨ ਖਰਾਬ ਵੀ ਨਹੀਂ ਕਰ ਸਕਦੇ। ਆ ਜਿਹੜਾ ਹੁਣ ਨਵਾਂ ਸਿਲਸਿਲਾ ਆਇਆ ਹੈ
ਕਿ
ਜਿਹੜਾ $1.5 ਲੱਖ ਦਾ ਨਵਾਂ ਸਿਲਸਿਲਾ ਆਇਆ ਨਾ, ਜਿਹੜਾ $1.5 ਲੱਖ ਦਾ ਨਵਾਂ ਸਿਲਸਿਲਾ ਆਇਆ ਕਿ ਜੀ ਉਹ $1.5 ਲੱਖ ਅਮਰੀਕਨ ਇੰਟੈਲੀਜੈਂਸ ਦੇ ਵਿੱਚ CIA ਦੇ ਜਿਹੜੇ ਸਟੇਸ਼ਨ ਚੀਫ ਸੀਗੇ ਇਸਲਾਮਾਬਾਦ, ਉਹਨਾਂ ਨੂੰ ਉਹਨਾਂ ਨੇ ਦਿੱਤਾ $1.5 ਲੱਖ, ਕਿਉਂਕਿ ਫਰਾ ਦੇ ਤਹਿਤ ਡਿਕਲੇਅਰ ਕਰਨਾ ਪੈਂਦਾ ਉਹ ਨਵਾਂ ਹੀ। ਹਾਂਜੀ, ਤੁਸੀਂ ਵੀ ਜਾਰੀ ਰੱਖਣਾ, ਸਾਡੇ ਸਪੋਂਸਰ ਵੀ ਵੇਟ ਕਰ ਰਹੇ, ਮੈਂ ਉਹਨਾਂ ਨਾਲ ਵੀ ਗੱਲ ਕਰ ਲਵਾਂ ਔਰ ਤੁਹਾਡਾ ਵੀ ਗੱਲ ਜਾਰੀ ਰਹੇਗੀ। ਮੈਂ ਇੱਕ ਸੈਕਿੰਡ ਲਈ ਸਿਰਫ ਪਹਿਲਾਂ ਗੁਰਦੀਪ ਜੀ ਨੂੰ ਵੈਲਕਮ ਕਰ ਲਾਂ। ਗੁਰਦੀਪ ਜੀ, ਸਤਿ ਸ਼੍ਰੀ ਅਕਾਲ ਸਰ, ਬਹੁਤ ਬਹੁਤ ਸਵਾਗਤ ਹੈ, ਵੈਲਕਮ
ਜੀ। ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੁਹਾਨੂੰ ਸਾਰੇ ਲਿਸਨਰ ਨੂੰ, ਵੈਰੀ ਗੁੱਡ ਮਾਰਨਿੰਗ ਤੇ ਸਾਰਿਆਂ ਦਾ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਸਰ। ਥੈਂਕ ਯੂ,
ਥੈਂਕ ਯੂ। ਅੱਗੇ ਚੱਲ ਕੇ ਸਰ ਕੀ ਪ੍ਰੋਗਰਾਮਿੰਗ ਹੋਣੀ ਹੈ ਤੁਸੀਂ ਲੈ ਲਓ 30 ਸੈਕਿੰਡ, ਫਿਰ ਮੈਂ ਸਾਡੇ ਸਪੋਂਸਰ ਇਸ ਸੈਗਮੈਂਟ ਦੇ ਜਿਹੜੇ ਨੇ ਉਹਨਾਂ ਨੂੰ ਗੱਲ ਕਰਾਂਗਾ, ਫਿਰ ਕਾਲ ਇਸੇ ਤਰ੍ਹਾਂ ਜਾਰੀ ਰੱਖਾਂਗੇ। ਗੁਰਦੀਪ ਸਾਹਿਬ, ਅੱਜ 30 ਸੈਕਿੰਡ ਲਓ, ਕੀ ਵਿਚਾਰ ਦੇਣੇ ਆ ਤੁਸੀਂ
ਸਰ? ਅੱਜ ਜਿਹੜਾ ਨਾ ਐਕਚੁਅਲੀ ਯੁਵਿਤ ਜੀ ਵਿਚਾਰ ਕੋਈ ਦੇਣੇ ਨੀ, ਅੱਜ ਯੁਵਿਤ ਜੀ ਇੱਕ ਤੇ ਛੁੱਟੀ ਆ, ਦੂਸਰਾ ਇੱਕ ਬੜਾ ਮੇਜਰ ਇਵੈਂਟ ਜਿਹੜਾ ਤੁਸੀਂ ਕਹਿ ਸਕਦੇ ਹੋ ਕਿ ਵਰਲਡ ਦੇ ਇੱਕ ਤੁਸੀਂ ਕਹਿ ਸਕਦੇ ਜਿਹਨਾਂ ਨੂੰ ਵਾਇਸ ਆਫ ਮਿਲੇਨੀਅਮ ਕਿਹਾ ਜਾਂਦਾ, ਮੁਹੰਮਦ ਰਫੀ ਹੋਣਾ ਨੂੰ 24th December ਉਹਨਾਂ ਦਾ ਜਿਹੜਾ ਬਰਥ ਐਨੀਵਰਸਰੀ ਜਿਹੜੀ ਸੈਲੀਬ੍ਰੇਟ ਕੀਤੀ ਹੈ, ਤੇ ਉਹਦੇ ਸੰਦਰਭ 'ਚ ਅੱਜ ਅਸੀਂ ਪ੍ਰੋਗਰਾਮਿੰਗ ਜਿਹੜੀ ਸਿਰਫ ਉਹਨਾਂ ਦੇ ਗੀਤ ਪਲੇ ਕਰਾਂਗੇ ਤੇ ਉਹਨਾਂ ਨੂੰ ਟ੍ਰਿਬਿਊਟ ਦੇਵਾਂਗੇ, ਤੇ ਜੇ ਲਿਸਨਰ ਦੇ ਵੀ ਜਿਹੜੇ ਕੋਈ ਸਲਮਾਨ ਪਸੰਦ ਜਿਹੜੇ ਗੀਤ ਹੋਣਗੇ ਉਹ ਵੀ ਜ਼ਰੂਰ ਪਲੇ ਕਰਾਂਗੇ। ਸੋ ਅੱਜ ਛੁੱਟੀ ਵੀ ਇੰਜੋਏ ਕਰਾਂਗੇ, ਗੀਤ ਵੀ ਸੁਣਾਂਗੇ, ਤੇ ਇੱਕ ਤਰ੍ਹਾਂ ਦੇ ਨਾਲ ਅੱਜ ਸਾਰਿਆਂ ਨੂੰ ਅੱਜ ਮਿਊਜ਼ੀਕਲ ਡੇ, ਅੱਜ ਜਿਹੜਾ ਮੁਹੰਮਦ ਰਫੀ ਸਾਹਿਬ ਦੇ ਸੰਦਰਭ 'ਚ ਜਿਹੜਾ ਟ੍ਰਿਬਿਊਟ ਦੇਵਾਂਗੇ ਜੀ।
ਬਿਲਕੁਲ ਠੀਕ ਹੈ ਜੀ, ਗੱਲ ਸੁਣਦੇ ਹਾਂ ਤੁਹਾਡੇ, ਮੁਹੰਮਦ ਰਫੀ ਸਾਹਿਬ ਬਾਰੇ ਵਿਚਾਰ ਸੁਣਦੇ ਹਾਂ ਸਾਰੇ ਤੁਹਾਡੇ, ਹੁਣੇ ਸੁਣਦੇ ਹਾਂ, ਲੇਕਿਨ ਉਸ ਤੋਂ ਪਹਿਲਾਂ ਅੱਗੇ ਵਧੀਆ ਗੁਰਮੇਲ ਸਾਹਿਬ ਤੁਸੀਂ ਵੀ ਲਾਈਨ ਹੋਲਡ ਕਰ ਲਓ। ਅਲੀ ਗੁਰਮੇਲ ਸਾਹਿਬ ਲਾਈਨ, ਪਲੀਜ਼ ਫੋਨ ਮਿਊਟ ਰੱਖਣਾ ਗੁਰਮੇਲ ਸਾਹਿਬ। ਅਲੀ ਜੀ ਤੁਹਾਡੇ ਨਾਲ ਵੀ ਗੱਲ ਕਰਾਂਗੇ ਔਰ ਗੁਰਦੀਪ ਸਾਹਿਬ ਨਾਲ ਵੀ ਗੱਲ ਹੋਏਗੀ। ਅਲੀ ਸਾਹਿਬ ਤੁਸੀਂ ਵੀ ਹੋਲਡ ਕਰੋ, ਤਾਰਿਕ ਸਾਹਿਬ ਹੋਲਡ ਕਰੋ, ਮੈਂ ਰਿਕੁਐਸਟ ਕਰਾਂਗਾ ਕਿ ਪਹਿਲਾਂ ਸਾਡੇ ਜਿਹੜੇ ਸਪੋਂਸਰ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰ ਲਈਏ, ਦੈਨ ਵਿਲ ਕੈਰੀ ਔਨ ਆਰ ਡਿਸਕਸ਼ਨ। ਜੀ ਬਹੁਤ ਬਹੁਤ ਸਵਾਗਤ ਕਰਨਾ ਚਾਹੁੰਦੇ ਹਾਂ ਚੱਡਾ ਸਾਹਿਬ ਦਾ ਇਸ ਮੌਕੇ ਤੇ। ਚੱਡਾ ਸਾਹਿਬ, ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡਾ ਰੇਡੀਓ ਵਾਈ ਔਰ ਚੈਨਲ ਵਾਈ ਤੇ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਵੈਰੀ ਮੱਚ ਯੁਧਵੀਰ ਜੀ, ਔਰ ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ਼੍ਰੀ ਅਕਾਲ ਔਰ ਅਦਾਬ।
ਨਮਸਕਾਰ, ਸਤਿ ਸ਼੍ਰੀ ਅਕਾਲ, ਅਦਾਬ। ਮੈਂ ਇੱਥੇ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਜਦੋਂ ਫਾਈਨੈਂਸ਼ੀਅਲ ਪਲੈਨਿੰਗ ਦੀ ਗੱਲ ਆਵੇ, ਫਾਈਨੈਂਸ਼ੀਅਲ ਫਰੀਡਮ ਦੀ ਗੱਲ ਆਵੇ, ਤੇ ਤੁਸੀਂ ਫਿਰ
fetchmypolicy.com ਇਹਨਾਂ ਦੀ ਵੈਬਸਾਈਟ ਵੀ ਤੁਸੀਂ ਧਿਆਨ ਦੇ ਨਾਲ ਨੋਟ ਕਰ ਲੈਣੀ ਹੈ। ਰੀਸੈਂਟਲੀ ਇਹਨਾਂ ਨੇ ਕੁਛ ਅਨਾਊਂਸਮੈਂਟ ਵੀ ਕੀਤੀ ਕਿ ਤੁਸੀਂ ਸੁਣਿਆ ਇਹਨਾਂ ਦੀ ਇੰਸ਼ੋਰੈਂਸ ਦੇ ਬਾਰੇ, ਜੇ ਤੁਸੀਂ ਵੀ ਚਾਹੁੰਦੇ ਹੋ ਇੰਸ਼ੋਰੈਂਸ ਦੀ ਜਿਹੜੀ ਖਾਸ ਸਪੈਸ਼ਲ ਆਫਰ ਸੀਗੀ ਉਹਦਾ ਫਾਇਦਾ ਲੈਣਾ, ਉਹਦੇ ਬਾਰੇ ਵੀ ਤੁਸੀਂ ਚੱਡਾ ਸਾਹਿਬ ਦੇ ਨਾਲ ਸੰਪਰਕ ਕਰ ਸਕਦੇ ਹੋ। ਜਾਂ ਤੁਸੀਂ ਸੋਚ ਰਹੇ ਹੋ ਕਿ ਸਾਲ ਹੁਣ 2023 ਆ ਰਿਹਾ, ਬਹੁਤ ਸਾਰੇ ਲੋਕਾਂ ਨੇ ਆਪਣੀ ਨਵੇਂ ਸਾਲ ਦੀਆਂ ਰੈਜ਼ੋਲੂਸ਼ਨ ਬਣਾਈਆਂ ਹੁੰਦੀਆਂ ਨੇ, ਕਈਆਂ ਨੇ ਹੈਲਥ ਪੱਖੋਂ, ਕਈਆਂ ਨੇ ਫਾਈਨੈਂਸ ਪੱਖੋਂ, ਜੇ ਫਾਈਨੈਂਸ ਦੇ ਤਰਫ ਤੁਸੀਂ ਗੌਰ ਕਰਨਾ ਚਾਹੁੰਦੇ ਹੋ ਕਿ ਜੀ ਮੈਂ ਪੈਸੇ ਆਪਣੇ ਥੋੜੇ ਜਿਹੇ ਰੈਵਨਿਊ ਵਧਾ ਰਿਹਾ, ਮੈਂ ਉੱਥੇ ਇਨਵੈਸਟਮੈਂਟ ਕਿਹੜੇ ਪਾਸੇ ਕਰਾਂ, ਜਾਂ ਮੈਂ ਪਲੈਨਿੰਗ ਕਿਸ ਤਰ੍ਹਾਂ ਕਰਾਂ, ਫਾਈਨੈਂਸ਼ੀਅਲ ਫਰੀਡਮ ਕੀ ਚੀਜ਼ ਹੈ, ਜੇ ਇੱਦਾਂ ਦੀ ਕੋਈ ਗੱਲ ਤੁਹਾਡੇ ਮਨ 'ਚ ਆ ਰਹੀ ਹੈਗੀ ਹੈ, ਤਾਂ ਫਿਰ ਤੁਸੀਂ ਜ਼ਰੂਰ ਜ਼ਰੂਰ ਜਿਹੜਾ ਹੈ ਉਹ ਤੁਸੀਂ ਚੱਡਾ ਸਾਹਿਬ ਦੇ ਨਾਲ ਇੱਕ ਵਾਰੀ ਕਾਲ ਕਰ ਲੈਣੀ ਹੈ। 416-300-5555। ਚੱਡਾ ਸਾਹਿਬ ਸਵਾਲ ਬੜਾ ਸਿੰਪਲ ਹੈਗਾ ਕਿ ਪਰਸਨਲ ਫਾਈਨੈਂਸਿਸ, ਠੀਕ ਹੈ ਜੀ, ਪਰਸਨਲ ਫਾਈਨੈਂਸਿਸ ਜਿਹੜੇ ਹੈਗੇ ਆ ਉਹ ਕਿੱਦਾਂ ਇਫੈਕਟ ਕਰਦੇ ਨੇ ਹਰੇਕ ਨੂੰ, ਚਾਹੇ ਜੇ ਅਸੀਂ ਇੰਟੈਂਸ਼ਨ ਸਾਡੀ ਹੋਵੇ ਕਿ ਹਾਊ ਟੂ ਮੇਕ ਇਟ ਬੈਟਰ, ਸੋ ਇਹਦੇ ਬਾਰੇ ਜਿਹੜਾ ਜਾਣਕਾਰੀ ਦਿਓ
ਜੀ। ਯੁਧਵੀਰ ਜੀ ਦੇਖੋ, ਹਰ ਬੰਦਾ ਚਾਹੁੰਦਾ ਹੀ ਹੈ ਕਿ ਅਫਕੋਰਸ ਉਹਦੇ ਜਿਹੜੇ ਫਾਈਨੈਂਸਿਸ ਉਹ ਬੈਟਰ ਹੀ ਹੋ ਜਾਣੇ, ਤਾਂ ਇੰਟੈਂਸ਼ਨ ਤਾਂ ਹਰ ਬੰਦੇ ਦੀ ਵਧੀਆ ਹੀ ਹੁੰਦੀ ਹੈ ਆਪਣੇ ਫਾਈਨੈਂਸ ਨੂੰ ਲੈ ਕੇ। ਲੇਕਿਨ ਫਿਰ ਆਪਾਂ ਦੇਖਦੇ ਹਾਂ ਟਾਈਮ ਦੇ ਨਾਲ ਕਿਸੇ ਕੁਛ ਲੋਕਾਂ ਲਈ, ਬੜੇ ਘੱਟ ਲੋਕਾਂ ਲਈ ਚੀਜ਼ਾਂ ਵਰਕਆਊਟ ਕਰ ਜਾਂਦੀਆਂ, ਮੈਜੋਰਿਟੀ ਲਈ ਵਰਕਆਊਟ ਹੀ ਨਹੀਂ ਕਰਦੀਆਂ, ਹਨਾ। ਤੇ ਕਈ ਵਾਰ ਕੀ ਹੁੰਦਾ ਕੀ ਹੈ ਕਿ ਆਪਾਂ ਨਾ ਚੀਜ਼ਾਂ ਨੂੰ, ਇਨਫੋਰਮੇਸ਼ਨ ਨੂੰ, ਨੌਲੇਜ ਨੂੰ ਗਰੰਟਿਡ ਲੈ ਲੈਂਦੇ ਹਾਂ, ਅਜ਼ਿਊਮ ਕਰ ਲੈਂਦੇ ਕਿ ਸਾਨੂੰ ਸ਼ਾਇਦ ਆਲਰੇਡੀ ਪਤਾ ਹੀ ਹੈ ਕਿ ਕਿਸ ਚੀਜ਼ ਨੂੰ ਕਿਸ ਤਰੀਕੇ ਨਾਲ ਕਰੀਦਾ ਹੁੰਦਾ। ਹੁਣ ਫੋਰ ਐਗਜ਼ਾਮਪਲ, ਜਦੋਂ ਮੈਂ ਬਚਪਨ 'ਚ ਛੋਟਾ ਸੀਗਾ, ਮੈਂ ਪਤਾ ਨਹੀਂ 5th, 6th, 7th, 8th grade 'ਚ ਹੋਵਾਂਗਾ, ਮੇਰੇ ਪੇਰੈਂਟਸ ਨੇ ਮੈਨੂੰ ਪੁੱਛਣਾ ਸ਼ੁਰੂ ਕਰਤਾ ਸੀਗਾ ਕਿ ਵੱਡੇ ਹੋ ਕੇ ਕੀ ਬਣਨਾ। ਅੱਛਾ, ਮੇਰੇ ਬ੍ਰਦਰ ਸਿਸਟਰ ਨੇ ਤਾਂ ਆਂਸਰ ਦੇ ਦਿੱਤਾ ਸੀਗਾ, ਮੈਂ ਕਦੀ ਆਂਸਰ ਨਹੀਂ ਸੀ ਦੇ ਪਾਉਂਦਾ। ਉਹ ਮੈਨੂੰ ਪੁੱਛਦੇ ਸੀਗੇ ਘੱਟ ਤੋਂ ਘੱਟ ਇੱਕ ਕੋਈ ਵੀ ਇੱਕ ਫੀਲਡ ਦੱਸ ਦੇ ਕਿਸ ਚੀਜ਼ 'ਚ ਇੰਟਰਸਟ ਹੈਗਾ, ਤਾਂ ਕਿ ਸਾਨੂੰ ਪਤਾ ਲੱਗੇ ਤੂੰ ਕਰਨਾ ਕੀ ਚਾਹੁੰਦਾ। ਮੈਂ ਯੁਧਵੀਰ ਜੀ ਸਾਲੋਂ ਸਾਲ ਤੱਕ ਉਹ ਕੁਸਚਨ ਦਾ ਜਵਾਬ ਨਹੀਂ, ਜਦੋਂ ਵੀ ਮੇਰੇ ਕੋਲ ਜਵਾਬ ਕੁਸਚਨ ਪੁੱਛਿਆ ਜਾਂਦਾ ਸੀਗਾ, ਮੈਂ ਮੂੰਹ ਥੱਲੇ ਕਰਕੇ ਤੇ ਬਸ ਸੋਚਦਾ ਰਹਿੰਦਾ ਸੀ ਹੁਣ ਕੀ ਜਵਾਬ ਕੀ ਦੇਵਾਂ, ਕਿਉਂਕਿ ਉਹ ਅਜ਼ਿਊਮ ਕਰ ਲਿਆ ਗਿਆ, ਗਰੰਟਿਡ ਲੈ ਲਿਆ ਗਿਆ ਕਿ ਇੱਕ ਬੱਚਾ 5-7-8 ਸਾਲ ਦਾ 10 ਸਾਲ ਦਾ 12 ਸਾਲ ਦਾ ਨੂੰ ਸਮਝ ਆ ਗਈ ਹੋਏਗੀ ਲਾਈਫ ਦੀ ਕਿ ਲਾਈਫ ਕੀ ਬਣਨਾ ਕੀ ਨਹੀਂ ਬਣਨਾ। ਲੇਕਿਨ ਮੇਰੇ ਕੋਲ ਇਨਫੋਰਮੇਸ਼ਨ ਨਹੀਂ ਸੀਗੀ, ਜਾਂ ਤਾਂ ਪੇਰੈਂਟਸ, ਔਰ ਜੋ ਮੈਂ ਇੱਦਾਂ ਮਿਲੀਅਨ ਫੈਮਿਲੀ 'ਚ ਇੱਦਾਂ ਹੁੰਦਾ, ਬੱਚਿਆਂ ਨੂੰ ਪੁੱਛਿਆ ਜਾਂਦਾ, ਅਸੀਂ ਅਜ਼ਿਊਮ ਕਰ ਲੈਂਦੇ ਹਾਂ ਕਿ ਸਾਡਾ ਇੰਟਲੈਕਟ ਔਰ ਬੱਚੇ ਦਾ ਇੰਟਲੈਕਟ ਸੇਮ ਹੈ, ਜਿਹੜੇ ਡਿਸੀਜਨ ਅਸੀਂ ਅੱਜ ਲੈ ਸਕਦੇ ਹਾਂ 30-35-40-50 ਸਾਲ ਤੇ, ਉਹ ਇੱਕ 10-15 ਸਾਲ ਦਾ ਬੱਚਾ ਵੀ ਲੈ ਸਕਦਾ। ਲੇਕਿਨ ਉਹ ਟਰੂ ਨਹੀਂ ਹੈ, ਉਹ ਜ਼ਰੂਰੀ ਨਹੀਂ ਹੈ ਕਿ ਉਹ ਬੱਚੇ ਨੂੰ ਪਤਾ ਹੋਏ, ਆਲਰੇਡੀ ਅਵੇਅਰਨੈਸ ਹੋਏ ਲਾਈਫ 'ਚ ਕਿੱਦਾਂ ਜਾਣਾ ਅੱਗੇ, ਕੀ ਕਰਨਾ ਕੀ ਨਹੀਂ ਕਰਨਾ। ਔਰ ਹੋ ਸਕਦਾ ਹੈਜ਼ੀਟੇਸ਼ਨ ਦੇ ਵਿੱਚ ਬੱਚਾ ਪੁੱਛੇ ਵੀ ਨਾ, ਨਹੀਂ ਪਤਾ ਕਿ ਕੁਸਚਨ ਕੀ ਪੁੱਛਾਂ ਮੈਂ ਆਪਣੇ ਪੇਰੈਂਟਸ ਨੂੰ ਕਿ ਮੈਨੂੰ ਫੰਡਾਮੈਂਟਲ ਸਮਝਾਓ ਕਿ ਕਿਸ ਬੇਸ ਤੇ ਕਰੀਅਰ ਨੂੰ ਪਿੱਕ ਕਰਨਾ ਹੁੰਦਾ, ਕਿਸ ਬੇਸ ਤੇ ਮੈਂ ਤੁਹਾਨੂੰ ਦੱਸਾਂ ਕਿ ਮੇਰੀ ਇੰਟੈਂਸ਼ਨ ਕੀ ਹੈਗੀ ਹੈ। ਸੋ ਸੇਮ ਵੇ ਐਸੀ ਐਨਾਲੋਜੀ ਨੂੰ ਯੂਜ਼ ਕਰੀਏ ਫਾਈਨੈਂਸ ਨੂੰ ਲੈ ਕੇ, ਹੁੰਦਾ ਕਿ ਆਪਾਂ ਅਜ਼ਿਊਮ ਕਰ ਲੈਂਦੇ ਹਾਂ ਕਿ ਹਰ ਬੰਦੇ ਨੂੰ ਪਤਾ ਹੀ ਹੈ ਕਿ ਆਪਣੇ ਫਾਈਨੈਂਸ ਨੂੰ ਬੈਟਰ ਕਿੱਦਾਂ ਕਰਨਾ ਹੈ। ਇੰਟੈਂਸ਼ਨ ਤਾਂ ਵਧੀਆ, ਪੇਰੈਂਟਸ ਵੀ ਅੱਛੀ ਇੰਟੈਂਸ਼ਨ ਨਾਲ ਹੀ ਬੱਚੇ ਨੂੰ ਪੁੱਛਦੇ ਤਾਂ ਕਿ ਰਾਈਟ ਡਾਇਰੈਕਸ਼ਨ 'ਚ ਜਾਏ, ਬੱਚਾ ਵੀ ਅੱਗੇ ਵਧਣਾ ਚਾਹੁੰਦਾ, ਲੇਕਿਨ ਪਤਾ ਹੀ ਨਹੀਂ ਕਿੱਦਾਂ ਜਾਣਾ। ਲੇਕਿਨ ਅਜ਼ਿਊਮ ਕੀਤਾ ਜਾਂਦਾ ਕਿ ਇਹ ਤਾਂ ਬੇਸਿਕ ਚੀਜ਼ਾਂ ਪਤਾ ਹੀ ਹੁੰਦਾ ਲਾਈਫ 'ਚ ਕੀ ਬਣਨਾ ਕੀ ਨਹੀਂ ਬਣਨਾ, ਕਿਉਂਕਿ ਲਾਈਫ 'ਚ ਕੁਛ ਬਣਨਾ ਤਾਂ ਸ਼ਾਇਦ ਮੂਵੀਜ਼ 'ਚ ਦੇਖ ਲਿਆ ਜਾਂ ਕਿਸੇ ਨੂੰ ਸੁਣ ਲਿਆ, ਕੋਈ ਬੰਦਾ ਪਾਇਲਟ ਬਣਿਆ, ਕੋਈ ਇੰਜੀਨੀਅਰ ਬਣਿਆ, ਕੋਈ ਲਾਇਰ ਬਣਿਆ, ਕੋਈ ਡਾਕਟਰ ਬਣਿਆ, ਤਾਂ ਬਸ ਉਹਨਾਂ 'ਚੋਂ ਕਿ ਪਿੱਕ ਕਰ ਲਓ। ਜਦੋਂ ਅਸੀਂ ਪਿੱਕ ਵੀ ਕਰਦੇ ਨਾ ਐਜ਼ ਅ ਚਾਈਲਡ, ਉਹਦੇ ਪਿੱਛੇ ਦਾ ਕ੍ਰਾਈਟੀਰੀਆ ਜ਼ਿਆਦਾਤਰ ਕੇਸਿਸ ਕੋਈ ਐਕੇਡੈਮਿਕ ਵੇ ਨਹੀਂ ਸੀਗਾ, ਬਸ ਐਵੇਂ ਜੋ ਮਨ 'ਚ ਆ ਗਿਆ ਬੋਲ ਗਿਆ, ਜਿੱਧਰ ਕਨਵਿੰਸ ਹੋ ਗਿਆ ਉੱਧਰ ਡਿਸੀਜਨ ਲੈ ਲਿਆ। ਫਾਈਨੈਂਸ ਦੇ ਵਿੱਚ ਵੀ ਹਰ ਬੰਦੇ ਦੀ ਇੰਟੈਂਸ਼ਨ ਤਾਂ ਵਧੀਆ ਕਿ ਮੈਂ ਆਪਣਾ ਫਾਈਨੈਂਸ ਬੈਟਰ ਕਰਨਾ, ਲੇਕਿਨ ਗਰੰਟਿਡ ਲੈ ਲਈ ਇਨਫੋਰਮੇਸ਼ਨ ਕਿ ਮੇਰੇ ਕੋਲ ਆਲਰੇਡੀ ਉਹ ਸਾਰੀ ਇਨਫੋਰਮੇਸ਼ਨ ਨੌਲੇਜ ਹੈਗੀ ਹੈ ਜੋ ਕਿ ਚਾਹੀਦੀ ਹੁੰਦੀ ਹੈ ਇੱਕ ਫਾਈਨੈਂਸ ਨੂੰ ਸਕਸੈਸਫੁਲ ਕਰਨ ਲਈ। ਲੇਕਿਨ ਰਿਐਲਿਟੀ ਇਹ ਵਾ ਕਿ ਉਹ ਮੈਜੋਰਿਟੀ 'ਚ ਸਾਡੇ ਕੋਲ ਕੰਪਲੀਟ ਇਨਫੋਰਮੇਸ਼ਨ ਨਹੀਂ ਹੁੰਦੀ, ਔਰ ਜਿਹੜੀ ਹੁੰਦੀ ਹੈ ਉਹਦੀ ਕੋਈ ਵੈਲਿਡਿਟੀ ਨਹੀਂ ਹੈ, ਐਕੇਡੈਮਿਕਲੀ ਪ੍ਰੂਵਨ ਨਹੀਂ ਹੁੰਦਾ ਕਿ ਜਿਹੜੀ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਹੈ ਫਾਈਨੈਂਸ ਨੂੰ ਲੈ ਕੇ ਮੈਂ ਕਿੱਦਾਂ ਮੈਨੇਜ ਕਰਨਾ ਉਹ ਸਹੀ ਵੀ ਹੈਗੀ ਹੈ। ਤੇ ਜੇ ਅਸੀਂ ਇਹਨੂੰ ਬ੍ਰੋਡਰ ਲੈਵਲ ਤੇ ਕਰੀਏ ਕਿ ਆਪਣੇ ਫਾਈਨੈਂਸ ਨੂੰ ਕਿੱਦਾਂ ਬੈਟਰ ਕਰਨਾ, ਤਾਂ ਸਿੰਪਲ ਦੋ ਹੀ ਤਰੀਕੇ ਹੈ। ਦੇਖੋ ਕੀ ਹੈ, ਪਹਿਲੇ ਤਰੀਕੇ ਤੋਂ ਪਹਿਲੇ ਆਪਾਂ ਗੱਲ ਕਰੀਏ ਕਿ ਹੁੰਦਾ ਕੀ ਹੈ ਕਿ ਆਪਾਂ ਡਿਸਕਨੈਕਟ ਹੋ ਚੁੱਕੇ ਹੁੰਦੇ ਹਾਂ ਆਪਣੇ ਜਿਹੜਾ ਇੱਕ ਫਾਈਨੈਂਸ ਦਾ ਇੱਕ ਫੰਡਾਮੈਂਟਲ ਇੱਕ ਨੌਲੇਜ ਹੈ, ਇਨਫੋਰਮੇਸ਼ਨ, ਉੱਥੋਂ ਡਿਸਕਨੈਕਟ ਹੋ ਜਾਂਦੇ ਹਾਂ, ਇਸ ਕਰਕੇ ਸਾਡੇ ਰਿਜ਼ਲਟ ਰਾਈਟ ਨਹੀਂ ਆਉਂਦੇ। ਜੇ ਇੱਕ ਟ੍ਰੇਨ ਪਟਰੀ ਤੋਂ ਡਿਸਕਨੈਕਟ ਹੋ ਜਾਏਗੀ, ਉਹ ਜਿੰਨੀ ਮਰਜ਼ੀ ਸਪੀਡ ਤੇ ਜਿੰਨੀ ਜਾਏਗੀ ਉਹ ਆਫ ਦਾ ਟਰੈਕ ਹੀ ਜਾਏਗੀ, ਔਰ ਆਪੋਜ਼ਿਟ ਡਾਇਰੈਕਸ਼ਨ 'ਚ ਜਾ ਰਹੀ ਹੈ, ਰੋਂਗ ਡਾਇਰੈਕਸ਼ਨ 'ਚ ਜਾ ਰਹੀ, ਰਾਈਟ ਡਾਇਰੈਕਸ਼ਨ 'ਚ ਨਹੀਂ ਜਾਏਗੀ। ਬੇਸ਼ੱਕ ਟ੍ਰੇਨ ਨੇ ਤਾਂ ਸਿੱਧੇ ਆਉਣਾ, ਲੇਕਿਨ ਆਫ ਦਾ ਟਰੈਕ ਡਿਸਕਨੈਕਟ ਹੋ ਗਿਆ। ਇੱਕ ਬੰਦੇ ਦੀ ਹੈਲਥ ਓਵਰਵੇਟ ਕਿਉਂ ਹੋ ਜਾਂਦਾ ਬੰਦਾ, ਕਿਉਂਕਿ ਉਹ ਡਿਸਕਨੈਕਟ ਹੋ ਗਿਆ ਇੱਕ ਹੈਲਥ ਦੀ ਇਨਫੋਰਮੇਸ਼ਨ ਨੂੰ ਲੈ ਕੇ, ਐਕਸਰਸਾਈਜ਼ ਔਰ ਡਾਇਟ ਦੀ ਇਨਫੋਰਮੇਸ਼ਨ ਤੋਂ ਡਿਸਕਨੈਕਟ ਹੋ ਚੁੱਕਾ ਬੰਦਾ, ਇਸ ਕਰਕੇ ਉਹ ਖਾਂਦੀਆਂ ਕੈਲਰੀਜ਼, ਮਤਲਬ ਕਿ ਕਿੰਨਾ ਖਾਣਾ ਖਾਧਾ, ਕਿੰਨੀ ਡਾਇਟ ਖਾਧੀ ਹੈ, ਔਰ ਬਰਨ ਬੇਸ਼ੱਕ ਡੇਲੀ ਐਕਟੀਵਿਟੀਜ਼ ਦੇ ਥਰੂ ਤੁਸੀਂ ਬਰਨ ਕੀਤਾ ਜਾਂ ਐਕਸਰਸਾਈਜ਼ ਕਰਕੇ ਕੀਤਾ, ਆਈਡੀਆ ਇਜ਼ ਟੂ ਬਰਨ ਦਾ ਕੈਲਰੀਜ਼, ਡਜ਼ਨਟ ਮੈਟਰ ਕਿੱਦਾਂ ਕਰਦੇ ਹੋ। ਐਕਸਰਸਾਈਜ਼ ਦਾ ਮਤਲਬ ਹੈ ਕਿ ਅੱਛਾ ਮਸਲ ਨੂੰ ਅਸੀਂ ਸ਼ੇਪ ਵੀ ਦੇਣੀ ਹੈ, ਤਾਂ ਫਿਰ ਤੁਸੀਂ ਵੇਟ ਲਿਫਟਿੰਗ ਵੀ ਕਰੋਗੇ, ਲੇਕਿਨ ਬਿਨਾਂ ਵੇਟ ਲਿਫਟਿੰਗ ਕੀਤੇ ਵੀ ਤੁਸੀਂ ਵੇਟ ਲੂਜ਼ ਕਰ ਸਕਦੇ ਹੋ, ਕਿਉਂਕਿ ਆਈਡੀਆ ਕੀ ਹੈ ਪਲੱਸ ਔਰ ਮਾਈਨਸ, ਕਿੰਨੀ ਕੈਲਰੀਜ਼ ਆਈਆਂ ਔਰ ਕਿੰਨੀ ਸਪੈਂਡ ਕੀਤੀਆਂ। ਜੇ ਤੁਸੀਂ ਇੱਕ ਹਫ਼ਤੇ 'ਚ 3500 ਕੈਲਰੀਆਂ ਸਪੈਂਡ ਕਰ ਦੋਗੇ ਐਕਸਟਰਾ, ਜਿੰਨੀ ਵੀ ਅੱਜ ਕੱਲ੍ਹ ਕਰ ਰਹੇ ਹੋ, 3500 ਕਰੋਗੇ ਤਾਂ 1 ਪਾਊਂਡ ਵੇਟ ਘੱਟ ਜਾਏਗਾ। ਹੁਣ ਸਿੰਪਲ ਗੱਲ ਹੈ, 1 ਪਾਊਂਡ ਵੇਟ ਘਟਾਉਣਾ ਤਾਂ 3500 ਕੈਲਰੀਆਂ ਘਟਾਉਣੀਆਂ ਹਰ ਹਫ਼ਤੇ ਦੀਆਂ, ਉਹ ਭਾਵੇਂ ਡਾਇਟ 'ਚੋਂ ਘਟਾਓ ਅਤੇ ਜਾਂ ਐਕਸਰਸਾਈਜ਼ 'ਚੋਂ ਘਟਾਓ, ਉਹ ਮੈਟਰ ਨਹੀਂ ਕਰਦਾ। ਹੁਣ ਇੱਕ ਬੰਦਾ ਸਿਰਫ ਡਾਇਟ ਨੂੰ ਘਟਾ ਕੇ ਆਪਣਾ ਵੇਟ ਕੰਟਰੋਲ ਕਰ ਲੇਗਾ ਔਰ ਐਕਸਰਸਾਈਜ਼ 1 ਦਿਨ ਵੀ ਨਹੀਂ ਕਰੇਗਾ। ਹਾਂ, ਐਕਸਰਸਾਈਜ਼ ਵੈਸੇ ਕਰਨੀ ਚਾਹੀਦੀ ਹੈ, ਬਲੱਡ ਸਰਕੂਲੇਸ਼ਨ ਯੇ ਵੋ, ਲੇਕਿਨ ਪੁਆਇੰਟ ਇਸ ਕਿ ਬੰਦਾ ਇਨਫੋਰਮੇਸ਼ਨ ਤੋਂ ਡਿਸਕਨੈਕਟ ਹੋ ਗਿਆ। ਲੋਕ ਰਿਲੀਜਨ 'ਚ ਕੀ ਹੁੰਦਾ, ਡਿਸਕਨੈਕਟ ਹੋ ਗਏ ਇਨਫੋਰਮੇਸ਼ਨ ਤੋਂ। ਜਦੋਂ ਤੁਸੀਂ ਡਿਸਕਨੈਕਟ ਹੋਏ, ਕਿਉਂਕਿ ਰਿਲੀਜਨ ਤਾਂ ਲਿਖਿਆ ਗਿਆ, ਹਰ ਰਿਲੀਜਨ ਵਧੀਆ, ਹਰ ਰਿਲੀਜਨ ਇਹ ਬੜਾ ਥੋਟਫੁਲ ਪ੍ਰੋਸੈਸ ਨਾਲ ਚੀਜ਼ਾਂ ਲਿਖੀਆਂ ਹੋਈਆਂ। ਜਿਹੜਾ ਬੰਦਾ ਉੱਥੋਂ ਡਿਸਕਨੈਕਟ ਹੋਏਗਾ ਉਹਦੇ ਰਿਜ਼ਲਟਸ ਨਹੀਂ ਆਉਣਗੇ, ਜਿਹੜਾ ਬੰਦਾ ਕਨੈਕਟਡ ਰਹੇਗਾ ਉਸ ਇਨਫੋਰਮੇਸ਼ਨ ਦਾ ਉਹਦੇ ਰਿਜ਼ਲਟਸ ਆ ਜਾਣਗੇ, ਉਹ ਹੈਲਥ ਹੋਏ, ਰਿਲੀਜਨ ਹੋਏ ਜਾਂ ਫਾਈਨੈਂਸ ਹੋਏ। ਤੇ ਜੇ ਫਾਈਨੈਂਸ ਦੇ ਵਿੱਚ ਰਿਜ਼ਲਟ ਨਹੀਂ ਆ ਰਹੇ ਤੇ ਆਂਸਰ ਇਜ਼ ਵੀ ਡਿਸਕਨੈਕਟਡ ਆਲਰੇਡੀ। ਸੋ ਨਾਓ ਦਾ ਨਵਾਂ ਸਾਲ ਸ਼ੁਰੂ ਹੋ ਰਿਹਾ ਤੇ ਗੁੱਡ ਆਈਡੀਆ ਕਿ ਹਰ ਬੰਦਾ ਕੋਸ਼ਿਸ਼ ਕਰੇ ਕਿ ਆਪਣੇ ਲਾਈਫ ਦੇ ਹਰ ਏਰੀਆ 'ਚ ਆਪਣੇ ਨੂੰ ਵਾਪਸ ਕਨੈਕਟ ਕਰੇ ਰਾਈਟ ਇਨਫੋਰਮੇਸ਼ਨ ਦੇ ਨਾਲ। ਉਹ ਭਾਵੇਂ ਹੈਲਥ ਹੋਵੇ, ਭਾਵੇਂ ਤੁਹਾਡਾ ਰਿਲੀਜਨ ਹੋਵੇ, ਭਾਵੇਂ ਸਾਈਕੋਲੋਜੀਕਲੀ ਹੋਏ ਜਾਂ ਫਾਈਨੈਂਸ਼ਲੀ ਹੋਏ। ਹੁਣ ਫਾਈਨੈਂਸ ਦੇ ਵਿੱਚ ਜਦੋਂ ਹੋਣਾ ਤਾਂ ਆਫਕੋਰਸ ਇਨ ਪਰਸਨ ਓਵਰ ਐਂਡ ਓਵਰ ਇੱਕ ਦਿਨ 'ਚ ਕਦੀ ਆਪਾਂ ਕਨੈਕਟ ਨਹੀਂ ਹੋ ਸਕਦੇ, ਕਿਉਂਕਿ ਆਪਾਂ ਡਿਸਕਨੈਕਟ ਹੋਣ ਨੂੰ ਵੀ ਇਸ ਇਨਫੋਰਮੇਸ਼ਨ ਤੋਂ 5, 10, 15, 20 ਸਾਲਾਂ 'ਚ ਜਾ ਕੇ ਹੌਲੀ ਹੌਲੀ ਡਿਸਕਨੈਕਟ ਹੋਏ ਹਾਂ। ਹੁਣ ਵਾਪਸ ਰੀਕਨੈਕਟ ਕਰਨਾ ਤਾਂ ਹਫ਼ਤੇ ਦੇ ਅੰਦਰ ਤਾਂ ਨਹੀਂ ਹੋਣਾ। ਜੇ ਵੇਟ ਗੇਨ ਕੀਤਾ ਪਿਛਲੇ 10-15 ਸਾਲਾਂ 'ਚ, 3 ਮਹੀਨੇ 'ਚ ਬੰਦਾ ਕਹਿੰਦਾ ਮੈਂ ਵੇਟ ਘਟਾ ਦੇਣਾ, ਉਹ ਪੋਸੀਬਲ ਨਹੀਂ ਹੈ, ਕਿਉਂਕਿ 15 ਸਾਲਾਂ 'ਚ ਵਧਾਇਆ ਨਾ ਤੁਸੀਂ। ਚਲੋ 15 ਸਾਲ ਨਹੀਂ ਲੱਗਣਗੇ ਘਟਾਉਣ 'ਚ, ਲੇਕਿਨ ਹੁਣ 2-3 ਮਹੀਨੇ 'ਚ ਵੀ ਰਿਜ਼ਲਟ ਨਹੀਂ ਆਉਣ ਵਾਲਾ, ਤਾਂ ਯੂ ਨੀਡ ਟੂ ਗਿਵ ਇਟ ਸਮ ਟਾਈਮ। ਤਾਂ ਫਾਈਨੈਂਸਿਸ ਨੂੰ ਵੀ ਜੇ ਆਪਾਂ ਰਿਵਰਸ ਕਰਨਾ ਹੈ, ਓਪੋਜ਼ਿਟ ਫੋਰਸ, ਇੱਕ ਤਾਂ ਫਾਈਨੈਂਸਿਸ ਬੈਟਰ ਕਰਨੇ ਔਰ ਆਪਣੀਆਂ ਹੈਬਿਟ ਚੇਂਜ ਕਰਨੀ, ਆਪਣੀ ਨੌਲੇਜ ਨੂੰ ਚੇਂਜ ਕਰਨਾ, ਇਸ ਦਾ ਮੇਜਰ ਟਾਸਕ, ਲੇਕਿਨ ਕਦੀ ਨਾ ਕਦੀ ਤਾਂ ਸ਼ੁਰੂ ਕਰਨਾ। ਹੁਣ ਦੋ ਹੀ ਤਰੀਕੇ ਹੈ ਫਾਈਨੈਂਸ ਦੇ ਵਿੱਚ, ਦੇਖੋ ਇੱਕ ਤਰੀਕਾ ਕੀ ਹੈ ਜੇ ਆਪਣੇ ਫਾਈਨੈਂਸਿਸ ਨੂੰ ਬੈਸਟ ਕਰਨਾ ਚਾਹੁੰਦੇ ਹੋ, ਦੋ ਹੀ ਤਰੀਕੇ ਹੈ। ਇੱਕ ਕੀ ਹੈ ਕਿ ਮੇਕ ਸੋ ਮਚ ਮਨੀ, ਆਪਣੀ ਇਨਕਮ ਨੂੰ ਇੰਨਾ ਹਾਈ ਲੈ ਜਾਓ, ਔਰ ਤੁਹਾਨੂੰ ਲੈਸੇ ਇਨਵੈਸਟਮੈਂਟ ਦੀ ਨੌਲੇਜ ਨਹੀਂ ਹੈਗੀ, ਲੇਕਿਨ ਤੁਸੀਂ ਆਪਣੀ ਇਨਕਮ ਨੂੰ ਹਾਈ ਲੈ ਜਾਓ, ਔਰ ਆਪਣੀ ਇਨਕਮ ਨੂੰ ਹਾਈ ਲਿਜਾਂਦੇ ਵਕਤ ਤੁਸੀਂ ਆਪਣਾ ਸਟੈਂਡਰਡ ਆਫ ਲਿਵਿੰਗ ਇੱਕ ਲੈਵਲ ਤੇ ਲੌਕ ਕਰਤਾ। ਲੈਸੇ ਇੱਕ ਬੰਦਾ 50,000 ਕਮਾਉਂਦਾ ਸੀਗਾ, 50,000 ਕਮਾਉਂਦਾ ਸੀਗਾ ਔਰ 50,000 ਹੀ ਖਰਚ ਦਿੰਦਾ ਸੀ, ਨਾ ਉਹਦੇ ਕੋਲ ਸੇਵਿੰਗ ਹੁੰਦੀ ਹੈ ਨਾ ਇਨਵੈਸਟਮੈਂਟ ਹੁੰਦੀ ਹੈ, ਕਹਿੰਦਾ ਬੜਾ ਡਿਫੀਕਲਟ ਹੈ ਯਾਰ, ਸ਼ਹਿਰ ਆਲਰੇਡੀ ਇੰਨਾ ਮਹਿੰਗਾ, ਟੋਰੋਂਟੋ ਮੈਂ ਕਿੱਦਾਂ ਸੇਵਿੰਗ ਇਨਵੈਸਟਮੈਂਟ ਕਰਾਂ। ਲੇਕਿਨ ਆ 50,000 'ਚ ਸਰਵਾਈਵ ਕਰ ਰਿਹਾ, 1 ਸਾਲ ਹੋ ਗਿਆ, 2 ਸਾਲ ਹੋ ਗਿਆ, 3 ਸਾਲ ਹੋ ਗਿਆ, ਹੁਣ ਮੈਂ ਕੀ ਕਰ ਸਕਦਾ, ਆਪਣੀ ਸਕਿੱਲ ਤੇ ਸਕਿੱਲ ਨੂੰ ਇੰਪਰੂਵ ਕਰਕੇ ਬਿਜ਼ਨਸ 'ਚ ਆ ਕੇ, ਸੇਲਸ 'ਚ ਜਾ ਕੇ, ਕਮਿਸ਼ਨ 'ਚ ਜਾ ਕੇ, ਸੈਕਿੰਡ ਜੋਬ, ਸੈਕਿੰਡ ਬਿਜ਼ਨਸ, ਕੋਈ ਵੀ ਐਸਾ ਕੰਮ ਕਰਕੇ ਆਪਣੀ ਇਨਕਮ ਨੂੰ 50,000 ਤੋਂ 1 ਲੱਖ ਡਾਲਰ ਤੇ ਲੈ ਜਾਂਦਾ। ਜੇ 1 ਲੱਖ ਤੋਂ 1.5 ਲੱਖ ਦਾ ਫੋਕਸ ਹੋਣਾ ਚਾਹੀਦਾ, ਮੈਂ ਆਪਣੀ ਇਨਕਮ ਵਧਾਉਣੀ ਹੈ। ਜੇ 1 ਲੱਖ ਤੇ ਪਹੁੰਚ ਗਿਆ ਫਿਰ ਵੀ ਹੋਰ ਇਨਕਮ ਵਧਾਉਣੀ, 1.5 ਲੱਖ ਤੇ 1.5 ਲੱਖ ਹੋ ਗਈ ਨੇ, ਹਲੇ ਵੀ ਇਨਕਮ ਵਧਾਉਣੀ ਹੈ 2 ਲੱਖ 2.5 ਲੱਖ। ਲੇਕਿਨ ਪੈਰਲਲੀ ਇਹਨੇ ਕੀ ਕਰਨਾ, ਆਪਣਾ ਖਰਚਾ 50,000 ਰੁਪਏ ਲੌਕ ਕਰਤਾ ਸੀਗਾ, ਲਾਈਫ ਸਟਾਈਲ ਕਿ ਮੈਂ ਹੁਣ ਜਿੰਨਾ ਮਰਜ਼ੀ ਪੈਸਾ ਕਮਾ ਲਾਂ, ਮੈਂ ਆਪਣਾ ਲਾਈਫ ਸਟਾਈਲ ਨਹੀਂ ਚੇਂਜ ਕਰਨਾ। ਹੁਣ ਜਦੋਂ 50,000 ਕਮਾਉਣ ਵਾਲਾ ਬੰਦਾ 1 ਲੱਖ ਡਾਲਰ ਕਮਾਏਗਾ ਤੇ ਹੋਏਗਾ ਕਿ ਅਗਰ 50,000 ਪੂਰਾ ਸੇਵ ਹੋ ਜਾਏਗਾ, ਜਾਂ 1.5 ਲੱਖ ਕਮਾਏਗਾ ਤੇ 1 ਲੱਖ ਡਾਲਰ ਸੇਵ ਹੋਏਗਾ, 2 ਲੱਖ ਕਮਾਏਗਾ ਤੇ 1.5 ਲੱਖ ਸੇਵ ਹੋਏਗਾ, ਉਦੋਂ ਕੀ ਹੋਏਗਾ, ਇਹਨੂੰ ਫੀਲ ਹੋਏਗੀ ਕਿ ਯਾਰ 1 ਸਾਲ ਦਾ ਜਦ ਮੈਂ 1 ਲੱਖ ਕਮਾਇਆ, 50,000 ਮੈਂ ਖਰਚਿਆ, 50,000 ਸੇਵ ਹੋ ਗਏ, ਇਸ ਮਤਲਬ 1 ਸਾਲ ਕੰਮ ਕਰਕੇ 1 ਸਾਲ ਦੀ ਮੇਰੇ ਕੋਲ ਸੇਵਿੰਗ ਤਾਂ ਹੋ ਗਈ। ਇਹ ਗੁੱਡ ਆਈਡੀਆ ਨਹੀਂ ਹੈ, ਐਕੇਡੈਮਿਕਲੀ ਰਾਈਟ ਨਹੀਂ ਹੈ, ਕਿਉਂਕਿ ਤੁਸੀਂ ਬੈਟਰ ਰਿਜ਼ਲਟ ਉਸ ਪੈਸੇ ਨੂੰ ਇਨਵੈਸਟਮੈਂਟ ਕਰਕੇ ਕਰ ਸਕਦੇ ਹੋ। ਲੇਕਿਨ ਮੈਂ ਇੱਕ ਲੇਮੈਨ ਤਰੀਕੇ ਨਾਲ ਦੱਸ ਰਿਹਾ ਕਿ ਇੱਕ ਲੇਮੈਨ ਬੰਦਾ ਕਿੱਦਾਂ ਕਰੇਗਾ, ਕਿਉਂਕਿ ਮੈਂ ਆਪਣੇ ਕਰੀਅਰ ਦੇ ਫਾਈਨੈਂਸ ਦੀ ਕਰੀਅਰ ਦੇ ਬਿਗਨਿੰਗ ਦੇ ਵਿੱਚ ਮੈਂ ਇੱਦਾਂ ਹੀ ਕੀਤਾ ਸੀਗਾ। ਮੈਂ ਕਿਹਾ ਮੈਂ ਆਪਣੀ ਇਨਕਮ ਹਾਈ ਲੈ ਜਾਣੀ ਔਰ ਸੇਵਿੰਗ ਦੇ ਥਰੂ ਵੈਲਥ ਕ੍ਰੀਏਟ ਕਰ ਦੇਣੀ ਹੈ ਬਿਨਾਂ ਕੋਈ ਇਨਵੈਸਟਮੈਂਟ ਕੀਤੇ, ਜੋ ਕਿ ਬਿਗੈਸਟ ਮਿਸਟੇਕ ਸੀਗੀ। ਲੇਕਿਨ ਫਿਰ ਵੀ ਮੈਂ ਸੁਜੈਸਟ ਕਿਉਂ ਕਰ ਰਿਹਾ, ਕਿਉਂਕਿ ਸ਼ੁਰੂ 'ਚ ਤਾਂ ਉਸ ਚੀਜ਼ ਨੇ ਹੈਲਪ ਕੀਤੀ, ਕਿਉਂਕਿ ਜਿੰਨਾ ਪੈਸਾ ਤੁਸੀਂ ਸੇਵ ਕਰ ਸਕਦੇ ਹੋ, ਉਹ ਜੇ ਸੇਵਿੰਗ ਸਬਸਟੈਂਸ਼ੀਅਲ ਆ, ਜੇ ਤਾਂ ਉਹ $200-$300 ਮਹੀਨਾ, ਫਿਰ ਤੁਹਾਨੂੰ ਇਸ ਥਿਊਰੀ ਨਾਲ ਕੋਈ ਬੈਨੀਫਿਟ ਨਹੀਂ ਹੋਣਾ। ਲੇਕਿਨ ਜੋ ਸਬਸਟੈਂਸ਼ੀਅਲ ਕਰਨਾ ਸ਼ੁਰੂ ਕਰ ਦੋਗੇ ਤੇ ਤੁਹਾਨੂੰ ਸਟਾਰਟਿੰਗ 'ਚ ਫੀਲ ਹੋਏਗਾ ਕਿ ਯਾਰ ਮੈਨੂੰ ਇਨਵੈਸਟਮੈਂਟ ਕਰਨ ਦੀ ਵੀ ਲੋੜ ਨਹੀਂ, ਮੈਨੂੰ ਰੀਅਲ ਸਟੇਟ ਬਾਏ ਕਰਨ ਦੀ ਲੋੜ ਨਹੀਂ, ਸਟਾਕ, RRSP, 2 FTF ਐਸੇ ਕੁਛ ਵੀ ਕਰਨ ਦੀ ਲੋੜ ਨਹੀਂ। ਇੱਕ ਮੈਂ ਬਹੁਤ ਹੀ ਲੇਮੈਨ ਵੇ ਤਰੀਕਾ ਦੱਸਿਆ, ਜੋ ਕਿ ਰਾਈਟ ਨਹੀਂ ਹੈ, ਲੇਕਿਨ ਤਰੀਕਾ ਤਾਂ ਇੱਕ ਹੈਗਾ ਵੈਸੇ। ਦੂਸਰਾ ਤਰੀਕਾ ਕੀ, ਇੱਕ ਬੰਦਾ ਕਹਿੰਦਾ ਯਾਰ ਇਨਕਮ ਮੇਰਾ ਪੋਟੈਂਸ਼ੀਅਲ ਇਹੀ ਹੈ, ਮੈਂ 70,000 ਹੀ ਕਮਾ ਸਕਦਾ, ਮੈਂ 80,000 ਹੀ ਕਮਾ ਸਕਦਾ, ਮੈਨੂੰ ਨਹੀਂ ਲੱਗਦਾ ਮੈਂ ਇਸ ਤੋਂ ਉੱਪਰ ਕਮਾ ਸਕਦਾ। ਥੋਰੈਟੀਕਲੀ ਸਾਈਕੋਲੋਜੀਕਲੀ ਸਾਨੂੰ ਪਤਾ ਬੰਦਾ ਇਸ ਤੋਂ ਉੱਪਰ ਜ਼ਿਆਦਾ ਕਮਾ ਸਕਦਾ, ਲੇਕਿਨ ਇਹ ਬੰਦੇ ਨੇ ਡਿਸਾਈਡ ਕਰ ਲਿਆ ਕਿ ਨਹੀਂ ਯਾਰ ਮੈਂ ਇਸ ਤੋਂ ਉੱਪਰ ਜੇ ਪਹਿਲੇ ਬੰਦੇ ਨੇ ਵੀ ਆਪਣੀ ਇਨਕਮ ਹਾਈ ਕਰ ਲਈ ਲੇਕਿਨ ਸਟੈਂਡਰਡ ਆਫ ਲਿਵਿੰਗ ਨੂੰ ਉਸ ਟਾਈਮ ਤੇ ਲੋਕ ਨਹੀਂ ਸੀ ਕੀਤਾ ਤੇ ਉਹ ਵੀ ਟ੍ਰਬਲ ਚ ਹੈ। ਤੇ ਜਿਸ ਬੰਦੇ ਨੇ ਆਪਣੀ ਇਨਕਮ ਨੂੰ ਨਹੀਂ ਵਧਾ ਰਿਹਾ ਲੇਕਿਨ ਫਿਰ ਫੰਡਾਮੈਂਟਲਸ ਨੂੰ ਵੀ ਫੋਲੋ ਨਹੀਂ ਕਰ ਰਿਹਾ ਤੇ ਇਹ ਵੀ ਬੰਦਾ ਟ੍ਰਬਲ ਚ ਹੈ। ਹੁਣ ਦੋਨਾਂ ਚੋਂ ਇੱਕ ਕੰਮ ਤਾਂ ਕਰਨਾ ਹੀ ਪਏਗਾ, ਜਿੱਦਾਂ ਮੈਂ ਕਿਹਾ ਵੇਟ ਘਟਾਉਣਾ ਜਾਂ ਤਾਂ ਐਕਸਰਸਾਈਜ਼ ਕਰਨੀ ਪਏਗੀ ਜਾਂ ਡਾਈਟ ਕੰਟਰੋਲ, ਦੋਨਾਂ ਚੋਂ ਇੱਕ ਕੰਮ ਕਰਨਾ ਪਏਗਾ। ਜੇ ਨਹੀਂ ਕਰੋਗੇ ਤਾਂ ਦੈਨ ਹੈਲਥ ਟ੍ਰਬਲ ਚ ਆ ਸਕਦੀ ਹੈ। ਹੁਣ ਤੁਸੀਂ ਇਹ ਦੋਨਾਂ ਚੋਂ ਜਿਹੜਾ ਮਰਜ਼ੀ ਪਾਸ ਕਰ ਲਓ। ਤੁਸੀਂ ਜਦੋਂ ਮੇਰੀ ਇੰਟਰੋਡਕਸ਼ਨ ਵੀ ਕੀਤੀ ਸੀਗੀ, ਤੁਸੀਂ ਕਿਹਾ ਸੀਗਾ ਕੋਈ ਵੀ ਇਨਵੈਸਟਮੈਂਟ ਕਰਨੀਆਂ ਹੋਣ, ਇੰਸ਼ੋਰੈਂਸਿਸ ਕਰਨੀਆਂ ਹੋਣ, ਤਾਂ ਠੀਕ ਹੈ ਉਹ ਮਕੈਨਿਕਸ ਹੈਗਾ ਉਹਦੇ, ਉਹ ਤਾਂ ਕਰਨੇ ਹੀ ਪੈਣੇ ਆ। ਲੇਕਿਨ ਉਸ ਤੋਂ ਜ਼ਿਆਦਾ ਇੰਪੋਰਟੈਂਟ, ਦ ਮੋਸਟ ਇੰਪੋਰਟੈਂਟ ਥਿੰਗ ਹੈ ਤੁਹਾਡਾ ਮਾਈਂਡ ਸੈਟ ਔਰ ਤੁਹਾਡੀਆਂ ਹੈਬਿਟਸ, ਉਸ ਚੀਜ਼ ਨੂੰ ਇੰਪਰੂਵ ਕਰਨਾ। ਬੰਦਾ ਕਹਿੰਦਾ ਯਾਰ ਹੈਬਿਟਸ ਕੋਈ ਅਸੀਂ ਕੋਈ ਮੇਰੀ ਹੈਬਿਟਸ ਕੋਈ ਅਸੀਂ ਪ੍ਰੋਬਲਮ ਤਾਂ ਹੈ ਨਹੀਂ ਫਾਈਨੈਂਸ ਲੈ ਕੇ। ਹੁਣ ਇਹ ਅਨਕੋਨਸ਼ੀਅਸਲੀ ਹੁੰਦਾ, ਜਿੱਦਾਂ ਆਪਾਂ ਉਹਨਾਂ ਦੇ ਵਿੱਚ ਕੀ ਚੀਜ਼ਾਂ ਫੈਕਟਰਿੰਗ ਕਰਾਂਗੇ, ਜਿੱਦਾਂ ਆਪਾਂ ਕੀ ਕਰਦੇ ਆਪਾਂ ਪੈਸਾ ਸਪੈਂਡ ਕਰਦੇ ਇਨ ਆਰਡਰ ਟੂ ਇੰਪ੍ਰੈਸ ਅਦਰ ਪੀਪਲ। ਹੁਣ ਜਦੋਂ ਸਟੇਟਮੈਂਟ ਮੈਂ ਯੂਜ਼ ਕਰਦਾ, ਸਟੇਟਮੈਂਟ ਨੂੰ ਕੋਈ ਨਹੀਂ ਲਾਈਕ ਕਰੇਗਾ, ਨਹੀਂ ਨਹੀਂ ਯਾਰ। ਹਰ ਬੰਦਾ ਤੁਸੀਂ ਕਿਸੇ ਬੰਦੇ ਨੂੰ ਪੁੱਛ ਲਓ ਕਹਿੰਦਾ ਨਹੀਂ ਨਹੀਂ ਯਾਰ ਮੈਂ ਤਾਂ ਇੱਕ ਡਾਲਰ ਨਹੀਂ ਸਪੈਂਡ ਕਰਦਾ ਕਿਸ ਨੂੰ ਸਪੈਂਡ ਕਰਨ ਲਈ, ਮੇਰੀ ਉੱਦਾਂ ਦੀ ਨੇਚਰ ਨਹੀਂ ਹੈਗੀ, ਦੂਜੇ ਲੋਕੀ ਕਰਦੇ ਮੈਂ ਨਹੀਂ ਕਰਦਾ। ਔਰ ਇਹ ਚੀਜ਼ ਹਰ ਇੱਕ ਬੰਦੇ ਨੂੰ ਅਪਲਾਈ ਹੁੰਦੀ ਹੈ ਐਜ ਆਫ ਟੂਡੇ, ਕਿ ਹਰ ਬੰਦਾ ਕਿਸੇ ਨਾ ਕਿਤੇ ਕਿਸੇ ਲੈਵਲ ਤੇ ਪੈਸਾ ਸਪੈਂਡ ਕਰ ਰਿਹਾ ਹੁੰਦਾ, ਨਹੀਂ ਵੀ ਕਰਨਾ ਚਾਹੇ ਫਿਰ ਵੀ ਕਰਨਾ। ਅੱਛਾ ਇੱਕ ਐਗਜ਼ਾਮਪਲ ਲੈ ਲਈਏ, ਹੋ ਸਕਦਾ ਪੰਜ ਯਾਰ ਦੋਸਤ ਹੈ, ਚਾਰ ਬੰਦਿਆਂ ਨੇ ਘਰ ਲੈ ਲਏ, ਚਾਰ ਚਾਰ ਪੰਜ ਪੰਜ ਬੈਡਰੂਮ ਦੇ, ਜਿਹੜਾ ਪੰਜਵਾਂ ਬੰਦਾ ਉਹਨੇ ਘਰ ਲੈਣਾ, ਉਹਨੂੰ ਮਿਲਣਾ ਜੁਲਣਾ ਵੀਕਐਂਡ ਖਾਣਾ ਪੀਣਾ ਚੱਲਦਾ, ਪੰਜਵੇਂ ਬੰਦੇ ਨੇ ਲੈਣਾ, ਉਹਦੀ ਨੀਡ ਕੀ ਹੈ? ਮੈਨੂੰ ਟੂ ਬੈਡਰੂਮ ਦਾ ਸ਼ਾਇਦ ਅਪਾਰਟਮੈਂਟ ਹੀ ਗੁੱਡ ਇਨਫ ਹੈ। ਲੇਕਿਨ ਉਹਦੇ ਤੇ ਸੋਸ਼ਲ ਪ੍ਰੈਸ਼ਰ ਪੈ ਜਾਏਗਾ, ਯਾਰ ਮੇਰੇ ਚਾਰ ਦੋਸਤ ਹੈ, ਸਾਰਿਆਂ ਕੋਲ ਚਾਰ ਚਾਰ ਹਜ਼ਾਰ ਸਕੁਅਰ ਫੀਟ ਦਾ ਘਰ ਹੈ, ਮੈਂ ਟੂ ਬੈਡਰੂਮ ਦਾ ਲੈ ਲੂੰਗਾ ਤੇ ਇਹ ਨਾ ਰਾਈਟ ਫੀਲ ਨਹੀਂ ਹੋਏਗਾ, ਮੇਰੀ ਇਮੇਜ ਖਰਾਬ ਹੋ ਜਾਏਗੀ, ਮੇਰੀ ਉਹ ਰਿਸਪੈਕਟ ਨਹੀਂ ਰਹੇਗੀ। ਦੇਖੋ ਦਾ ਬਿਗੇਸਟ ਮਿਸਟੇਕ ਲੋਕੀ ਕੀ ਕਰਦੇ ਆ, ਲੋਕੀ ਸਮਝਦੇ ਆ ਕਿ ਮੇਰੇ ਕੋਲ ਫਾਈਨੈਂਸ਼ਲੀ ਕੀ ਹੋਏਗਾ, ਮੇਰਾ ਘਰ ਕਿੱਦਾਂ ਦਾ ਹੋਏਗਾ, ਮੇਰੀ ਗੱਡੀ ਕਿੱਦਾਂ ਦੀ ਹੋਏਗੀ, ਮੇਰੇ ਕੱਪੜੇ ਕਿੱਦਾਂ ਦੇ ਹੋਣਗੇ, ਉਹਦੇ ਅਕੋਰਡਿੰਗਲੀ ਮੈਨੂੰ ਰਿਸਪੈਕਟ ਮਿਲਣੀ ਆ ਸੋਸਾਇਟੀ ਦੇ ਵਿੱਚ, ਜਿਸ 'ਚ ਥੋੜ੍ਹਾ ਬਹੁਤ ਸੱਚ ਇਸ ਲਈ ਹੈ ਕਿਉਂਕਿ ਦੂਜੇ ਲੋਕ ਕਈ ਵਾਰ ਕਰ ਦਿੰਦੇ ਆ। ਲੇਕਿਨ ਰਿਐਲਿਟੀ ਆ ਰਹੀ ਹੈ ਕਿ ਨੋਬਡੀ ਕੇਅਰਸ, ਦ ਟੋਟਲ ਰਿਐਲਿਟੀ ਐਕਚੁਅਲ ਰਿਐਲਿਟੀ ਹੈ ਕਿ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ। ਯੁਧਵੀਰ ਜੀ ਅੱਜ ਤੁਸੀਂ ਮੈਂ ਮਿਲਦੇ ਹਾਂ, ਅੱਜ ਜੇ ਸ਼ਾਮੀ ਤੁਸੀਂ ਕਿਹੜੀ ਗੱਡੀ 'ਚ ਮੇਰੇ ਕੋਲ ਆਏ ਜਾਂ ਮੈਂ ਕਿਹੜੀ ਗੱਡੀ 'ਚ ਤੁਹਾਡੇ ਕੋਲ ਆਏ, ਨਾ ਤੁਹਾਨੂੰ ਫਰਕ ਪੈਂਦਾ ਨਾ ਮੈਨੂੰ ਫਰਕ, ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ। ਲੇਕਿਨ ਇਹ ਸੋਚ ਸਾਡੇ ਦਿਮਾਗ 'ਚ ਰਹਿ ਜਾਂਦੀ ਹੈ ਔਰ ਇਸ ਕਰਕੇ ਸਾਡਾ ਫਾਈਨੈਂਸ ਜਿਹੜਾ ਉਹ ਗਲਤ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਅਸੀਂ ਉਸ ਚੀਜ਼ਾਂ 'ਤੇ ਪੈਸਾ ਸਪੈਂਡ ਕਰਨਾ ਸ਼ੁਰੂ ਕਰ ਦਿੰਦੇ ਹਾਂ ਜਿੱਥੇ ਸਾਨੂੰ ਨਹੀਂ ਕਰਨਾ ਚਾਹੀਦਾ, ਤਾਂ ਡਿਸਔਰਗਨਾਈਜ਼ ਹੋ ਜਾਂਦਾ। ਤੇ ਪਹਿਲੇ ਤਾਂ ਗੋਇੰਗ ਫਾਰਵਰਡ ਕੋਸ਼ਿਸ਼ ਕਰੋ। ਹੁਣ ਮੈਂ ਨਹੀਂ ਕਹਿੰਦਾ ਕਿ ਨਵਾਂ ਸਾਲ ਸ਼ੁਰੂ ਹੈ, ਪਹਿਲੇ ਦਿਨ ਤੋਂ ਬੰਦਾ ਕਹਿੰਦਾ ਮੈਂ ਨਹੀਂ ਅੱਜ ਤੋਂ ਇੱਕ ਡਾਲਰ ਵੀ ਸਪੈਂਡ ਕਰਾਂਗਾ ਜਾਂ ਆਪਣੀ ਫੈਮਿਲੀ ਦੇ ਅਕੋਰਡਿੰਗਲੀ ਕਰਾਂਗਾ, ਸੋਸਾਇਟੀ ਦੇ ਅਕੋਰਡਿੰਗਲੀ ਪੈਸਾ ਨਹੀਂ ਸਪੈਂਡ ਕਰੂੰਗਾ ਮੈਂ। ਇੱਕ ਦਿਨ 'ਚ ਨਹੀਂ ਚੇਂਜ ਹੋਏਗੀ, ਲੇਕਿਨ ਜੇ ਥੋਟ ਹੋਏਗਾ ਮਾਇੰਡ ਦੇ ਵਿੱਚ ਹੌਲੀ ਹੌਲੀ, ਇਹਦਾ ਇੰਪੈਕਟ ਜ਼ਰੂਰ ਅੱਜ ਤੋਂ ਸਾਲ ਦੋ ਪੰਜ ਸਾਲਾਂ ਬਾਅਦ ਤੁਹਾਡੇ ਫਾਈਨੈਂਸ 'ਚ ਆ ਚੁੱਕਾ ਹੋਏਗਾ। ਇਸ ਕਰਕੇ ਮੇਕ ਸ਼ੋਰ ਕਰਨਾ ਹੁੰਦਾ ਕਿ ਇਸ ਚੀਜ਼ਾਂ ਕਰਕੇ ਪੈਸਾ ਸਪੈਂਡ ਨਹੀਂ ਕਰਨਾ। ਦੂਜੀ ਚੀਜ਼ ਕੀ ਹੈ, ਪਹਿਲਾ ਗੋਲ ਕੀ ਹੋਣਾ ਚਾਹੀਦਾ? ਪਹਿਲਾ ਗੋਲ ਡਜ਼ਨਟ ਮੈਟਰ ਤੁਸੀਂ 20,000 ਕਮਾਉਂਦੇ ਹੋ, 50,000 ਕਮਾਉਂਦੇ ਹੋ, ਲੱਖ ਕਮਾਉਂਦੇ ਹੋ, 2,00,000 ਕਮਾਉਂਦੇ ਹੋ, ਹਾਫ ਮਿਲੀਅਨ, ਮਿਲੀਅਨ ਡਾਲਰ ਤੇ ਪਹੁੰਚਣਾ ਬੜਾ ਜ਼ਰੂਰੀ ਹੈ। ਉਹਦੇ ਪਿੱਛੇ ਰੀਜ਼ਨ ਹੈ ਵਾ ਕਿ ਜਿੰਨੇ ਵੀ ਲੋਕ ਇਸ ਟਾਈਮ ਸੁਣ ਰਹੇ ਨੇ, ਜਿਹੜੇ ਮਲਟੀ ਮਿਲੀਅਨਸ ਦੇ ਵਿੱਚ ਹੈਗੇ ਨੇ ਜਾਂ ਮਿਲੀਅਨਸ ਜੋ ਕਰ ਚੁੱਕੇ ਆ, ਕ੍ਰੀਏਟ ਕਰ ਚੁੱਕੇ ਆ, ਉਹਨਾਂ ਨੂੰ ਇੱਕ ਚੀਜ਼ ਪਤਾ ਹੈ, ਸ਼ਾਇਦ ਬਾਕੀ ਵਾਲੇ ਰਿਲੇਟ ਨਾ ਕਰ ਪਾਣ। ਜਦੋਂ ਉਹ ਬੰਦੇ ਕੋਲ ਪਹਿਲਾ ਮਿਲੀਅਨ ਡਾਲਰ ਆਇਆ ਸੀਗਾ, ਉਹ 2-4-5-7 ਸਾਲ ਲੱਗੇ ਹੋਣਗੇ। ਜਦੋਂ ਜੀ ਤੁਹਾਡੇ ਕੋਲ ਵੀ ਜਦੋਂ ਪਹਿਲਾ ਮਿਲੀਅਨ ਆਇਆ ਸੀਗਾ, ਉਹ 2-4-5-7 ਸਾਲ ਪਤਾ ਨਹੀਂ, ਲੇਕਿਨ ਲੌਂਗ ਟਾਈਮ ਲੱਗਾ, 20 ਸਾਲ ਦੀ ਉਮਰ ਤੋਂ ਲੈ ਕੇ ਕਾਫੀ ਸਾਲ ਲੱਗ ਗਏ। ਲੇਕਿਨ ਜਿਸ ਬੰਦੇ ਕੋਲ ਮਿਲੀਅਨ ਡਾਲਰ ਆ ਗਿਆ ਨਾ, ਉਹਦਾ ਜਿਹੜਾ ਸੈਕਿੰਡ ਮਿਲੀਅਨ ਡਾਲਰ ਹੁੰਦਾ, ਉਹ ਜਿੰਨੇ ਵੀ ਬੰਦੇ ਸੁਣ ਰਹੇ ਜਿਹੜੇ ਟਰੂ ਐਗਜ਼ਾਮਪਲਸ ਹੈਗੀਆਂ, ਉਹਨਾਂ ਨੂੰ ਪਤਾ ਹੋਗਲੇ 1-2 ਸਾਲ 'ਚ ਹੀ ਆ ਗਿਆ ਸੀਗਾ। ਜਦੋਂ ਮਿਲੀਅਨ ਡਾਲਰ ਆ ਗਿਆ, ਬੇਸ਼ੱਕ ਉਹਨੂੰ 1 ਸਾਲ ਲੱਗਾ, 5 ਸਾਲ ਲੱਗੇ, 10 ਸਾਲ ਲੱਗੇ, ਲੇਕਿਨ ਸੈਕਿੰਡ ਮਿਲੀਅਨ ਨੂੰ ਆਉਣ ਨੂੰ ਫਿਰ 1-2 ਸਾਲ ਤੋਂ ਉੱਪਰ ਨਹੀਂ ਲੱਗਾ। ਮਤਲਬ ਜਿੰਨਾ ਵੀ ਅਚੀਵ ਇੰਨੇ ਸਾਲਾਂ 'ਚ ਕੀਤਾ ਸੀ, ਉਹ ਸਡਨਲੀ 1-2 ਸਾਲ 'ਚ ਅਚੀਵ ਹੋ ਜਾਂਦਾ। ਲੇਕਿਨ ਇਹ ਡੋਰ ਉਦੋਂ ਹੀ ਖੁੱਲਦਾ ਜਦੋਂ ਤੁਸੀਂ ਮਿਲੀਅਨ ਡਾਲਰ ਤੇ ਪਹੁੰਚ ਜਾਂਦੇ ਹੋ। ਉਸ ਤੋਂ ਪਹਿਲੇ ਇਹਨੂੰ ਅੰਡਰਸਟੈਂਡ ਕਰਨਾ ਥੋਰੈਟੀਕਲੀ, ਪ੍ਰੈਕਟੀਕਲੀ, ਮੈਥਮੈਟੀਕਲੀ ਪੋਸੀਬਲ ਨਹੀਂ ਹੈ, ਕਿਉਂਕਿ ਇਸ ਚੀਜ਼ ਨੂੰ ਸਿਰਫ ਐਕਸਪੀਰੀਅੰਸ ਕੀਤਾ ਜਾ ਸਕਦਾ, ਐਕਸਪਲੇਨ ਨਹੀਂ ਕੀਤਾ ਜਾ ਸਕਦਾ। ਲੇਕਿਨ ਦਿਸ ਹੈਜ਼ ਬੀਨ, ਇਸ ਲਈ ਮੈਂ ਕਹਿੰਦਾ ਮਿਲੀਅਨ ਤੇ ਪਹੁੰਚਣਾ ਕਿਉਂ ਜ਼ਰੂਰੀ ਹੈ, ਕਿਉਂਕਿ ਉਸ ਤੋਂ ਬਾਅਦ ਲਾਈਫ 'ਚ ਚੀਜ਼ਾਂ ਬੜੀਆਂ ਈਜ਼ੀ ਹੋ ਜਾਂਦੀਆਂ। ਔਰ ਲਾਸਟ ਚੀਜ਼, ਇੱਕ ਹੋਰ ਪੁਆਇੰਟ ਮੈਂ ਦੱਸ ਦਿੰਦਾ ਕਿਉਂ ਡਿਫੀਕਲਟ ਕਿਉਂ ਹੁੰਦਾ, ਕਿਉਂਕਿ ਇੱਕ ਬੰਦਾ ਕਹਿੰਦਾ ਯਾਰ ਮੈਂ ਪੈਸੇ ਸੇਵ ਇਨਵੈਸਟ ਕਰਨੇ, ਕਾਹਦੇ ਲਈ ਕਰਨੇ? ਹੁਣ ਇੱਕ ਬੰਦੇ ਦਾ ਗੋਲ ਹੁੰਦਾ, ਇੱਕ ਬੰਦਾ ਕਹਿੰਦਾ ਯਾਰ ਮੈਂ ਰਿਟਾਇਰਮੈਂਟ ਵਾਸਤੇ ਕਰਨੇ ਕਿਉਂਕਿ ਇੱਕ ਦਿਨ ਰਿਟਾਇਰਮੈਂਟ ਕਰਨੀ ਹੈ। ਦੂਜਾ ਬੰਦਾ, ਉਹੀ ਬੰਦਾ ਕਹਿੰਦਾ ਯਾਰ ਮੈਂ ਘਰ ਵੀ ਤਾਂ ਖਰੀਦਣਾ ਤੇ ਮੈਨੂੰ ਉਹਦੇ ਵਾਸਤੇ ਵੀ ਕੈਪੀਟਲ ਚਾਹੀਦੀ ਹੈ। ਤੇ ਕੈਪੀਟਲ ਮਤਲਬ ਮਨੀ ਹੁਣ ਇੰਨੇ ਸਾਰੇ ਰੀਜ਼ਨਸ ਕਰਕੇ ਕੈਪੀਟਲ ਚਾਹੀਦੀ ਆ, ਜੇ ਇੱਕ ਇੱਕ ਗੋਲ ਕਰਕੇ ਬੰਦਾ ਕੈਪੀਟਲ ਇਕੱਠੀ ਕਰੇਗਾ ਉਹ ਥੱਕ ਜਾਏਗਾ, ਉਹ ਕੰਟਰੋਲ ਚ ਨਹੀਂ ਰਹੇਗਾ, ਔਰ ਇੰਨੀ ਦੇਰ ਤੱਕ ਡਿਸਿਪਲਿਨ ਨਹੀਂ ਮੇਨਟੇਨ ਕਰੇਗਾ, ਤਾਂ ਉਹ ਵਰਕਆਊਟ ਨਹੀਂ ਕਰਦੀਆਂ ਚੀਜ਼ਾਂ, ਕਿਉਂਕਿ ਚੀਜ਼ਾਂ ਇੰਨੀਆਂ ਤਰ੍ਹਾਂ ਵਾਲੀਆਂ, ਇਨਕਮ ਇੱਕੋ ਹੀ ਆ, ਕੈਪੀਟਲ ਇੱਕੋ ਹੀ ਹੈ, ਤੇ ਇਹਦਾ ਇੱਕ ਮੈਥਮੈਟੀਕਲ ਇੱਕ ਵੇ ਹੈ, ਇੱਕ ਤਰੀਕਾ ਹੈ ਕਿ ਕਿੱਦਾਂ ਇੱਕ ਜਗ੍ਹਾ ਤੇ ਸੇਵਿੰਗ ਇਨਵੈਸਟਮੈਂਟ ਕਰਨੀ ਹੁੰਦੀ ਹੈ, ਜਿਹਦੇ ਚ ਸਾਰੀਆਂ ਚੀਜ਼ਾਂ ਤੁਹਾਡੀਆਂ ਕਵਰ ਅਪ ਹੋ ਜਾਂਦੀਆਂ, ਭਾਵੇਂ ਤੁਹਾਡੀ ਰਿਟਾਇਰਮੈਂਟ ਕਰਨੀ ਹੋਏ, ਘਰ ਖਰੀਦਣਾ ਹੋਏ, ਲੇਕਿਨ ਜੇ ਅਲੱਗ ਅਲੱਗ ਗੋਲਸ ਲਈ, ਜੋ ਕਿ ਟ੍ਰੈਡੀਸ਼ਨਲੀ ਪਹਿਲੇ ਇੱਦਾਂ ਹੀ ਹੁੰਦਾ ਸੀ 10-20 ਸਾਲ ਪਹਿਲੇ ਕਿ ਤੁਸੀਂ ਹਰ ਗੋਲ ਲਈ ਵੱਖਰੀ ਵੱਖਰੀਆਂ ਸੇਵਿੰਗ ਇਨਵੈਸਟਮੈਂਟ ਕਰੋ, ਲੇਕਿਨ ਅੱਜ ਦੀ ਡੇਟ ਚ ਮੇ ਔਰ ਮੇ ਨੋਟ ਬੀ ਦੈਟ ਪ੍ਰੈਕਟੀਕਲ, ਸੋ ਕੈਪੀਟਲ ਨੂੰ ਕਿੱਦਾਂ ਸੇਵ ਔਰ ਇਨਵੈਸਟ ਇੱਕ ਜਗ੍ਹਾ ਕਰਨਾ ਤਾਂ ਕਿ ਤੁਹਾਡੇ ਸਾਰੇ ਪਰਪਸਿਸ ਪੂਰੇ ਹੋ ਜਾਣ, ਇਹ ਚੀਜ਼ਾਂ ਜਾ ਕੇ ਆਪਣੇ ਐਡਵਾਈਜ਼ਰਸ ਨੂੰ ਪੁੱਛੋ, ਅੰਡਰਸਟੈਂਡ ਕਰੋ, ਥੋੜੀ ਜਿਹੀ ਨੌਲੇਜ ਅਕਵਾਇਰ ਕਰੋ, ਆਪਣੇ ਆਪ ਨੂੰ ਰੀਕਨੈਕਟ ਕਰੋ, ਰੀਕਨੈਕਟ ਕਰੋਗੇ ਤੇ ਚੀਜ਼ਾਂ ਮੱਚ ਬੈਟਰ ਵਰਕਆਊਟ ਕਰ ਜਾਣਗੀਆਂ, ਲੇਕਿਨ ਐਟ ਦਾ ਸੇਮ ਟਾਈਮ ਤੁਸੀਂ ਬੇਸ਼ੱਕ ਆਪਣੀ ਹੈਲਥ ਬੈਟਰ ਕਰਨੀ ਹੈ, ਰਿਲੀਜਨ ਬੈਟਰ ਕਰਨਾ, ਆਪਣੀ ਸੋਚ ਬੈਟਰ ਕਰਨੀ ਹੈ, ਫਾਈਨੈਂਸ ਬੈਟਰ ਕਰਨਾ, ਇੱਕ ਚੀਜ਼ ਜ਼ਰੂਰ ਮੇਕ ਸ਼ੋਰ ਕਰਨੀ ਹੈ, ਐਜ਼ ਅ ਹਿਊਮਨ ਬੀਇੰਗ ਇਫ ਯੂ ਵਾਂਟ ਟੂ ਲਿਵ ਅ ਪੀਸਫੁਲ ਲਾਈਫ, ਉਸ ਚੀਜ਼ ਨੂੰ ਰਸ਼ ਨਹੀਂ ਕਰਨਾ, ਇਹ ਨਹੀਂ ਕਿ ਮੈਂ 3 ਮਹੀਨੇ ਚ ਵੇਟ ਰਿਡਿਊਸ ਕਰਨਾ ਹੀ ਕਰਨਾ, 6 ਮਹੀਨੇ ਜੋ ਮਰਜ਼ੀ ਹੋ ਜਾਏ, ਹਾਂ ਇਟਸ ਗੁੱਡ ਐਵ ਅ ਮੋਟੀਵੇਸ਼ਨ, ਲੇਕਿਨ ਜ਼ਿਆਦਾਤਰ ਉਹ ਲਾਸਟ ਕਰਦੀਆਂ ਵੀ ਨਹੀਂ ਹੁੰਦੀਆਂ, ਫਾਈਨੈਂਸ ਵੀ ਹੋ ਗਿਆ, ਇਹਨੂੰ ਆਪਣਾ ਲਾਈਫ ਸਟਾਈਲ ਬਣਾਉਣਾ ਜ਼ਰੂਰੀ ਹੈ, ਜੇ ਤੁਸੀਂ ਅੱਜ ਪੈਸੇ ਕਮਾ ਰਹੇ ਹੋ ਔਰ ਉਹ ਲਾਈਫ ਸਟਾਈਲ ਨਹੀਂ ਜੀ ਰਹੇ ਹੋ ਜਿਹੜਾ ਤੁਸੀਂ ਜੀਣਾ ਚਾਹੁੰਦੇ ਹੋ, ਤਾਂ ਦੈਨ ਦੇਰ ਇਜ਼ ਅ ਡਿਸਕਨੈਕਟ, ਸਿੰਪਲ ਜੀ ਮੈਂ ਗੱਲ ਦੱਸ ਦਿੰਦਾ, ਲਾਸਟ ਲਾਈਨ, ਜਿਹੜਾ ਵੀ ਤੁਸੀਂ ਲਾਈਫ ਸਟਾਈਲ ਜੀਣਾ ਚਾਹੁੰਦੇ ਹੋ, ਜੋ ਵੀ ਤੁਹਾਡੀ ਇਮੇਜ ਹੈਗਾ ਐਜ਼ ਆਫ ਟੂਡੇ, ਔਰ ਐਜ਼ ਆਫ ਟੂਡੇ ਤੁਸੀਂ ਉਹ ਨਹੀਂ ਉਸ ਲਾਈਫ ਸਟਾਈਲ ਤੇ ਹੈਗੇ, ਈਵਨ ਤੋਂ ਤੁਸੀਂ ਤੁਹਾਡੇ ਸਪਾਊਸ ਇਨਕਮ ਕਰ ਰਹੇ, ਬਿਜ਼ਨਸ ਕਰ ਰਹੇ, ਜੋਬਸ ਕਰ ਰਹੇ, ਤੇ ਇਹ ਪ੍ਰੂਫ ਹੋ ਗਿਆ ਕਿ ਡਿਸਕਨੈਕਟ ਹੋਈਆਂ ਹੋਈਆਂ ਚੀਜ਼ਾਂ, ਇਹਨੂੰ ਰੀਕਨੈਕਟ ਕਰਨਾ ਜਿਹੜਾ ਹੈਗਾ, ਦੈਟ ਸ਼ੁਡ ਬੀ ਵਨ ਆਫ ਯੋਰ ਗੋਲਸ ਵੈਨ ਇਟ ਕਮਸ ਟੂ ਫਾਈਨੈਂਸਿਸ, ਅਸੀਂ ਫਰਦਰ ਇਨਫੋਰਮੇਸ਼ਨ ਆਪਣੇ ਆਪਣੇ ਐਡਵਾਈਜ਼ਰਸ ਨੂੰ ਜ਼ਰੂਰ ਕਾਲ ਕਰੋ, ਮਿਲਣਾ ਚਾਹੁੰਦੇ ਹੋ, ਮੈਨੂੰ ਮਿਲਣਾ ਚਾਹੁੰਦੇ ਹੋ, ਕਿਸੇ ਵੀ ਐਡਵਾਈਜ਼ਰ ਨੂੰ ਮਿਲਣਾ ਚਾਹੁੰਦੇ ਹੋ, ਯੂ ਕੈਨ ਆਲਸੋ ਗਿਵ ਮੀ ਅ ਕਾਲ ਇਨ ਦਾ ਨਿਊ ਈਅਰ, ਵੀ ਕੈਨ ਮੀਟ ਅਪ ਐਂਡ ਆਈ ਕੈਨ ਗਿਵ ਯੂ ਦਾ ਇਨਫੋਰਮੇਸ਼ਨ, ਜਿਹੜੀ ਵੀ ਬੇਸਿਕ ਥੋੜੀ ਬਹੁਤੀ ਇਨਫੋਰਮੇਸ਼ਨ, ਡਿਸੀਜਨ ਹਰ ਬੰਦੇ ਨੇ ਆਪਣੇ ਖੁਦ ਦੇ ਲੈਣੇ ਹੁੰਦੇ ਆ, ਲੇਕਿਨ ਥੋੜੀ ਬਹੁਤੀ ਇਨਫੋਰਮੇਸ਼ਨ ਦੇ ਨਾਲ ਕਈ ਵਾਰ ਸਾਡੀ ਪੂਰੀ ਡਾਇਰੈਕਸ਼ਨ ਚੇਂਜ ਹੋ ਸਕਦੀ ਹੈ, ਹੋ ਸਕਦਾ ਜਿਹੜੇ ਲੋਕ ਜੈਨੂਅਲੀ ਆਪਣੀ ਫਾਈਨੈਂਸ ਨੂੰ ਬੈਟਰ ਕਰਨਾ ਚਾਹੁੰਦੇ ਆ, ਹੋ ਸਕਦਾ ਸ਼ਾਇਦ ਇੱਕ ਲਾਈਨ ਹੀ ਮਿਸਿੰਗ ਸੀਗੀ ਕੋਈ ਇਨਫੋਰਮੇਸ਼ਨ ਦੀ, ਹੋ ਸਕਦਾ ਇੱਕ ਛੋਟੀ ਜਿਹੀ ਡਾਇਰੈਕਸ਼ਨ, ਹੋ ਸਕਦਾ ਇੱਕ ਛੋਟੀ ਜਿਹੀ ਐਡਵਾਈਸ ਨਾਲ ਉਹ ਬੰਦੇ ਦੇ ਉਹ ਗੋਲ ਪੂਰੇ ਹੋ ਜਾਣ ਜਿਹੜੇ ਉਹ ਸਾਲਾਂ ਤੋਂ ਪੂਰੇ ਕਰਨ ਦੀ ਕੋਸ਼ਿਸ਼ ਕਰ ਰਿਹਾ। ਜੀ ਜੀ ਜੀ,
ਬੜੀ ਵਧੀਆ ਗੱਲਾਂ ਹਮੇਸ਼ਾ ਹੀ ਤਰ੍ਹਾਂ ਤੁਸੀਂ ਸਾਂਝੇ ਕੀਤੀਆਂ ਨੇ। ਨੈਕਸਟ ਵੀਕ ਤੁਸੀਂ ਨਾ ਥੋੜੀ ਦੇਰ ਪਹਿਲਾਂ ਗੱਲ ਕਰ ਰਹੇ ਸੀਗੇ ਕਿ ਪਹਿਲਾ ਮਿਲੀਅਨ ਬਣਾਉਣਾ ਬੜਾ ਔਖਾ ਹੈ, ਦੂਸਰਾ ਮਿਲੀਅਨ ਤੇ ਫਿਰ 2-3 ਸਾਲ ਦੇ ਵਿੱਚ ਹੀ ਬਣ ਜਾਂਦਾ ਹੈ, ਠੀਕ ਹੈ, ਸੋ ਕਿਉਂ ਨਾ ਅਸੀਂ ਇਹ ਦੋਨੋਂ ਸਵਾਲ ਦੇ ਜਵਾਬ ਇੱਕ ਇੱਕ ਹਫ਼ਤੇ ਚ ਲਈਏ ਤੁਹਾਡੇ ਕੋਲੋਂ ਨੈਕਸਟ ਵੀਕ। ਨੈਕਸਟ ਵੀਕ ਜੇ ਤੁਸੀਂ ਇਹਨੂੰ ਜਰਾ ਇਹਦੇ ਤੇ ਜਰਾ ਰੋਸ਼ਨੀ ਪਾਓ, ਪਹਿਲਾ ਮਿਲੀਅਨ ਬਣਾਉਣਾ ਔਖਾ ਕਿਉਂ ਹੈ ਤੇ ਪਹਿਲਾ ਮਿਲੀਅਨ ਬਣਾਉਣ ਦੇ ਵਿੱਚ ਤੁਸੀਂ ਤੁਹਾਡੇ ਕੀ ਟਿਪਸ ਨੇ ਕਿ ਪਹਿਲਾ ਮਿਲੀਅਨ ਕਿਸ ਤਰ੍ਹਾਂ ਬਣ ਸਕਦਾ ਹੈ, ਕਲੀਅਰ ਸਰ ਇਹਨੂੰ ਅਗਲੇ ਹਫ਼ਤੇ?
ਡੈਫੀਨੇਟਲੀ ਜਸਵੀਰ ਜੀ,
ਠੀਕ ਹੈ, ਔਰ ਉਸ ਤੋਂ ਅਗਲੇ ਹਫ਼ਤੇ ਫਿਰ ਇਹ ਗੱਲ ਕਰਾਂਗੇ ਕਿ ਪਹਿਲਾ ਮਿਲੀਅਨ ਬਣਾਉਣ ਤੋਂ ਬਾਅਦ ਸੈਕਿੰਡ ਮਿਲੀਅਨ ਜਾਂ ਅੱਗੇ ਜਿਹੜਾ ਇਹਨੂੰ ਜਰਾ ਕਿ ਦੋ ਪ੍ਰੋਸੈਸ ਨੂੰ ਦੋ ਹਫ਼ਤਿਆਂ ਦੇ ਵਿੱਚ ਨਾ ਇੱਕ ਇੱਕ ਵੀਕ ਲੈ ਲੈਂਦੇ ਹਾਂ ਟੋਪਿਕ ਨੂੰ ਤੇ ਤੁਹਾਡੇ ਕੋਲੋਂ ਜਰਾ ਸਵਾਲ ਪੁੱਛਦੇ ਹਾਂ, ਠੀਕ ਹੈ ਜੀ। ਨੰਬਰ ਮੈਂ ਕੋਈ ਅਨਾਊਂਸ ਕਰ ਦਵਾਂ, ਜੇ ਤੁਸੀਂ ਆਪਣੀ ਪਰਸਨਲ ਅਪੁਆਇੰਟਮੈਂਟ ਵਿਦ ਫੈਮਿਲੀ ਜਾਓ, ਸਾਰੀ ਗੱਲ ਸਮਝੋ, ਨਵਾਂ ਸਾਲ ਆ ਰਿਹਾ, ਬਹੁਤ ਸਾਰੇ ਲੋਕ ਮੈਨੂੰ ਪਤਾ ਹੈ ਕਿ ਜਨਵਰੀ ਫਰਵਰੀ ਇਹ ਦੋ ਕੁ ਮਹੀਨੇ ਐਸੇ ਹੁੰਦੇ ਆ, ਸਪੈਸ਼ਲੀ ਮੈਂ ਜਨਵਰੀ ਦੀ ਜੇ ਗੱਲ ਕਰਾਂ, ਜਨਵਰੀ ਫਰਵਰੀ ਤੇ ਬਹੁਤ ਸਾਰੇ ਲੋਕ ਇਸ ਤਿਆਰੀ ਚ ਹੁੰਦੇ ਨੇ ਕਿ ਅਸੀਂ ਇਸ ਸਾਲ ਥੋੜਾ ਜਿਹਾ ਫਾਈਨੈਂਸ ਠੀਕ ਕਰਨਾ ਜਾਂ ਹੈਲਥ ਠੀਕ ਕਰਨੀ ਹੈ। ਸੋ ਜੇ ਤੁਸੀਂ ਫਾਈਨੈਂਸ ਆਪਣਾ ਠੀਕ ਕਰਨਾ ਹੈ, ਕੋਈ ਪਲੈਨਿੰਗ ਕਰਨਾ ਚਾਹੁੰਦੇ ਹੋ, ਕੋਈ ਸਵਾਲ ਹੈ ਤੁਹਾਡਾ, ਤੇ ਫਿਰ ਚੱਡਾ ਸਾਹਿਬ ਦੇ ਨਾਲ ਇੱਕ ਵਾਰੀ ਸੰਪਰਕ ਕਰ ਲਓ। ਨੰਬਰ ਨੋਟ ਕਰ ਲਓ ਚੱਡਾ ਸਾਹਿਬ ਦਾ, 416-350-4165-300-5055। ਚੱਡਾ ਸਾਹਿਬ ਬਹੁਤ ਸ਼ੁਕਰੀਆ ਸਰ, ਐਂਡ ਵੀ ਵਿਸ਼ ਯੂ
ਆਲ ਦ ਬੈਸਟ ਸਰ। ਥੈਂਕ ਯੂ ਸਰ,
ਥੈਂਕ ਯੂ, ਥੈਂਕ ਯੂ ਜੀ। ਹਾਂਜੀ ਗੁਰਦੀਪ ਜੀ, ਅੱਜ ਮੈਨੂੰ ਪਤਾ ਹੈ ਕਿ ਗੱਲ ਤੁਸੀਂ ਮੁਹੰਮਦ ਰਫੀ ਸਾਹਿਬ ਦੀ ਕਹਿ ਰਹੇ ਸੀ ਕਿ ਉਹਦੀ ਤੁਸੀਂ ਕਰਨਾ ਚਾਹੁੰਦੇ ਹੈਗੇ ਹੋ, ਉਹਨਾਂ ਨੂੰ ਤੁਸੀਂ ਯਾਦ ਕਰ ਰਹੇ ਹੋ, ਰਫੀ ਸਾਹਿਬ ਦੇ ਬਾਰੇ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਕਿ ਉਹਨਾਂ ਦੀ ਸ਼ਖਸੀਅਤ ਦੇ ਬਹੁਤ ਬੜੇ ਫੈਨ ਨੇ, ਜਿੰਨੇ ਉਹਨਾਂ ਦੇ ਮਿਊਜ਼ਿਕ ਦੇ, ਜਿੰਨੇ ਉਹਨਾਂ ਦੀ ਸਿੰਗਿੰਗ ਦੇ ਫੈਨ ਨੇ, ਉਨੇ ਹੀ ਮੁਹੰਮਦ ਰਫੀ ਸਾਹਿਬ ਦੀ ਸ਼ਖਸੀਅਤ ਦੇ ਵੀ ਉਨੇ ਹੀ ਫੈਨ ਨੇ, ਹਰ ਇਨਸਾਨ ਉਹਨਾਂ ਨੂੰ ਬਹੁਤ ਬਹੁਤ ਜ਼ਿਆਦਾ ਪਿਆਰ ਕਰਦਾ, ਕੀ ਕਹੋਗੇ?
ਵੀਰ ਜੀ ਕੋਈ ਸ਼ੱਕ ਨਹੀਂ ਇਹਦੇ ਵਿੱਚ, ਵੀਰ ਜੀ ਇਹ ਮੈਨੂੰ ਲੱਗਦਾ ਕਿ ਜਿੰਨੇ ਅਵਾਰਡ ਤੇ ਜਿੰਨੇ ਖਿਤਾਬ ਮੁਹੰਮਦ ਰਫੀ ਸਾਹਿਬ ਉਹਨਾਂ ਨੂੰ ਮਿਲੇ ਨੇ ਐਜ਼ ਅ ਮੇਲ ਸਿੰਗਰ, ਜਿਸ ਤਰ੍ਹਾਂ ਮੈਂ ਕਹਿੰਦਾ ਹੁੰਦਾ ਜਸਵੀਰ ਜੀ ਲਤਾ ਮੰਗੇਸ਼ਕਰ ਹੁਣਾਂ ਨੂੰ ਫੀਮੇਲ ਸਿੰਗਿੰਗ ਦੇ ਵਿੱਚ ਉਹਨਾਂ ਨੂੰ ਇੱਕ ਮੁਕਾਮ ਕਿਹਾ ਜਾਂਦਾ, ਬਿਲਕੁਲ ਉਹ ਆਈਡੀਅਲ ਨੇ ਬਹੁਤ ਸਾਰੇ ਸਿੰਗਰਸ ਵਾਸਤੇ, ਲੇਕਿਨ ਮੇਲ ਸਿੰਗਰਸ ਦੇ ਵਿੱਚ ਜੇ ਇੱਕ ਨਾਮ ਲੈਣਾ ਹੋਵੇ, ਜੇ ਇੰਡੀਅਨ ਫਿਲਮ ਇੰਡਸਟਰੀ ਦੇ ਵਿੱਚ, ਇੰਡੀਅਨ ਸਿੰਗਿੰਗ ਇੰਡਸਟਰੀ ਦੇ ਵਿੱਚ, ਤਾਂ ਸਭ ਨਾਲੋਂ ਫੇਮਸ ਤੇ ਸਭ ਨਾਲੋਂ ਜ਼ਿਆਦਾ ਸੁਣਨ ਵਾਲੇ ਜੇ ਉਹਨਾਂ ਦੇ ਗੀਤ ਸੁਣ ਲਈਏ। ਯੁਨਵੀਰ ਜੀ, ਅੱਜ ਸਮਾਂ ਕਾਫੀ ਜਿਹੜਾ ਉਹ ਚੇਂਜ ਹੋ ਚੁੱਕਿਆ, ਅੱਜ ਆਵਾਜ਼ ਨੂੰ ਜਿਹੜਾ ਨਾ ਉਹ ਉਹਦੀ ਪਿੱਚ ਚੇਂਜ ਕੀਤੀ ਜਾ ਸਕਦੀ ਹੈ, ਬਹੁਤ ਸਾਰੇ ਇੰਸਟਰੂਮੈਂਟਲ ਯੂਜ਼ ਕੀਤੇ ਜਾਂਦੇ ਨੇ, ਮਿਕਸਿੰਗ ਕਰ ਲਈ ਜਾਂਦੀ ਹੈ, ਮਿਊਜ਼ਿਕ ਬੜਾ ਮਿਊਜ਼ਿਕ ਦੇ ਨਾਲ ਹੀ ਬਹੁਤ ਸਾਰੇ ਸਿੰਗਰ ਜਿਹੜੇ ਉਹ ਸਕਸੈਸਫੁਲ ਹੋ ਜਾਂਦੇ ਨੇ। ਤੁਸੀਂ ਦੇਖਿਆ ਕਿ ਮਿਊਜ਼ਿਕ ਨੂੰ ਲੋਕੀ ਜ਼ਿਆਦਾ ਪਸੰਦ ਕਰਦੇ ਨੇ, ਜਿਸ ਤਰ੍ਹਾਂ ਇੱਥੇ US ਦੇ ਵਿੱਚ ਆਪਣਾ ਨਾਰਥ ਅਮਰੀਕਾ ਦੇ ਵਿੱਚ ਜਿਹੜਾ ਸਟਾਈਲ ਚੱਲਦਾ ਹੈ, ਮੋਸਟਲੀ ਜਿਹੜੇ ਬਲੈਕ ਸਿੰਗਰ ਨੇ ਮਿਊਜ਼ਿਕ ਚੱਲਦਾ ਰਹਿੰਦਾ ਹੈ ਵਿੱਚ, ਉਹ ਇਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਗੱਲਾਂ ਹੀ ਕਰੀ ਜਾ ਰਹੇ ਨੇ। ਸਾਡੇ ਸਿੱਧੂ ਮੂਸੇਵਾਲਾ ਉਹ ਵੀ ਕਾਫੀ ਫੇਮਸ ਹੋਇਆ ਸੀ, ਤੇ ਉਹਦੇ ਵਿੱਚ ਵੀ ਸਿੰਗਿੰਗ, ਅਗਰ ਤੁਸੀਂ ਯੁਨਵੀਰ ਜੀ ਜਾਣਦੇ ਹੋ, ਸਿੰਗਿੰਗ ਦੇ ਬਾਰੇ ਜਾਣਦੇ ਹੋ, ਤੁਸੀਂ ਮਿਊਜ਼ਿਕ ਨੂੰ ਸਮਝਦੇ ਹੋ, ਫਿਰ ਤੁਹਾਨੂੰ ਉਹਨਾਂ ਆਵਾਜ਼ਾਂ ਦੀ ਤਲਾਸ਼ ਰਹਿੰਦੀ ਹੈ, ਉਹਨਾਂ ਲੋਕਾਂ ਦੀ ਤਲਾਸ਼ ਰਹਿੰਦੀ ਹੈ ਜਿਹੜਾ ਬਹੁਤ ਵਧੀਆ ਗਾਉਂਦੇ ਨੇ, ਫਿਰ ਤੁਹਾਡਾ ਜਿਹੜਾ ਸਟੈਂਡਰਡ ਆ, ਜਿਹੜਾ ਸੁਣਨ ਦਾ ਜਿਹੜਾ ਲੈਵਲ ਆ, ਉਹ ਫਿਰ ਬੜਾ ਹਾਈ ਹੋ ਜਾਂਦਾ ਹੈ। ਤੇ ਮੁਹੰਮਦ ਰਫੀ ਸਾਹਿਬ, ਉਹਨਾਂ ਦੇ ਬਾਰੇ ਤੇ ਕਿਆ ਕਹਿਣੇ, ਉਹਨਾਂ ਦਾ ਜਿਹੜੇ ਸਿੰਗਿੰਗ ਸਟਾਈਲ ਆ, ਕੋਈ ਸਿੰਗਿੰਗ ਲੈ ਲਓ, ਕੁਆਲੀ ਲੈ ਲਓ, ਸੈਡ ਸੌਂਗ ਲੈ ਲਓ, ਤੁਸੀਂ ਫੋਕ ਸੌਂਗ ਲੈ ਲਓ, ਤੁਸੀਂ ਧਾਰਮਿਕ ਗੀਤ ਲੈ ਲਓ, ਕਿਸੇ ਵੀ ਤਰ੍ਹਾਂ ਦਾ ਤੁਸੀਂ ਗੀਤ ਜੇ ਅਗਰ ਸੁਣਨਾ ਹੋਵੇ, ਇਹ ਪਹਿਲੇ ਉਹ ਸਿੰਗਰ ਸਨ ਜਿਨ੍ਹਾਂ ਦੇ ਜਿਹੜੇ ਕਰੈਕਟਰ ਜਿਹੜੇ ਰੋਲ ਪਲੇ ਕਰਦੇ ਨੇ ਲੋਕ, ਕੋਈ ਮੰਗਤਾ ਆ, ਕੋਈ ਵੈਸੇ ਕਮੇਡੀਅਨ ਆ, ਉਹਨਾਂ ਦੇ ਉੱਪਰ ਵੀ ਇਹਨਾਂ ਦੀ ਆਵਾਜ਼ ਜਿਹੜੀ ਉਹ ਸੂਟ ਕਰ ਜਾਂਦੀ ਸੀ। ਸੋ ਬਹੁਤ ਸਾਰੇ ਇਹਨਾਂ ਨੇ ਸਿੰਗਰਸ ਵਾਸਤੇ ਵੀ ਗਾਇਆ, ਇਹਨਾਂ ਨੇ ਕਿਸ਼ੋਰ ਕੁਮਾਰ ਹੋਣਾ ਵਾਸਤੇ ਪਲੇਬੈਕ ਸਿੰਗਿੰਗ ਵੀ ਕੀਤੀ ਆ, ਹਾਲਾਂਕਿ ਕਿਸ਼ੋਰ ਕੁਮਾਰ ਹੋਣੀ ਉਹ ਵੀ ਆਪਣੇ ਆਪ ਦੇ ਵਿੱਚ ਲੈਜੈਂਡ ਨੇ, ਇਹਨਾਂ ਤੋਂ ਬਾਅਦ ਉਹਨਾਂ ਦਾ ਵੀ ਨਾਮ ਬਹੁਤ ਵੱਡਾ ਆ। ਸੋ ਉਹਨਾਂ ਦੇ ਬਾਰੇ ਅੱਜ ਗੱਲਬਾਤ ਕਰਾਂਗੇ, ਤਾਂ ਹਮੇਸ਼ਾ ਮੇਰੀ ਜਿਹੜੀ ਖਵਾਹਿਸ਼ ਵੀ ਰਹਿੰਦੀ, ਤੇ ਬਹੁਤ ਸਾਰੇ ਲਿਸਨਰ ਜਿਹੜੇ ਨੇ, ਖਾਸ ਕਰ ਜਿਹੜੇ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਯੰਗ ਜਿਹੜੇ ਨੇ ਉਹਨਾਂ ਨੂੰ ਨਹੀਂ ਸੁਣਦੇ, ਇੱਥੋਂ ਤੱਕ ਵੀ ਯੁਦਵੀਰ ਜੀ ਤੁਸੀਂ ਹੈਰਾਨ ਹੋਵੋਗੇ, ਮੇਰਾ ਬੇਟਾ ਇੱਥੋਂ ਦਾ ਬੋਰਨਾ ਵੱਡਾ 13-14 ਸਾਲ ਦਾ ਹੈ, ਤੇ ਉਹ ਜਿਹੜੇ ਖਾਸ ਕਰ ਇੱਥੋਂ ਦੇ ਸਿੰਗਰ ਨੇ ਉਹਨਾਂ ਨੂੰ ਪਸੰਦ ਕਰਦਾ, ਪੰਜਾਬ ਦੇ ਸਿੰਗਰਸ ਨੂੰ ਬਹੁਤ ਪਸੰਦ ਕਰਦਾ, ਤੇ ਉਹ ਇੱਕ ਕਿਉਂਕਿ ਉਹ ਬਹੁਤ ਥੋੜਾ ਜਿਹੜਾ ਇੱਥੋਂ ਜਿਹੜਾ ਮਿਊਜ਼ਿਕ ਹੈ ਨਾ, ਨਾਰਥ ਅਮਰੀਕਨ ਸਟਾਈਲ, ਉਹ ਜ਼ਿਆਦਾ ਪਸੰਦ ਕਰਦਾ ਸੀ। ਤੇ ਮੈਂ ਉਸਨੂੰ ਇੱਕ ਦਿਨ ਕਿਹਾ, ਮੈਂ ਕਿਹਾ ਤੈਨੂੰ ਸਿੰਗਿੰਗ ਤੁਹਾਨੂੰ ਪਤਾ ਹੈ ਕੀ ਹੁੰਦੀ ਹੈ, ਤੇ ਉਹ ਕਹਿੰਦਾ ਕਿ ਉਹਨੇ ਮੈਨੂੰ ਇੱਥੋਂ ਦੇ ਨਾਮ ਲੈ ਦਿੱਤੇ ਕਿ ਇਹ ਵੀ ਸਿੰਗਰ ਆ, ਵੀ ਸਿੰਗਰ ਆ। ਮੈਂ ਉਹਨੂੰ ਕਿਹਾ ਕਿ ਮੈਂ ਤੁਹਾਨੂੰ ਸਿੰਗਿੰਗ ਸੁਣਨਾ, ਤੂੰ ਸਿੰਗਿੰਗ ਸੁਣਨੀ ਹੈ, ਤੂੰ ਮਿਊਜ਼ਿਕ ਨਹੀਂ ਸੁਣਨਾ। ਯੁਦਵੀਰ ਜੀ, ਮੈਂ ਉਹਨਾਂ ਨੂੰ 3-4 ਜਿਹੜੇ ਗੀਤ ਸੁਣਾਏ, ਉਹਨਾਂ 'ਚ ਮੈਂ ਨੁਸਰਤ ਫਤਿਹ ਅਲੀ ਖਾਨ ਹੋਣਾ ਦਾ ਉਹਨਾਂ ਦੇ ਗੀਤ ਸੁਣਾਏ, ਉਹਨੂੰ ਇੱਕ ਦੋ ਆਪਣੇ ਬੇਟੇ ਨੂੰ, ਮੁਹੰਮਦ ਰਫੀ ਹੋਣਾ ਦੇ ਗੀਤ ਸੁਣਾਏ, ਕਿਸ਼ੋਰ ਕੁਮਾਰ ਹੋਣਾ ਦੇ ਗੀਤ ਸੁਣਾਏ, ਫਿਰ ਸਾਡੇ ਜਿਹੜੇ ਮਰਹੂਮ ਪੰਜਾਬ ਦੇ ਜਿਹੜੇ ਸਿੰਗਰ ਇੱਧਰ ਸਾਡੀ ਵਾਲੀ ਸਾਈਡ, ਸਰਦੂਲ ਸਿਕੰਦਰ ਹੋਣਾ ਦੀ ਗਾਇਕੀ ਦੇ, ਉਹਨਾਂ ਦੇ ਗੀਤ ਸਿਖਾਏ। ਯੁਦਵੀਰ ਜੀ, ਉਹ ਬੜਾ ਉਸ ਵੇਲੇ ਨਾ ਕਾਮ ਜਿਹਾ ਬੈਠਾ ਸੀ, ਤੁਸੀਂ ਯਕੀਨ ਨਹੀਂ ਕਰਨਾ ਯੁਦਵੀਰ ਜੀ, ਉਹਨੇ ਆਪਣੇ ਜਿਹੜੇ ਪੈਨ ਡਰਾਈਵ ਜਾਂ ਆਪਣੇ ਫੋਨ ਦੇ ਵਿੱਚ ਜਿਹੜੀ ਮੈਮਰੀ ਦੇ ਵਿੱਚ, ਹੁਣ ਉਹਦੀ ਸਰਚ ਹੀ ਇਹਨਾਂ ਸਿੰਗਰਸ ਦੇ ਉੱਪਰ ਹੁੰਦੀ ਹੈ। ਸੋ ਜਦੋਂ ਜਦੋਂ ਤੁਸੀਂ ਮਿਊਜ਼ਿਕ ਨੂੰ ਇੰਜੋਏ ਕਰਨ ਲੱਗ ਪੈਂਦੇ ਹੋ, ਆਵਾਜ਼ ਨੂੰ ਇੰਜੋਏ ਕਰਦੇ ਹੋ, ਫਿਰ ਤੁਹਾਨੂੰ ਉਹਨਾਂ ਸਿੰਗਰਸ ਦੀ ਤਲਾਸ਼ ਰਹਿੰਦੀ ਹੈ ਜਿਨ੍ਹਾਂ ਦੀ ਆਵਾਜ਼ ਤੁਹਾਡੀ ਰੂਹ ਤੱਕ ਪਹੁੰਚਦੀ ਹੈ। ਸੋ ਮੁਹੰਮਦ ਰਫੀ ਹੁਣੇ ਜਿਹੜੇ ਨੇ, ਉਹਨਾਂ 'ਚ ਵਨ ਆਫ ਦੈਮ, ਇੱਕ ਗ੍ਰੇਟੈਸਟ ਸਿੰਗਰ, ਵੋਇਸ ਆਫ ਗੋਡ ਵੀ ਕਿਹਾ ਜਾਂਦਾ ਉਹ ਨੇ। ਸੋ ਇਹਨਾਂ ਦੀ ਸ਼ਖਸੀਅਤ ਬਾਰੇ ਵੀ ਗੱਲ ਕਰਾਂਗੇ, ਤੇ ਬਹੁਤ ਵਧੀਆ ਵਧੀਆ ਇਹਨਾਂ ਦੇ ਜਿਹੜੇ ਗੀਤ ਨੇ, ਜਿਹੜੇ ਕਿ ਬਿਲਕੁਲ ਉਸੇ ਤਰ੍ਹਾਂ ਨਵੇਂ ਨੇ ਜਿਸ ਤਰ੍ਹਾਂ ਜਦੋਂ ਉਹ ਰਿਕਾਰਡ ਕੀਤੇ ਗਏ ਨੇ ਉਦੋਂ ਨਵੇਂ ਸਨ। ਸੋ ਉਹਨਾਂ ਨੂੰ ਅੱਜ ਯੁਦਵੀਰ ਜੀ ਅੱਜ ਦੇ ਪ੍ਰੋਗਰਾਮ 'ਚ ਜਿਹੜਾ 12-2 ਆ ਜੇ ਸਮਾਂ ਹੋਇਆ ਤੇ ਉਹਨਾਂ ਦੇ ਬਾਰੇ ਜਿਹੜੀ ਗੱਲ ਅਸੀਂ ਕਰਾਂਗੇ। ਜੀ ਯੁਦਵੀਰ ਜੀ,
ਮੈਂ ਇੱਥੇ ਇੱਕ ਗੱਲ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਹਾਂ ਕਿ ਮੁਹੰਮਦ ਰਫੀ ਸਾਹਿਬ ਦੀ ਜਦੋਂ ਤੁਸੀਂ ਗੱਲ ਕਰ ਰਹੇ ਹੋ ਤੇ ਉਹਨਾਂ ਦੇ ਬਾਰੇ ਕਈ ਲੋਕ ਐਸਾ ਸੋਚਦੇ ਨੇ ਕਿ ਅੱਜ ਦੇ ਦੌਰ ਦੇ ਵਿੱਚ, ਕਿਉਂਕਿ ਦੇਖ ਲਓ ਉਹਨਾਂ ਨੂੰ ਅੱਜ ਸਾਡਾ ਸਰੀਰਕ ਤੌਰ ਦੇ ਉੱਤੇ, ਵੈਸੇ ਤੇ ਹਮੇਸ਼ਾ ਹੀ ਮੁਹੰਮਦ ਰਫੀ ਸਾਹਿਬ ਸਾਡੇ ਵਿੱਚ ਰਹਿਣਗੇ, ਲੇਕਿਨ ਸਰੀਰਕ ਤੌਰ ਦੇ ਉੱਤੇ ਸਾਨੂੰ ਛੱਡਿਆ ਹੋਇਆ ਅੱਜ ਇੰਨਾ ਟਾਈਮ ਹੋ ਗਿਆ, ਲੇਕਿਨ ਅੱਜ ਵੀ ਬਹੁਤ ਸਾਰੀ ਯੰਗਰ ਜਨਰੇਸ਼ਨ ਉਹਨਾਂ ਨੂੰ ਯਾਦ ਕਰਦੀ ਹੈ। ਮੈਂ ਤੁਹਾਨੂੰ ਇਹਦਾ ਆਪਣਾ ਪ੍ਰਾਈਮ ਐਗਜ਼ਾਮਪਲ ਦਿੰਦਾ ਜੀ ਕਿ ਮੇਰਾ ਮਾਈ ਫਸਟ ਇੰਟਰੈਕਸ਼ਨ ਵਿਦ ਰਫੀ ਸਾਹਿਬ, ਅਸੀਂ ਗ੍ਰੇਡ 12 ਤੋਂ ਬਾਅਦ ਅਸੀਂ ਜਿਹੜੇ ਆਪਣੇ ਸਕੂਲ ਟਾਈਮ ਦੇ ਫਰੈਂਡ ਸੀਗੇ, 6 ਫਰੈਂਡਸ, ਅਸੀਂ ਸਾਰੇ ਆਪਣੇ ਆਪਣੇ ਕਰੀਅਰ ਦੇ ਵਿੱਚ ਆਪਣੀ ਆਪਣੀ ਤਰਫ ਲੱਗ ਗਏ, ਤੇ ਮੈਂ ਇੰਜੀਨੀਅਰਿੰਗ ਸਾਈਡ ਚਲਾ ਗਿਆ, ਕੋਈ ਮੈਡੀਕਲ ਪ੍ਰੋਫੈਸ਼ਨ ਚਲਾ ਗਿਆ, ਕੋਈ ਫੌਜ ਚਲਾ ਗਿਆ, ਆਰਮੀ ਅਫਸਰ ਬਣਨ ਦਾ ਸ਼ੌਕ ਸੀ। ਸਾਡੇ ਇੱਕ ਜਿਹੜੇ 6 ਅਸੀਂ ਸਕੂਲ ਟਾਈਮ ਤੋਂ ਫਰੈਂਡਸ, ਅੱਜ ਤੱਕ ਵੀ ਸਾਡਾ ਬੜਾ ਪਿਆਰ ਹੈ, ਉਹਦੇ ਵਿੱਚੋਂ ਸ਼ਮਿੰਦਰ ਸਿੰਘ ਰਾਹਿਲ ਫਾਦਰ ਉਹਨਾਂ ਦੇ ਸੀਗੇ ਮਰਚੈਂਟ ਨੇਵੀ, ਤੇ ਉਹਨਾਂ ਨੂੰ ਵੀ ਉਹ ਕਹਿੰਦਾ ਵੀ ਯਾਰ ਆਪਣੇ ਲਈ ਮਰਚੈਂਟ ਨੇਵੀ ਜ਼ਰੂਰੀ ਹੈ, ਬਿਕੋਜ਼ ਲਾਈਫ ਦੇ ਵਿੱਚ ਇੱਕ ਲਾਈਫ ਸਟਾਈਲ ਰੱਖਿਆ ਮੈਂ। ਸੋ ਗ੍ਰੇਡ 12 ਤੋਂ ਬਾਅਦ ਉੱਥੇ ਡੈਕੇਡਿਟ ਲੱਗ ਗਏ, ਉਸ ਦੌਰ 'ਚ ਮੈਨੂੰ ਅੱਜ ਦੇ ਨਹੀਂ ਪਤਾ, ਪਰ ਉਸ ਦੌਰ ਦੇ ਵਿੱਚ ਤਕਰੀਬਨ 30-32 ਹਜ਼ਾਰ ਰੁਪਇਆ ਤਨਖਾਹ, ਬੜੀ ਵੱਡੀ ਸੈਲਰੀ ਉਸ ਦੌਰ 'ਚ ਮੰਨੀ ਜਾਂਦੀ ਸੀ, ਮੈਂ ਤੁਹਾਨੂੰ 92-93 ਦੀ ਗੱਲ ਕਰ ਰਿਹਾ। ਸੋ ਛੋਟੀ ਜਿਹੀ ਉਮਰ 'ਚ ਜਦੋਂ ਬੱਚੇ ਨੂੰ ਲਾ ਲਓ 17 ਸਾਲ ਦੀ ਉਮਰ 'ਚ 32-33 ਹਜ਼ਾਰ ਰੁਪਇਆ ਮਹੀਨੇ ਦੀ ਤਨਖਾਹ ਮਿਲਣ ਲੱਗ ਪਏ, ਕੰਪਨੀ ਉਹਦਾ ਸੀਗੀ ਜੈਸਕੋ ਗ੍ਰੇਟ ਈਸਟਰਨ ਸ਼ਿਪਿੰਗ ਕਾਰਪੋਰੇਸ਼ਨ, ਤੇ ਉਹਨੂੰ ਦੋ ਹੀ ਸ਼ੌਕ ਸੀਗੇ ਸਰ, ਉਹਨੂੰ ਇੱਕ ਸ਼ੌਕ ਸੀਗਾ ਕਿ ਵਾਈਟ ਕਲਰ ਦੀ ਕੰਟੈਸਾ ਚਲਾਉਣੀ ਹੈ, ਗੱਡੀ ਉਹਦੇ ਕੋਲ ਹੁੰਦੀ ਸੀ ਵਾਈਟ ਕਲਰ ਦੀ ਕੰਟੈਸਾ। ਦੂਸਰਾ ਉਹਦੀ ਗੱਡੀ ਚ ਉਸ ਦੌਰ ਹਜੇ ਸੀ ਡੀ ਨਹੀਂ ਸੀ ਆਈਆਂ, ਸੀ ਡੀ ਪਲੇਅਰ ਨਹੀਂ ਸੀ ਆਏ, ਉਸ ਦੌਰ ਚ ਸਿਰਫ ਟੇਪ ਹੁੰਦੀਆਂ ਸੀ। ਮੈਂ 93 ਦੀ ਗੱਲ ਕਰ ਰਿਹਾ, ਤਾਂ ਉਹਦੀ ਗੱਡੀ ਹਰ ਟੇਪ ਜਿਹੜੀ ਤੁਹਾਨੂੰ ਮਿਲੇਗੀ ਉਹ ਮੁਹੰਮਦ ਰਫੀ ਸਾਹਿਬ ਦੀ ਹੁੰਦੀ ਸੀ। ਇਹ ਮੈਂ ਇੱਕ 17 ਸਾਲ ਦੇ ਬੱਚੇ ਦੀ ਗੱਲ ਕਰ ਰਿਹਾ, ਹਿਜ ਏਜ ਵਾਜ 17। ਮਾਈ ਸਕੂਲ ਟਾਈਮ ਵਨ ਆਫ ਮਾਈ ਬੈਸਟ ਫਰੈਂਡ ਸ਼ਮਿੰਦਰ ਸਿੰਘ ਰਾਹੀਲ, ਤਾਂ ਮੈਂ ਕਈ ਵਾਰ ਕਹਿਣਾ ਸ਼ਮਿੰਦਰ ਮੈਂ ਸ਼ਮੀ ਤੇਰੇ ਨਾ ਜਿਹੜੀਆਂ ਟੇਪਸ ਨੇ ਇੱਕ ਦਿਨ ਕਰ ਛੱਡ ਦੇਣੀਆਂ ਯਾਰ, ਕੋਈ ਹੋਰ ਟੇਪ ਵੀ ਇੱਥੇ ਰੱਖਿਆ। ਉਹ ਕਹਿੰਦਾ ਜਿਹੜੀ ਮਰਜ਼ੀ ਤੂੰ ਰੱਖ ਲਾ ਕਰ ਵੀ ਸਵਾਏ ਮੁਹੰਮਦ ਰਫੀ ਦੇ। ਇਹ ਮੈਂ 17 ਸਾਲ ਦੇ ਬੱਚੇ ਦੀ ਗੱਲ ਕਰ ਰਿਹਾ, ਹੀ ਵਾਜ਼ ਜਸਟ 17-18 ਇਅਰ ਓਲਡ। ਉਹਨੂੰ ਦੋ ਹੀ ਸ਼ੌਕ, ਇੱਕ ਚਿੱਟੀ ਕੰਟੈਸਾ ਦਾ ਤੇ ਦੂਸਰਾ ਗੱਡੀ ਚ ਮੁਹੰਮਦ ਰਫੀ ਦੇ ਗਾਣੇ ਚੱਲੇ ਚਾਹੀਦੇ। ਉਹ ਕਹਿੰਦਾ ਰਫੀ ਸਾਹਿਬ ਤੋਂ ਇਲਾਵਾ ਹੋਰ ਕੁਛ ਤੈਨੂੰ ਨਾ ਘਰ ਮਿਲੇਗਾ ਨਾ। ਇੱਕ ਉਹਨੂੰ ਸ਼ੌਕ ਹੁੰਦਾ ਸੀ, ਉਹ ਵੀ ਬੜਾ ਪੁੱਠਾ ਸ਼ੌਕ ਸੀ ਉਹਦਾ, ਕ੍ਰਿਕਟ ਮੈਚ ਲਾਈਵ ਆ ਰਿਹਾ ਹੁੰਦਾ ਸੀ, ਟੌਮ ਐਂਡ ਜੈਰੀ ਦੇਖਣ ਦਾ ਉਹਨੂੰ ਬੜਾ ਸ਼ੌਕ ਸੀਗਾ। ਕ੍ਰਿਕਟ ਮੈਚ ਲਾਈਵ ਚੱਲ ਰਿਹਾ ਹੋਣਾ ਉੱਥੋਂ, ਜਦੋਂ ਉਸ ਟਾਈਮ ਮੈਂ 24 ਆਵਰ ਚੱਲੇ, ਕਹਿੰਦਾ ਮੇਰਾ ਟੌਮ ਐਂਡ ਜੈਰੀ ਸ਼ੋ ਆ ਗਿਆ ਸਵੇਰੇ 10 ਵਜੇ, ਅਸੀਂ ਘਰ ਬੈਠੇ ਸਾਰੇ ਨੇ ਫਰੈਂਡਸ ਨੇ ਉਸੇ ਘਰ ਮੈਚ। ਮੈਂ ਕਿਹਾ ਉੱਥੇ ਮੈਚ ਚੱਲ ਰਿਹਾ ਕ੍ਰਿਕਟ ਦਾ ਵਿੱਚ, ਉਹਨੂੰ ਕਹਿੰਦਾ ਬਸ 1 ਘੰਟਾ ਹੁਣ ਟੌਮ ਐਂਡ ਜੈਰੀ ਵੇਲੇ, ਇਹ ਨਹੀਂ ਮੈਂ ਚੇਂਜ ਕਰਨਾ। ਸਾਡੀ ਬੜੀ ਸਪੈਸ਼ਲ ਲੜਾਈ ਹੁੰਦੀ ਸੀ। ਮੈਂ ਕਿਹਾ ਯਾਰ ਦੋਨੋਂ ਹੀ ਸ਼ੌਕ ਤੇਰੇ ਨਿਆਰੇ ਆ, ਇੱਕ ਮੁਹੰਮਦ ਰਫੀ ਸਾਹਿਬ, ਇੱਕ ਗੱਡੀ ਚਿੱਟੀ ਤੇ ਇੱਕ ਟੌਮ ਐਂਡ ਜੈਰੀ ਤੈਨੂੰ ਦੇਖਣਾ, ਅਸੀਂ ਅੱਜ ਵੀ ਉਹਨੂੰ ਯਾਦ ਕਰਦੇ। ਕਹਿੰਦਾ ਨਹੀਂ ਨਹੀਂ ਉਹ ਤਾਂ ਮੈਂ ਅੱਜ ਵੀ ਦੇਖਣਾ, ਅੱਜ ਵੀ ਮੈਂ ਫ੍ਰੀ ਟਾਈਮ ਹੋ ਗਿਆ ਤਾਂ ਮੈਂ ਟੌਮ ਐਂਡ ਜੈਰੀ ਸ਼ੋ ਦੇਖਣਾ ਹੀ ਦੇਖਣਾ। ਸੋ ਖੈਰ ਐਨੀਵੇ, ਅੱਜ ਸਮੇਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ, ਗੱਲਬਾਤ ਮੈਂ ਇੱਥੇ ਜ਼ਰੂਰ ਜ਼ਿਕਰ ਕਰਦੇ ਹਾਂ ਕਿ ਤੁਹਾਡੇ ਵੱਲੋਂ ਰਫੀ ਸਾਹਿਬ ਦੇ ਗਾਣੇ ਦੀ ਫਰਮਾਇਸ਼ ਆ ਰਹੀ ਹੈ। ਮੈਂ ਸਰਵਜ ਜੀ ਨੂੰ ਰਿਕੁਐਸਟ ਕਰਾਂਗਾ, ਯੂਜਲੀ ਅਸੀਂ ਗਾਣੇ ਜਿਹੜੇ ਕੱਟ ਕੇ ਆਉਂਦੇ ਹਾਂ, ਪਰ ਕਿਉਂਕਿ ਤੁਸੀਂ ਰਫੀ ਸਾਹਿਬ ਦੀ ਗੱਲ ਛੇੜ ਦਿੱਤੀ ਹੈ, ਤੇ ਕੋਈ ਨਾ ਕੋਈ ਗੀਤ ਦੇ ਨਾਲ ਹੀ ਅੱਜ ਅਸੀਂ ਇਹਨੂੰ ਸਮਾਪਤ ਕਰਾਂਗੇ। ਕਮਲੇਸ਼ ਪਾਂਡਿਆ ਸਾਹਿਬ, ਬਹੁਤ ਸਾਰੇ ਮੈਸੇਜ ਆ ਰਹੇ ਨੇ ਜੀ, ਉਹਨਾਂ ਨੇ ਕਮਲੇਸ਼ ਪਾਂਡਿਆ ਸਾਹਿਬ ਨੇ ਜਿਹੜਾ ਮੈਸੇਜ ਭੇਜਿਆ ਉਹ ਬਹੁਤ ਹੀ ਖੂਬਸੂਰਤ ਹੈ। ਜ਼ਿਆਦਾ ਮੈਸੇਜਸ ਅਸੀਂ ਸ਼ਾਇਦ ਹੁਣ ਨਾ ਲੈ ਸਕੀਏ। ਕਮਲੇਸ਼ ਪਾਂਡਿਆ ਸਾਹਿਬ ਨੇ ਉਹਨਾਂ ਦੀ ਇੱਕ ਜਿਹੜੀ ਸਟੈਂਪ ਉਹਨਾਂ ਦੇ ਆਨਰ ਦੇ ਵਿੱਚ ਰਿਲੀਜ਼ ਕੀਤੀ ਗਈ ਸੀ 2016 ਦੇ ਵਿੱਚ, 2016 ਦੇ ਵਿੱਚ ਇੱਕ ਟਿਕਟ ਸਟੈਂਪ ਭਾਰਤ ਸਰਕਾਰ ਵੱਲੋਂ ਜਾਰੀ ਕੀਤੀ ਗਈ ਸੀਗੀ, ਉਹ ਉਹਨਾਂ ਨੇ ਭੇਜੀ, ਉਹਦੀ ਤਸਵੀਰ ਖਿੱਚ ਕੇ ਉਹਨਾਂ ਨੇ ਭੇਜੀ। ਥੈਂਕ ਯੂ ਕਮਲੇਸ਼ ਪਾਂਡੇ ਸਾਹਿਬ, ਗਗਨ ਸਾਹਿਬ ਹੀ ਇਜ਼ ਦਾ ਬੈਸਟ, ਨੋ ਡਾਊਟ ਸਰ ਬੈਸਟ। ਐਂਡ ਜੋ ਐਕਚੁਲੀ ਜੋ ਰਫੀ ਸਾਹਿਬ ਦੇ ਫੈਨ ਨੇ ਉਹ ਰਫੀ ਸਾਹਿਬ ਦੇ ਫੈਨ ਨੇ। ਮੈਂ ਤੁਹਾਨੂੰ ਆਪਣੀ ਫਰੈਂਡ ਦੀ ਗੱਲ ਦੱਸ ਕੇ ਹਟਿਆ ਕਿ ਆਈ ਹੈਡ ਮੇ ਬੀ ਨੋਟ ਰਿਅਲਾਈਜ਼ ਕਿ ਵਾਕਈ ਰਫੀ ਸਾਹਿਬ ਦੀ ਕਿੱਥੇ ਸ਼ਖਸੀਅਤ ਹੈ। 17 ਸਾਲ ਦਾ ਬੱਚਾ ਜਿਹੜਾ ਉਹ ਕਹਿੰਦਾ ਜੀ ਜੋ ਰਫੀ ਸਾਹਿਬ ਨੇ ਉਹ ਰਫੀ ਸਾਹਿਬ ਨੇ, ਉਹਨਾਂ ਤੋਂ ਉੱਪਰ ਕੋਈ ਚੀਜ਼ ਨਹੀਂ ਹੈ। ਨੰਬਰ ਅਨਾਊਂਸ ਕਰਦੇ ਨੇ ਜੀ, ਸਮੇਂ ਸਾਨੂੰ ਹੋਰ ਯਾਦ ਨਹੀਂ ਦਿੰਦਾ, ਸ਼ਾਮ ਨੂੰ ਚੈਨਲ ਵਾਈ ਦੇ ਉੱਤੇ ਲਾਈਵ ਸ਼ੋਅ ਇਸੇ ਤਰ੍ਹਾਂ ਜਾਰੀ ਨੇ, ਸ਼ਾਮ 7:30 ਵਜੇ ਲਾਈਵ ਸ਼ੋਅ ਹੈ। ਅੱਜ ਵਾਈ ਪਲੱਸ ਦੇ ਉੱਤੇ ਜੇ ਤੁਸੀਂ ਦੇਖਣਾ ਚਾਹੋ, ਮੈਂ ਦੁਬਾਰਾ ਯਾਦ ਕਰਾ ਦੇਵਾਂ, ਰਾਤ 6 ਵਜੇ, 8 ਵਜੇ ਔਰ ਰਾਤ ਦੁਬਾਰਾ 10 ਵਜੇ ਵਾਈ ਪਲੱਸ ਦੇ ਉੱਤੇ 6 ਵਜੇ, 8 ਵਜੇ ਔਰ 10 ਵਜੇ ਅੱਜ ਜਿਹੜਾ ਸਾਡਾ ਇੰਟਰਵਿਊ ਹੈ ਕੈਟ ਦੀ ਜਿਹੜੀ ਲੀਡ ਹੀਰੋਇਨ ਹੈ ਹਸਲੀਨ ਕੌਰ, ਉਹਨਾਂ ਦੇ ਨਾਲ ਹੈ। ਪੰਜਾਬ ਦੇ ਉਸ ਕਾਲੇ ਦੌਰ ਦੇ ਉੱਤੇ ਇਹ ਵੈਬ ਸੀਰੀਜ਼ ਬਣੀ ਹੈ ਜੋ ਨੈਟਫਲਿਕਸ ਤੇ ਅਵੇਲੇਬਲ ਹੈ। ਹਸਲੀਨ ਕੌਰ ਦੇ ਨਾਲ ਇੰਟਰਵਿਊ ਤੁਸੀਂ ਦੇਖ ਸਕਦੇ ਹੋ ਸ਼ਾਮ 6 ਵਜੇ, 8 ਵਜੇ, 10 ਵਜੇ ਵਾਈ ਪਲੱਸ ਤੇ ਹੈ ਜੀ, ਇਹ ਚੈਨਲ ਵਾਈ ਤੇ ਨਹੀਂ ਹੈ। ਚੈਨਲ ਵਾਈ ਪੰਜਾਬੀ, ਹਿੰਦੀ, ਉਰਦੂ, ਇੰਗਲਿਸ਼ ਔਰ ਵਾਈ ਪਲੱਸ 24/7 ਆਲ ਇੰਗਲਿਸ਼ ਚੈਨਲ। ਵਾਈ ਮੀਡੀਆ ਦੇ ਨਾਲ ਜੇ ਤੁਸੀਂ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਹੋ, ਨੰਬਰ ਮੈਂ ਤੁਹਾਨੂੰ ਜ਼ਰੂਰ ਦੱਸਵਾਂ, 416-475-5000-4765-5000। ਗੁਰਦੀਪ ਸਾਹਿਬ, ਪ੍ਰੋਗਰਾਮ ਸਾਥ ਦੇਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ।
The views expressed on the preceding program may not necessarily be those of the owner or management of WTOR radio station.
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕੋਜ਼ ਵੀ ਕੇਅਰ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ, 416-655-2000।
ਅਕਾਲ ਟਰੱਕ ਐਂਡ ਲੂਬ,
ਤੁਹਾਡੇ ਟਰੱਕ ਬਾਦਸ਼ਾਹ ਦੀ ਕੁਆਲਿਟੀ ਸਰਵਿਸ, ਰਿਪੇਅਰ, ਆਇਲ ਚੇਂਜ, ਵਾਸ਼ ਤੇ ਮੇਨਟੇਨੈਂਸ।
ਇੱਕ ਹੋਰ ਖੁਸ਼ਖਬਰੀ,
ਨਾਰਥ ਅਮਰੀਕਨ, ਚਾਈਨੀਜ਼ ਤੇ ਕੋਰੀਅਨ ਨਵੇਂ ਤੇ ਇਸਤੇਮਾਲ ਸ਼ੁਦਾ ਟਾਇਰ ਵਿਦ ਫੁੱਲ ਵਾਰੰਟੀ।
ਅਕਾਲ ਟਰੱਕ ਐਂਡ ਲੂਬ, 1776 ਮੇਅਰਸਾਈਡ ਡਰਾਈਵ, 905-565-1100।
नया साल मनाएं डाउनटाउन ब्रैम्पटन में फ्री कॉन्सर्ट के साथ।
रेडियो और टीवी होस्ट जोजी डाई की मेजबानी परफॉर्मेंस बाय डीजे रोशनी जेन्स पार्टी एंड जूनो अवार्ड विनर्स द बीचेस काउंटडाउन टू मिडनाइट जबरदस्त फायरवर्क्स डिस्प्ले हमारे साथ जश्न मनाएं गार्डन स्क्वायर ब्रैम्पटन में जो शुरू होगा रात 9 बजे सैटरडे दिसंबर 31st मजीद मालूम के लिए विजिट brampton.ca/newyearseve
ਸਾਰੀ ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਜਕਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
सोडी फर्नीचर दी मैनेजमेंट वालों तय दिल तो धन्यवाद कीता जांदा है अपने कस्टमर्स दा जिन्हां ने बॉक्सिंग डे सेल ते फर्नीचर खरीद के वधिया डील्स दा फायदा उठाया जे किसे कारण तुसी इस सेल नु मिस कर दित्ता है तो हुण पूरा हफ्ता ओही डील्स देण दा वादा कर रहे ने सोडी फर्नीचर 3 साल लई नो ब्याज 142 कैनेडी रोड साउथ कॉल 9058747171
ਪੰਜਾਬ ਦੇ ਅਮੀਰ ਵਿਰਸੇ ਦੀ ਬੁੱਕਲ ਚੋਂ ਯਾਦਾਂ ਦੇ ਸੰਧੂਰੀ ਸਫ਼ਰ ਦਾ ਹਮ ਸਫ਼ਰ ਸਾਂਝਾ